ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜਜ਼ਬਿਆਂ ਨੂੰ ਲੋੜ ਹੈ ਆਵਾਜ਼ ਦੀ ਜਜ਼ਬਿਆਂ ਨੂੰ ਲੋੜ ਹੈ ਆਵਾਜ਼ ਦੀ ਉਂਗਲਾਂ ਦੇ ਪੋਟਿਆਂ ਨੂੰ ਸਾਜ਼ ਦੀ ਜਿੰਦ ਦਾ ਦੀਵਾ ਮੜੀ ਤੇ ਬਾਲ ਕੇ ਬੈਠਣਾ ਸੰਭਾਵਨਾਵਾਂ ਟਾਲ ਕੇ ਭੁੱਲ ਜਾ ਜਿੰਨੀ ਅਜਾਈ ਗਈ ਹੈ ਭੁੱਲ ਜਾ ਜਿੰਨੀ ਅਜਾਈ ਗਈ ਹੈ ਸੋਚ ਕਿੰਨੀ ਹੋਰ ਬਾਕੀ ਪਈ ਹੈ ਸੋਚ ਕਿੰਨੀ ਹੋਰ ਬਾਕੀ ਪਈ ਹੈ ਸੋ ਦਵਿੰਦਰ ਸਿੰਘ ਜੌਲ ਹੋਰਾਂ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰਾਂ ਹਮੇਸ਼ਾ ਵਾਂਗ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਨਿਕਲਿਆ ਹੋਣਾ ਔਰ ਜਿਨ੍ਹਾਂ ਦਾ ਦਿਨ ਥੋੜਾ ਜਿਹਾ ਬੀਤ ਗਿਆ ਉਨ੍ਹਾਂ ਦਾ ਸੁਹਾਵਣਾ ਰਿਹਾ ਹੋਣਾ ਤੇ ਪਰਮਾਤਮਾ ਦੇ ਅੱਗੇ ਅਕਾਲ ਪੁਰਖ ਦੇ ਅੱਗੇ ਅਰਦਾਸ ਇਹੀ ਕਰਦੇ ਆ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁਹਾਵਣਾ ਹੋਵੇ ਸੁੱਖਾਂ ਲੱਗਦਾ ਹੋਵੇ ਸੋ ਦਿਨ ਦੀ ਗੱਲ ਕਰਦੇ ਆ ਜੀ ਅੱਜ ਦਿਨ ਹੈਗਾ ਮੰਗਲਵਾਰ ਸੋ ਮੰਗਲਵਾਰ ਮੈਲਬਨ ਸਟੂਡੀਓ ਤੋਂ ਅਸੀਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਆ ਹਮੇਸ਼ਾ ਤੇ ਅੱਜ ਜੇ ਤਰੀਕ ਦੀ ਗੱਲ ਕਰੀਏ ਸਾਲ 2021 ਦੇ ਅਪ੍ਰੈਲ ਮਹੀਨੇ ਦੀ 20 ਤਰੀਕ ਹੋ ਚੁੱਕੀ ਹੈ ਤੇ ਉਧਰ ਨਾਨਕ ਸ਼ਾਹੀ ਸੰਵਤ 553 ਦੇ ਵਿਸਾਖ ਮਹੀਨੇ ਦੀ 8 ਤਰੀਕ ਹੋ ਚੁੱਕੀ ਹੈ ਦੋਸਤੋ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਰਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਸਮਾਂ 8:04 ਹੋ ਚੁੱਕੇ ਆ ਤੇ ਉਧਰ ਜਦੋਂ ਅਸੀਂ ਪਰਥ ਦਾ ਸਮਾਂ ਦੇਖੀਏ ਤਾਂ ਪਰਥ ਦੇ ਵਿਚ ਸਮਾਂ ਸਾਡੇ ਤੋਂ ਵੱਖਰਾ 6:04 ਦਾ ਸਮਾਂ ਉੱਥੇ ਹੋਇਆ ਜਦਕਿ ਐਡੀਲੇਡ ਦੇ ਵਿਚ ਸਮਾਂ ਇਸ ਵੇਲੇ 7:34 ਦਾ ਹੋ ਚੁੱਕਿਆ ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ ਦੇ ਵਿਚ ਸ਼ਹਿਰਾਂ ਦੇ ਵਿਚ ਵੱਖੋ ਵੱਖਰਾ ਸਮਾਂ ਤੇ ਉਧਰ ਦੂਜੇ ਮੁਲਕਾਂ ਵੱਲ ਝਾਤ ਮਾਰੀਏ ਤਾਂ ਸਾਡਾ ਗੁਆਂਢੀ ਮੁਲਕ ਹੈ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ ਸਮਾਂ ਸਾਡੇ ਤੋਂ 2 ਘੰਟੇ ਅੱਗੇ ਆ 10:04 ਉੱਥੇ ਹੋ ਚੁੱਕੇ ਨੇ ਤੇ ਕੁਛ ਮੁਲਕ ਜਿਨ੍ਹਾਂ ਦੇ ਵਿਚ ਜਿਹੜਾ ਮੰਗਲਵਾਰ ਦਾ ਦਿਨ ਤਾਂ ਚੜ ਚੁੱਕਿਆ ਪਰ ਅੱਧੀ ਰਾਤ ਦਾ ਜਿਹੜਾ ਤੜਕਾ ਉਹ ਕਿਹਾ ਜਾ ਸਕਦਾ ਸੋ ਅੱਧੀ ਰਾਤ ਦਾ ਜਿਹੜਾ ਤੜਕਾ ਜੀ ਉਹ ਹੈ ਡੁਬਈ ਦੇ ਵਿਚ ਇਸ ਵੇਲੇ 2:04 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਯਾਨੀ ਕਿ ਮੰਗਲਵਾਰ ਦਾ ਦਿਨ ਤਾਂ ਚੜ ਚੁੱਕਿਆ ਪਰ ਅੱਧੀ ਰਾਤ ਦਾ ਤੜਕਾ ਉੱਥੇ ਔਰ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਜਿਹੜਾ ਜੀ ਉਹ ਚੜ ਚੁੱਕਿਆ ਭਾਰਤ ਦੇ ਵਿੱਚ ਵੀ। ਪੰਜਾਬ ਦੀ ਗੱਲ ਕਰੀਏ ਤਾਂ 3:35 ਦਾ ਸਮਾਂ ਜਿਹੜਾ ਉਹ ਇਸ ਵੇਲੇ ਹੋ ਚੁੱਕਿਆ। ਪਰ ਬਹੁਤ ਸਾਰੇ ਮੁਲਕ ਇਹੋ ਜਿਹੇ ਆ ਜਿੱਥੇ ਅਜੇ ਵੀ ਸੋਮਵਾਰ ਚੱਲ ਰਿਹਾ। ਬਹੁਤ ਸਾਰੇ ਦੇਸ਼ਾਂ ਤੋਂ, ਬਹੁਤ ਸਾਰੇ ਮੁਲਕਾਂ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਜਿਨ੍ਹਾਂ ਦੇ ਵਿੱਚ ਕੈਨੇਡਾ ਇੱਕ ਹੈ। ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਮਾਂ ਵੱਖੋ ਵੱਖਰਾ ਚੱਲ ਰਿਹਾ। ਵਿਨੀਪੈਗ ਦੇ ਵਿੱਚ ਸੋਮਵਾਰ ਦੀ ਸ਼ਾਮ ਪਈ ਹੋਈ ਹੈ 5:05 ਦਾ ਸਮਾਂ, ਤੇ ਉਧਰ ਟੋਰਾਂਟੋ ਦੇ ਵਿੱਚ 6:05 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ, ਉੱਥੇ ਵੀ ਸ਼ਾਮ ਪਈ ਹੋਈ ਹੈ। ਤੇ ਇਧਰ ਵੈਨਕੂਵਰ ਦੇ ਵਿੱਚ ਜਿਹੜਾ ਸਮਾਂ ਉਹ ਵੱਖਰਾ ਜੀ, 3:05, ਉੱਥੇ ਬਾਅਦ ਦੁਪਹਿਰ ਚੱਲ ਰਹੀ ਹੈ। ਤੇ ਇਸੇ ਤਰ੍ਹਾਂ US ਚਲੀਏ ਤਾਂ ਦੋਸਤੋ, US ਦੇ ਸਿਆਟਲ ਸ਼ਹਿਰ ਦੇ ਵਿੱਚ ਵੀ ਵੈਨਕੂਵਰ ਵਾਲਾ ਹੀ ਸਮਾਂ 3:05 ਹੈ, ਯਾਨੀ ਬਾਅਦ ਦੁਪਹਿਰ ਚੱਲ ਰਹੀ ਹੈ। ਜਦਕਿ LA ਦੇ ਵਿੱਚ ਵੀ ਇਹੀ ਸਮਾਂ ਜਿਹੜਾ ਚੱਲ ਰਿਹਾ। ਨਿਊਯਾਰਕ ਦੇ ਵਿੱਚ ਸਮਾਂ ਵੱਖਰਾ ਹੈ, 6:05 ਉੱਥੇ ਹੋ ਚੁੱਕੇ ਨੇ। ਤੇ ਮਿਆਮੀ ਦੇ ਵਿੱਚ ਵੀ 6:05 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਤੇ ਕੁਝ ਮੁਲਕਾਂ ਦੇ ਵਿੱਚ ਸੋਮਵਾਰ ਦੀ ਰਾਤ ਪਈ ਹੋਈ ਹੈ, ਤੇ ਸੋਮਵਾਰ ਦੀ ਰਾਤ ਲੰਡਨ ਦੇ ਵਿੱਚ ਪੈ ਚੁੱਕੀ ਹੈ, 11:06 ਜਿਹੜੇ ਆ ਉੱਥੇ ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਇਟਲੀ ਦੀ, ਇਟਲੀ ਦੇ ਵਿੱਚ ਹੁਣੇ ਹੁਣੇ ਆਪਾਂ ਕਹਿ ਸਕਦੇ ਹਾਂ ਕਿ ਸਮਾਂ ਬਦਲਿਆ, ਯਾਨੀ ਮੰਗਲਵਾਰ ਜਿਹੜਾ ਆ ਉਹ ਚੜ ਚੁੱਕਿਆ, ਹੁਣੇ ਹੁਣੇ 12:00 ਉੱਥੇ 12:06 ਦਾ ਸਮਾਂ। ਚਲੋ ਜੀ, ਦੇਸ਼ ਦੁਨੀਆਂ ਦੇ ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਕੋਨੇ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸਾਡੇ ਹਮ ਸਫ਼ਰ ਬਣਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਤੇ ਅੱਜ ਦੇ ਪ੍ਰੋਗਰਾਮ 'ਚ ਕੀ ਹੋਣਾ ਹੈ, ਕੀ ਹੋਣ ਜਾ ਰਿਹਾ, ਇਹਦੇ ਬਾਰੇ ਜ਼ਰੂਰ ਤੁਹਾਨੂੰ ਰੂਪ ਰੇਖਾ ਜਿਹੜੀ ਉਹ ਸਾਂਝੀ ਕਰ ਦਿੰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਹਮੇਸ਼ਾ ਵਾਂਗ ਜਿਹੜੇ ਸਿਲਸਿਲੇ ਅਸੀਂ ਅਕਸਰ ਲੈ ਕੇ ਆਉਂਦੇ ਹਾਂ ਮੰਗਲਵਾਰ ਵਾਲੇ ਪ੍ਰੋਗਰਾਮ 'ਚ, ਉਹ ਤਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਰਾਹੀਂ ਹਾਜ਼ਰੀ ਲਗਵਾਵਾਂਗੇ, ਔਰ ਉਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਹੋਣਗੇ ਸਰਦਾਰ ਕੁਲਜੀਤ ਸਿੰਘ ਦਲਬਰ ਹੁਰੀ। ਇਸੇ ਤਰ੍ਹਾਂ ਖਬਰਸਾਰ, ਯਾਨੀ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਅਸੀਂ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਬਿਲਕੁਲ ਅਖੀਰਲੇ ਪੜਾਅ ਦੇ ਵਿੱਚ। ਸੋ ਉਸ ਪੜਾਅ ਦੇ ਵਿੱਚ ਸਾਡੇ ਨਾਲ ਸਾਂਝ ਬਣਾਉਣਗੇ ਭਾਰਤ ਤੋਂ ਜਸਵਿੰਦਰ ਸਿੰਘ ਬਿੱਟਾ ਹੁਰੀ। ਸੋ ਉਥੋਂ ਦੀਆਂ ਜਿਹੜੀਆਂ ਕੁਝ ਖਾਸ ਖਬਰਾਂ ਜਾਂ ਫਿਰ ਦੇਸ਼ ਦੁਨੀਆਂ ਦੇ ਜਿਹੜੀਆਂ ਖਾਸ ਖਬਰਾਂ, ਉਹਨਾਂ ਦੇ ਉੱਤੇ ਵੀ ਆਪਾਂ ਗੱਲਬਾਤ ਜਿਹੜੀ ਆ ਜ਼ਰੂਰ ਕਰਨੀ ਆ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਮੌਸਮ ਦੇ ਉੱਤੇ ਝਾਤ ਵੀ ਮਾਰਨੀ, ਅੱਜ ਦਾ ਵਿਚਾਰ ਵੀ ਸਾਂਝਾ ਕਰਨ, ਤੇ ਕੁਝ ਬੜੀਆਂ ਦਿਲਚਸਪ ਜਿਹੀਆਂ ਜਾਣਕਾਰੀਆਂ ਜਿਹੜੀਆਂ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੁੰਦੇ ਹਾਂ ਕਦੇ ਕਦੇ। ਸੋ ਅੱਜ ਵੀ ਕਰਾਂਗੇ ਜ਼ਰੂਰ, ਤੇ ਕੋਸ਼ਿਸ਼ ਕਰਦੇ ਹਾਂ ਜੀ ਇੱਕ ਅੱਧੀ ਫਿਰ ਬੁਝਾਰਤ ਵੀ ਪਾਉਂਦੇ ਜਾਈਏ, ਹਨਾ। ਪ੍ਰੋਗਰਾਮ ਦੇ ਸ਼ੁਰੂ ਚ ਤਾਂ ਨਹੀਂ ਪਾਵਾਂਗੇ, ਪਰ ਪ੍ਰੋਗਰਾਮ ਦੇ ਵਿਚਕਾਰਲੇ ਜੇ ਸਮੇਂ ਦੇ ਵਿੱਚ ਤੁਹਾਡੇ ਲਈ ਇੱਕ ਬੁਝਾਰਤ ਵੀ ਲੈ ਕੇ ਆਵਾਂਗੇ। ਸੋ ਤੁਸੀਂ ਅੱਜ ਸਾਡੇ ਨਾਲ ਕੀ ਸਾਂਝਾ ਕਰਨਾ ਹੈ ਉਹ ਤੁਸੀਂ ਆਪ ਸੋਚ ਲਓ। ਆਪਣੇ ਜਿਹੜੇ ਮੈਸੇਜਸ ਆ, ਆਪਣੇ ਜਿਹੜੇ ਸੁਨੇਹੇ ਆ, ਤੁਸੀਂ ਸਾਡੇ ਤੱਕ ਪਹੁੰਚਾਉਣੇ ਨੇ। ਸੋ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ, ਜਾਂ ਫਿਰ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। 02-8599-2811 ਸਾਡਾ ਫੋਨ ਨੰਬਰ ਹੈ। ਸੋ ਈਮੇਲ ਸਾਨੂੰ ਕਰ ਸਕਦੇ ਹੋ request@harmonradio.com ਤੇ। ਔਰ ਹਮੇਸ਼ਾ ਅਸੀਂ ਤੁਹਾਨੂੰ ਦੱਸਦੇ ਹੁੰਦੇ ਹਾਂ ਕਿ ਸਾਡੇ ਨਾਲ ਜਦੋਂ ਵੀ ਤੁਸੀਂ ਜੁੜਦੇ ਹੋ ਤਾਂ ਜਿਹੜੇ ਮਾਧਿਅਮ ਅਸੀਂ ਤੁਹਾਨੂੰ ਦੱਸੇ ਹੋਏ ਆ ਉਹਨਾਂ ਦੇ ਰਾਹੀਂ ਤਾਂ ਜੁੜਦੇ ਹੋ, ਪਰ ਜੇਕਰ ਇਹ ਪ੍ਰੋਗਰਾਮ ਤੁਸੀਂ ਐਪ ਦੇ ਰਾਹੀਂ ਸੁਣ ਰਹੇ ਹੋ ਦੋਸਤੋ, ਤਾਂ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਆ ਉਹ ਦਿੱਤੇ ਹੋਏ ਆ। ਸਿੱਧਾ ਹੀ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ, ਉਹਨਾਂ ਲਿੰਕਸ ਦੇ ਉੱਤੇ ਜਿਹੜੇ ਵੀ ਲਿੰਕ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜਨਾ, ਜੇ ਈਮੇਲ ਦੇ ਰਾਹੀਂ ਜੁੜਨਾ ਤਾਂ ਈਮੇਲ ਦਾ ਲਿੰਕ ਕਲਿੱਕ ਕਰ ਦਿਓ, ਮੈਸੇਜ ਟਾਈਪ ਕਰੋ ਤੇ ਸਾਨੂੰ ਭੇਜ ਦਿਓ। ਜੇ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਰਾਹੀਂ ਜੁੜਨਾ ਤਾਂ ਟੈਲੀਗ੍ਰਾਮ ਦਾ ਲਿੰਕ ਕਲਿੱਕ ਕਰੋ, ਕਰੋ ਜੀ ਮੈਸੇਜ ਟਾਈਪ ਤੇ ਭੇਜ ਦਿਓ ਸਾਨੂੰ, ਹਨਾ। ਸੋ ਜੇ ਫੋਨ ਦੇ ਰਾਹੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਫਿਰ ਕਾਲ ਕਰੋ, ਫਿਰ 02-8599-2811 ਸਾਡਾ ਫੋਨ ਨੰਬਰ ਹੈ। ਹੈਲੋ ਜੀ, ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹਿਆਂ ਦੀ ਤੁਹਾਡੀ ਰਹੇਗੀ, ਪਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਵੀ ਜ਼ਰੂਰੀ ਹੁੰਦਾ। ਸੋ ਗੀਤ ਸੰਗੀਤ ਜਿਹੜਾ ਉਹ ਅਸੀਂ ਜ਼ਰੂਰ ਜਾਰੀ ਰੱਖਾਂਗੇ। ਕੁਛ ਗੀਤ ਸਾਡੀ ਪਸੰਦ ਦੇ, ਕੁਛ ਗੀਤ ਤੁਹਾਡੀ ਪਸੰਦ ਦੇ ਪ੍ਰੋਗਰਾਮ ਦੌਰਾਨ ਅਸੀਂ ਸ਼ਾਮਲ ਕਰਦੇ ਰਹਾਂਗੇ। ਹੈਲੋ, ਫਿਰ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਅੱਜ ਸਭ ਤੋਂ ਪਹਿਲੇ ਗੀਤ ਦੇ ਨਾਲ ਕਰਦੇ ਹਾਂ, ਕੰਵਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਦਾ ਪਹਿਲਾ ਗੀਤ ਕਰ ਰਹੇ ਹਾਂ, ਤੁਹਾਡੀ ਨਜ਼ਰ ਆਉਂਦੇ ਆ ਬਹੁਤ ਜਲਦੀ ਵਾਪਸ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ
ਕਿਵੇਂ ਸਾਡੀ ਨਿਆ ਰੱਖੀ ਗੱਲ ਬੜੀ ਗੌਰ ਦੀ ਬਣ ਇਤਿਹਾਸ ਗਈ ਘੜੀ ਚਮਕਾਰ ਦੀ ਕ ਕੌਣ ਸਕੇ ਵਾਰ ਪੁੱਤ ਵਾਰ ਦਿੱਤੇ ਚਾਰ ਪੁੱਤ ਉਹ ਕੌਣ ਸਕੇ ਵਾਰ ਪੁੱਤ ਵਾਰ ਦਿੱਤੇ ਚਾਰ ਪੁੱਤ ਧੰਨ ਵੇ ਤੂੰ ਧੰਨ ਤੇਰਾ ਮੇਰਾ ਬਾਜਾ ਵਾਲਿਆ ਆਸਰਾ ਬਥੇਰਾ ਸ਼ਹੀਦੀਆਂ ਦੀ ਹਿੱਟ ਲਾਈ ਕੱਲੀ ਕੱਲੀ ਕੰਧ ਚ ਸ਼ਹੀਦੀਆਂ ਦੀ ਹਿੱਟ ਲਾਈ ਕੱਲੀ ਕੱਲੀ ਕੰਧ ਚ ਸਿੰਘ ਨਾਮ ਨਾ ਨਿਵਾਜ ਕੇ ਸਿੰਘ ਨਾਮ ਨਾ ਨਿਵਾਜ ਕੇ ਜੀ ਪਿਆਰੇ ਪੰਜ ਸਾਜ ਕੇ ਦੂਰ ਕੀਤਾ ਕੌਮ ਚੋਂ ਹਨੇਰਾ ਬਚਾ ਆਸਰਾ ਬਥੇਰਾ ਆਸਰਾ ਬਥੇਰਾ ਮੈਨੂੰ ਤੇਰਾ ਬਾਜਾ ਵਾਲਿਆ ਆਸਰਾ ਬਥੇਰਾ ਆਸਰਾ ਬਥੇਰਾ ਮੈਨੂੰ ਤੇਰਾ ਬਾਜਾ ਵਾਲਿਆ ਆਸਰਾ ਬਥੇਰਾ ਅੱਜ ਦੁਨੀਆ ਦੇ ਕੋਨੇ ਕੋਨੇ ਵਿੱਚ ਤੇਰਾ ਸਿੱਖ ਵੈ ਦੁਨੀਆ ਦੇ ਹਰ ਕੋਨੇ ਬੈਠਾ ਤੇਰਾ ਸਿੱਖ ਵੈ ਸੰਤ ਸਿਪਾਹੀ ਐ ਤੂੰ ਸੰਤ ਸਿਪਾਹੀ ਐ ਤੂੰ ਸ਼ਾਇਰ ਇਲਾਹੀ ਐ ਤੂੰ ਤੇਰੇ ਚਰਨਾਂ ਚ ਸਿਰ ਮੇਰਾ ਆਸਰਾ ਬਥੇਰਾ
ਆਸਰਾ ਬਥੇਰਾ ਮੈਨੂੰ ਤੇਰਾ ਬਾਜਾ ਵਾਲਿਆ
ਆਸਰਾ ਬਥੇਰਾ
ਆਸਰਾ ਬਥੇਰਾ ਮੈਨੂੰ ਤੇਰਾ ਬਾਜਾ ਵਾਲਿਆ
ਆਸਰਾ ਬਥੇਰਾ
ਸਗਲ ਦੁਆਰ ਕੋ ਛੱਡ ਕੇ ਗਯੋ ਤੁਹਾਰੋ ਦਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ
ਲੋ ਜੀ ਕਮਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਪ੍ਰੋਗਰਾਮ ਦਾ ਇਹ ਪਹਿਲਾ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਤੇ ਆਸਰਾ ਤਾਂ ਵਾਕਈ ਆਪਣੇ ਗੁਰੂ ਦਾ ਹੀ ਹੁੰਦਾ ਜਿਹੜਾ ਰਾਹ ਦਸੀਰਾ ਬਣਦੇ ਆ ਹਨਾ ਔਰ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਸਿੱਖ ਧਰਮ ਦੇ ਵਿੱਚ 10 ਗੁਰੂ ਜਿਨ੍ਹਾਂ ਨੇ ਸਾਡਾ ਮਾਰਗ ਦਰਸ਼ਨ ਕੀਤਾ ਤੇ ਉਸ ਤੋਂ ਬਾਅਦ ਸਾਡੇ 11ਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਰੀ ਮਾਨਵਤਾ ਦਾ ਨਿਚੋੜ ਪੇਸ਼ ਕਰਦੇ ਆ ਸੋ ਸਮਝਣ ਦੀ ਲੋੜ ਹੈ ਔਰ ਪਾਣੀ ਨੂੰ ਅਸਲ ਦੇ ਵਿੱਚ ਜਿੰਨਾ ਡੂੰਘਾ ਉਤਰ ਕੇ ਜਾਣਨ ਦੀ ਸਮਝਣ ਦੀ ਲੋੜ ਹੈ ਉਹਨਾਂ ਸ਼ਾਇਦ ਸਮਾਂ ਜਿਹੜਾ ਉਹ ਸਾਡੇ ਕੋਲ ਨਹੀਂ ਹੁੰਦਾ ਤੇ ਇਸੇ ਕਾਰਨ ਕਈ ਵਾਰ ਅਸੀਂ ਬਹੁਤ ਸਾਰੀਆਂ ਦੁਵਿਧਾਵਾਂ ਦੇ ਵਿੱਚ ਹੀ ਭਟਕਦੇ ਰਹਿ ਜਾਂਦੇ ਹਾਂ ਖੈਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ ਇਸ ਵੇਲੇ ਮੈਲਬਨ ਤੋਂ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਚ ਹੁਣ ਆਪਾਂ ਸਾਂਝਾ ਕਰਦੇ ਹਾਂ ਅੱਜ ਦਾ ਮੌਸਮ ਤੇ ਮੌਸਮ ਤੋਂ ਬਾਅਦ ਅੱਜ ਦਾ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕਰਨਾ ਮੌਸਮ ਕਹਿੰਦਾ ਜੀ ਅੱਜ ਮੈਲਬਨ ਦੇ ਵਿੱਚ ਠੰਡਾ ਠੰਡਾ ਹੀ ਹੈ 13 डिग्री तो लैके 19 डिग्री तक तापमान वैसे चले जाना पर मी ते हवावां दसियां गईयां बदलवाई बनी रहनी है और सारा दिन मी कणी जिहड़ी ओह लगी रहनी है ਇਹਦੇ ਨਾਲ ਹਵਾਵਾਂ ਦੇ ਨਾਲ ਜਿਹੜੀ ਠੰਡ ਹੈ ਉਹ ਵੀ ਬਣੀ ਰਹਿਣੀ ਹੈ। ਸਿਡਨੀ ਦੇ ਵਿੱਚ ਅੱਜ 11 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ। ਇੱਥੇ ਧੁੱਪ ਬਣੀ ਰਹਿਣੀ ਹੈ, ਸੋਹਣਾ ਮੌਸਮ ਹੈ ਅੱਜ ਸਿਡਨੀ ਦੇ ਵਿੱਚ। ਬ੍ਰਿਸਬੇਨ ਦੇ ਵਿੱਚ ਅੱਜ 15 ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਆ। ਇੱਥੇ ਵੀ ਮੌਸਮ ਬਹੁਤ ਸੋਹਣਾ ਆ, ਬਹੁਤ ਖਿੜਿਆ ਹੋਇਆ ਮੌਸਮ ਤੇ ਇੰਜੋਏ ਕਰੋ ਬ੍ਰਿਸਬੇਨ ਵਾਲਿਓ। ਪਰਥ ਦੇ ਵਿੱਚ 13 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਅੱਜ ਦੱਸਿਆ ਗਿਆ। ਇੱਥੇ ਵੀ ਮੌਸਮ ਜਿਹੜਾ ਉਹ ਲਗਭਗ ਸੋਹਣਾ ਰਹਿਣਾ, ਕਿਤੇ ਕਿਤੇ ਅਸਮਾਨ ਚ ਬੱਦਲ ਪਾਈ ਜਿਹੜੀ ਉਹ ਦਿਖਾਈ ਦੇ ਸਕਦੀ ਹੈ। ਐਡੀਲੇਡ ਦੇ ਵਿੱਚ 12 ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ ਔਰ ਇੱਥੇ ਸੰਭਾਵਨਾ ਮੀਂਹ ਦੀ ਵੀ ਦੱਸੀ ਗਈ ਹੈ। ਸੋ ਐਡੀਲੇਡ ਦੇ ਵਿੱਚ ਮੀਂਹ ਦੇ ਜਿਹੜੇ ਛਰਾਟੇ ਆ ਉਹ ਵੀ ਵਿੱਚ ਵਿੱਚ ਪੈਣਗੇ। ਕੈਨਬਰਾ ਦੇ ਵਿੱਚ ਅੱਜ ਬਹੁਤ ਜ਼ਿਆਦਾ ਠੰਡ ਹੈ ਸਵੇਰੇ ਸਵੇਰੇ ਔਰ ਕੋਹਰਾ ਜਿਹੜਾ ਆ ਉਹ ਦੱਸਿਆ ਗਿਆ, ਕੋਹਰੇ ਦੇ ਨਾਲ ਸ਼ੁਰੂਆਤ ਹੈ। 1 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 19 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਬਾਅਦ ਵਿੱਚ ਮੌਸਮ ਜਿਹੜਾ ਉਹ ਸਾਫ਼ ਹੋਣਾ ਹੈ ਔਰ ਨਿਖਰਿਆ ਰਹਿਣਾ। ਹੋਬਾਰਟ ਚ 9 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ ਹੈ। ਉੱਥੇ ਵੀ ਅੱਜ ਮੀਂਹ ਦੱਸਿਆ ਗਿਆ ਸਾਰਾ ਦਿਨ ਤੇ ਡਾਰਵਿਨ ਦੇ ਵਿੱਚ 23 ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਦੱਸਿਆ ਗਿਆ ਜੀ। ਇੱਥੇ ਧੁੱਪ ਬਣੀ ਰਹਿਣੀ ਹੈ ਜਿਵੇਂ ਕਿ ਹਮੇਸ਼ਾ ਹੀ ਰਹਿੰਦੀ ਹੈ ਔਰ ਕੇਨਸ ਦੇ ਵਿੱਚ ਵੀ ਲਗਭਗ ਇਹੋ ਜਿਹਾ ਹੀ ਮੌਸਮ, 23 ਡਿਗਰੀ ਸੈਲਸੀਅਸ ਤੋਂ ਲੈ ਕੇ 25 ਡਿਗਰੀ ਤਾਪਮਾਨ। ਪਰ ਕੇਨਸ ਦੇ ਵਿੱਚ ਧੁੱਪ ਨਹੀਂ ਹੈ ਅੱਜ, ਕੇਨਸ ਦੇ ਵਿੱਚ ਤਾਪਮਾਨ ਇੰਨਾ ਬਣਿਆ ਰਹਿਣਾ ਪਰ ਮੀਂਹ ਜਿਹੜਾ ਆ ਉਹ ਸਾਰਾ ਦਿਨ ਅੱਜ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ। ਸੋ ਇਹ ਸੀ ਜੀ ਮੌਸਮ ਤੇ ਮੌਸਮ ਦੀ ਇਸ ਜਾਣਕਾਰੀ ਤੋਂ ਬਾਅਦ ਅੱਜ ਦਾ ਵਿਚਾਰ ਜਿਹੜਾ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅੱਜ ਦਾ ਵਿਚਾਰ ਹੈ ਜੀ ਮੁਸ਼ਕਲਾਂ ਦੇ ਬਾਰੇ, ਚੁਣੌਤੀਆਂ ਦੇ ਬਾਰੇ। ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੁਣੌਤੀਆਂ, ਬਹੁਤ ਸਾਰੀਆਂ ਵੰਗਾਰਾਂ ਦਾ ਸਾਹਮਣਾ ਕਰਦੇ ਹਾਂ। ਉਹ ਚੁਣੌਤੀਆਂ ਜਿਹੜੀਆਂ ਉਹ ਕਈ ਵਾਰ ਮੁਸ਼ਕਲਾਂ ਦੇ ਰੂਪ ਦੇ ਵਿੱਚ ਆਉਂਦੀਆਂ ਹਨਾ ਔਰ ਉਹ ਜੱਦੋ ਜਹਿਦ ਕਰਨ ਦੇ ਲਈ ਸਾਨੂੰ ਤਿਆਰ ਕਰਦੀਆਂ। ਸੋ ਵਿਚਾਰ ਇਹ ਹੈ ਕਿ ਇਹ ਚੁਣੌਤੀਆਂ ਜ਼ਿੰਦਗੀ ਦੇ ਵਿੱਚ ਜਦੋਂ ਆਉਂਦੀਆਂ ਨੇ ਜਾਂ ਜ਼ਿੰਦਗੀ ਦੀਆਂ ਜਿਹੜੀਆਂ ਚੁਣੌਤੀਆਂ ਨੇ ਜਾਂ ਜਿਹੜੀਆਂ ਵੰਗਾਰਾਂ ਨੇ ਅਸਲ ਦੇ ਵਿੱਚ ਜ਼ਿੰਦਗੀ ਨੂੰ ਹੋਰ ਦਿਲਚਸਪ ਬਣਾਉਂਦੀਆਂ ਔਰ ਜਦੋਂ ਅਸੀਂ ਇਹਨਾਂ ਵੰਗਾਰਾਂ ਦੇ ਉੱਤੇ ਕਾਬੂ ਪਾ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਜਿਹੜੀ ਆ ਉਹ ਹੋਰ ਅਰਥ ਭਰਪੂਰ ਹੋ ਜਾਂਦੀ ਹੈ। ਸੋ ਇਹ ਇੱਕ ਨਜ਼ਰੀਆ, ਹੋ ਸਕਦਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਹਿਮਤ ਨਾ ਹੋਣ ਪਰ ਅਸਲ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਉਹ ਸਾਨੂੰ ਜ਼ਰੂਰ ਅਗਲੇ ਸਫ਼ਰ ਦੇ ਲਈ ਤਿਆਰ ਕਰਦੀਆਂ ਤੇ ਅਸੀਂ ਹੋਰ ਮਜ਼ਬੂਤ ਹੋ ਕੇ ਉਸ ਅਗਲੇ ਸਫ਼ਰ ਦੇ ਪਾਂਧੀ ਬਣਦੇ ਆਂ, ਰਾਹੀ ਬਣਦੇ ਆਂ। ਸੋ ਵਿਚਾਰ ਇਹ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਜਾਂ ਜ਼ਿੰਦਗੀ ਦੀਆਂ ਚੁਣੌਤੀਆਂ ਜਿਹੜੀਆਂ ਉਹ ਅਸਲ ਦੇ ਵਿੱਚ ਜ਼ਿੰਦਗੀ ਨੂੰ ਹੋਰ ਦਿਲਚਸਪ ਬਣਾਉਂਦੀਆਂ ਨੇ ਤੇ ਉਹਨਾਂ ਮੁਸ਼ਕਲਾਂ ਦੇ ਉੱਤੇ ਕਾਬੂ ਪਾਉਣ ਤੋਂ ਬਾਅਦ ਜ਼ਿੰਦਗੀ ਜਿਹੜੀ ਹੈ ਉਹ ਹੋਰ ਅਰਥ ਭਰਪੂਰ ਹੋ ਜਾਂਦੀ ਹੈ। ਤੇ ਇਹ ਅਕਸਰ ਵਾਪਰਦਾ ਵੀ ਹੈ, ਸ਼ਾਇਦ ਉਸ ਸਮੇਂ ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਜਦੋਂ ਅਸੀਂ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਾਂ ਪਰ ਜਦੋਂ ਅਸੀਂ ਉਹਨਾਂ ਮੁਸ਼ਕਲਾਂ ਨੂੰ ਫੇਸ ਕਰਕੇ ਜਦੋਂ ਉਹਨਾਂ ਦਾ ਸਾਹਮਣਾ ਕਰਕੇ ਜਦੋਂ ਅੱਗੇ ਨਿਕਲਦੇ ਹਾਂ ਤਾਂ ਸਾਨੂੰ ਬਹੁਤ ਆਪਣੇ ਆਪ ਦੇ ਉੱਤੇ ਵੀ ਮਾਣ ਹੁੰਦਾ ਕਿ ਇੰਨੇ ਔਖੇ ਸਮੇਂ ਦੇ ਵਿੱਚੋਂ ਅਸੀਂ ਅੱਗੇ ਨਿਕਲੇ ਹਾਂ ਹਨਾ ਔਰ ਅੱਗੇ ਨਿਕਲ ਕੇ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਉਹ ਬਹੁਤ ਹੀ ਸਕੂਨ ਦੇਣ ਵਾਲੀਆਂ ਹੁੰਦੀਆਂ। ਖੈਰ ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਅਗਲੇ ਗੀਤ ਵੱਲ ਵਧਦੇ ਹਾਂ ਤੇ ਅਗਲੇ ਗੀਤ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਉਹ ਵੀ ਅਸੀਂ ਲੈ ਕੇ ਆਉਣਾ ਵਿਰਸਾ ਤੇ ਇਤਿਹਾਸ ਦਾ। ਪਰ ਉਸ ਤੋਂ ਪਹਿਲਾਂ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਵੀ ਜ਼ਰੂਰ ਕਰਾਂਗੇ। ਕੁਝ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਸਾਡੇ ਨਾਲ ਨਰਿੰਦਰ ਠੌਰ ਹੋਰੀ ਜੁੜ ਚੁੱਕੇ ਨੇ ਤੇ ਉਧਰ ਸਾਡੇ ਨਾਲ ਸਾਂਝ ਕੁਲਵਿੰਦਰ ਸਿੰਘ ਧਾਲੀਵਾਲ ਹੋਰਾਂ ਨੇ ਵੀ ਗੋਲਡ ਕੋਸਟ ਤੋਂ ਪਾਈ ਹੋਈ ਹੈ। ਤੁਹਾਨੂੰ ਦੋਵਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਤੁਹਾਡੇ ਸੁਨੇਹੇ ਬਹੁਤ ਜਲਦ ਆਪਾਂ ਕਰਾਂਗੇ ਸ਼ਾਮਲ। ਫਿਲਹਾਲ ਪ੍ਰੋਗਰਾਮ ਚ ਅਗਲਾ ਗੀਤ ਵਿਨੇਪਾਲ ਸਿੰਘ ਬੁੱਟਰ।
ਮੈਂ ਯਸੂ ਮਸੀਹ ਨੂੰ ਕਹਿਣਾ ਕਿ ਮੇਰਾ ਸਾਥ ਦੇ, ਮੈਂ ਨਾਨਕ ਸਾਹਿਬ ਨੂੰ ਕਹਿਣਾ ਅੰਗ ਸੰਗ ਰਹਿ ਮੇਰੇ, ਰੋਕ ਕੇ ਕ੍ਰਿਸ਼ਨ ਕਨਈਆ ਮੇਰੇ ਹੱਕਾਂ ਦਾ ਚੀਰ ਹਰਣ, ਆ ਕੇ ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ, ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ। ਗੁਰੂ ਗੋਬਿੰਦ ਨੇ ਉਦੋਂ ਵੀ ਵਾਰੇ ਸੀ ਅੱਜ ਵੀ ਵਾਰ ਹੈ, ਗੁਰੂ ਤੇਗ ਬਹਾਦਰ ਦਾ ਸਿਰ ਸਾਡੇ ਅੱਜ ਵੀ ਰਾਸ ਵਾਰ ਹੈ, ਮਾਤਾ ਗੁਜਰੀ ਪੋਤਿਆਂ ਲਈ ਫਿਰ ਤੋਂ ਪਾਠ ਕਰੋ ਸਿਰ ਝੁਕ ਕਨਈਆ ਮੇਰੇ ਹੱਕਾਂ ਦਾ ਚੀਰ ਹਰਣ ਆ ਕੇ ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ ਸ਼ਿਵ ਤਾਂਡਵ ਕਰ ਹਨੂਮਾਨ ਫਿਰ ਲੰਕਾ ਸਾੜੋ ਰਾਵਣ ਦੀ ਰਾਮ ਜਿਸੇ ਤੂੰ ਬਣ ਕੇ ਕਿਰਪਾ ਕਰ ਦਿਓ ਲੰਘਾਵਣ ਦੀ ਸੀਤਾ ਮਈਆ ਸੀਤਾ ਮਈਆ ਸਾਨੂੰ ਆਪਣੇ ਵਰਗਾ ਸਬਰ ਦਿਓ ਹਰ ਅਗਨ ਪਰਖਿਆ ਜਾਣ ਇਰਾਦੇ ਸਹਿ ਮੇਰੇ ਮੈਂ ਯਸੂ ਮਸੀਹ ਨੂੰ ਕਹਿਣਾ ਕਿ ਮੇਰਾ ਸਾਥ ਦੇ ਮੈਂ ਨਾਨਕ ਸਾਹਿਬ ਨੂੰ ਕਹਿਣਾ ਸੰਗ ਰਹਿ ਮੇਰੇ ਰੋਕ ਕੇ ਕ੍ਰਿਸ਼ਨ ਕਨਈਆ ਮੇਰੇ ਹੱਕਾਂ ਦਾ ਚੀਰ ਹਰਣ ਆ ਕੇ ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ ਸਦਰਾਂ ਦੇ ਮੱਤਰ ਸਿੰਜਦਿਆਂ ਦੀ ਤੰਗੀਆਂ ਦੇ ਖੰਭਲ ਪੱਟਦਿਆਂ ਦੀ ਮੈਂ ਸੰਸਦ ਦੇ ਸ਼ੈਤਾਨ ਦੇ ਸਿਰ ਕੰਕਰ ਮਾਰਾਂ ਯਾ ਅੱਲਾ ਹਜ ਵਿੱਚ ਜਾਵਣ ਹਿੱਸੇ ਪੈ ਮੇਰੇ ਮੈਂ ਯਸੂ ਮਸੀਹ ਨੂੰ ਕਹਿਣਾ ਕਿ ਮੇਰਾ ਸਾਥ ਦੇ ਮੈਂ ਨਾਨਕ ਸਾਹਿਬ ਨੂੰ ਕਹਿਣਾ ਅੰਗ ਸੰਗ ਰਹਿ ਮੇਰੇ ਰੋਕ ਕੇ ਕ੍ਰਿਸ਼ਨ ਕਨਈਆ ਮੇਰੇ ਹੱਕਾਂ ਦਾ ਚੀਰ ਹਰਣ ਆ ਕੇ ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ ਆਪਣਾ ਹੱਥ ਦਿਓ ਮਜ਼ਦੂਰ ਕਿਸਾਨ ਗਰੀਬਾਂ ਨੂੰ ਸੂਲੀਆਂ ਦੇ ਮੂੰਹ ਮੋੜ ਦਿਓ ਤੇ ਪੱਟ ਦਿਓ ਜੜੋਂ ਸਲੀਬਾਂ ਨੂੰ ਮਾਂ ਮਰੀਅਮ ਮਾਂ ਮਰੀਅਮ ਸਾਨੂੰ ਪੀੜ ਜਰਨ ਦਾ ਬਲ ਬਖਸ਼ੋ ਕੋਈ ਦੁੱਖ ਆਵੇ ਨਾ ਜਾਣ ਹੌਸਲੇ ਕਨਈਆ ਮੇਰੇ ਹੱਕਾਂ ਦਾ ਚੀਰ ਹਰਣ ਆ ਕੇ ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ ਨਬੀ ਮੁਹੰਮਦ ਧਰਨੇ ਵਿੱਚ ਸੰਗ ਪੈ ਮੇਰੇ
ਗੀਤ ਦੇ ਵਿੱਚ ਜਿਵੇਂ ਵਿਨੇ ਪਾਲ ਬੁੱਟਰ ਹੋਰਾਂ ਨੇ ਸਾਰੇ ਧਰਮਾਂ ਨੂੰ ਇੱਕ ਅਰਜ਼ੋਈ ਜਿਹੜੀ ਹੈ ਉਹ ਕੀਤੀ ਹੈ ਸਾਰੇ ਧਰਮਾਂ ਦੇ ਜਿਹੜੇ ਗੁਰੂ ਹੋਏ ਨੇ ਦੇਵੀ ਦੇਵਤੇ ਹੋਏ ਨੇ ਉਹਨਾਂ ਨੂੰ ਇੱਕ ਅਰਜ਼ੋਈ ਕੀਤੀ ਹੈ ਸੋ ਅਰਜ਼ੋਈ ਕਹਿੰਦੀ ਹੈ ਆਪਣੇ ਹੱਕਾਂ ਦੀ ਸੋ ਹੱਕ ਲੈਣ ਦੇ ਲਈ ਕਿਸਾਨ ਜਿਹੜੇ ਨੇ ਧਰਨਿਆਂ ਦੇ ਉੱਤੇ ਬੈਠੇ ਹੋਏ ਨੇ ਸੋ ਉਹਨਾਂ ਦੇ ਹੱਕਾਂ ਦੀ ਆਵਾਜ਼ ਉਹਨਾਂ ਦੇ ਦਿਲ ਦੀ ਆਵਾਜ਼ ਜਿਹੜੀ ਹੈ ਉਹ ਸਰਕਾਰ ਨਹੀਂ ਸੁਣ ਰਹੀ ਪ੍ਰਸ਼ਾਸਨ ਨਹੀਂ ਸੁਣ ਰਿਹਾ ਪਰ ਫਿਰ ਵੀ ਬੜੇ ਹੱਠ ਦੇ ਨਾਲ ਉਹ ਲੋਕ ਬੜੇ ਹੌਸਲੇ ਦੇ ਨਾਲ ਉੱਥੇ ਬੈਠੇ ਹੋਏ ਔਰ ਗੀਤ ਦੇ ਵਿੱਚ ਜ਼ਿਕਰ ਜਿਹੜਾ ਸੀ ਉਸੇ ਹੌਸਲੇ ਦਾ ਸੀਗਾ ਔਰ ਵੱਖ ਵੱਖ ਧਰਮਾਂ ਨੂੰ ਸੰਬੋਧਿਤ ਹੋ ਕੇ ਇਸ ਗੀਤ ਦੇ ਵਿੱਚ ਗਾਇਕ ਨੇ ਜਿਹੜਾ ਆਪਣਾ ਪੱਖ ਹੈ ਉਹ ਰੱਖਿਆ। ਸੋ ਵਿਨੇਪਾਲ ਪੁੱਤਰ ਹੋਰਾਂ ਦੀ ਆਵਾਜ਼ ਦੇ ਵਿੱਚ ਮੈਨੂੰ ਬੜਾ ਵੱਖਰੀ ਕਿਸਮ ਦਾ ਇਹ ਗੀਤ ਲੱਗਿਆ, ਪਹਿਲੀ ਵਾਰ ਮੈਂ ਸੁਣਿਆ ਇਹ ਗੀਤ। ਉਮੀਦ ਕਰਦੀ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਦੇ ਵਿੱਚ ਇਸ ਵੇਲੇ ਸਾਡੇ ਨਾਲ ਕੁਝ ਦੋਸਤ ਜੁੜੇ ਹੋਏ ਨੇ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਜੁੜ ਚੁੱਕੇ ਨੇ, ਆ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸਵਾਗਤ ਕਰਦੇ ਹਾਂ, ਕਹਿੰਦੇ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਾਲੀਵਾਲ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਨਰਿੰਦਰ ਠੌਰ ਹੁਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਭੈਣ ਜੀ, ਕਹਿੰਦੇ ਸਾਰੇ ਪਰਿਵਾਰ ਨੂੰ ਗੁਰਫਤਿਹ। ਸਾਡੇ ਵੱਲੋਂ ਵੀ ਗੁਰਫਤਿਹ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਪ੍ਰੋਗਰਾਮ 'ਚ ਆਉਣਾ ਕੀਤਾ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਨਰਿੰਦਰ ਠੌਰ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਪ੍ਰੋਗਰਾਮ 'ਚ ਆਪਾਂ ਵੱਧਦੇ ਹਾਂ ਫਿਰ ਅੱਗੇ। ਔਰ ਅੱਗੇ ਵੱਧਦੇ ਹਾਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀਗੀ ਕਿ ਇੱਕ ਛੋਟੀ ਜਿਹੀ ਬੁਝਾਰਤ ਪਾਉਣੀ ਬਣਦੀ ਹੈ, ਹੈ ਨਾ। ਸੋ ਬੁਝਾਰਤ ਤੁਹਾਡੇ ਲਈ ਤਿਆਰ ਹੈ। ਬੁਝਾਰਤ ਹੈ ਜੀ ਕਿ ਮੇਰੇ ਕੋਲ ਚਾਬੀਆਂ ਨੇ ਪਰ ਜਿੰਦਰਾ ਨਹੀਂ ਹੈ ਤੇ ਨਾ ਹੀ ਥਾਂ ਆ ਜਿੰਦਰਾ ਲਗਾਉਣ ਦੀ। ਤੁਸੀਂ ਉਹਨਾਂ ਚਾਬੀਆਂ ਦੇ ਨਾਲ ਮੇਰੇ ਅੰਦਰ ਤਾਂ ਆ ਸਕਦੇ ਹੋ ਪਰ ਬਾਹਰ ਨਹੀਂ ਜਾ ਸਕਦੇ। ਸੋ ਮੈਂ ਕਿਹੋ ਜਿਹੀ ਚੀਜ਼ ਆ, ਇਹਨੂੰ ਚਾਹੇ ਬੁਝਾਰਤ ਮੰਨ ਲਓ ਚਾਹੇ ਕੁਛ ਵੀ ਮੰਨ ਲਓ, ਸੋ ਤੁਹਾਡੇ ਲਈ ਇਹ ਇੱਕ ਬੁੱਝਣ ਵਾਲੀ ਗੱਲ ਹੈ ਕਿ ਇਹੋ ਜਿਹੀ ਮੈਂ ਕਿਹੜੀ ਚੀਜ਼ ਆ ਕਿ ਜਿਹਦੇ ਕੋਲ ਚਾਬੀਆਂ ਤੇ ਹੈਗੀਆਂ ਪਰ ਜਿੰਦੜਾ ਨਹੀਂ ਹੈਗਾ ਤੇ ਨਾ ਹੀ ਕੋਈ ਜਗ੍ਹਾ ਨਾ ਕੋਈ ਕਮਰਾ, ਪਰ ਤੁਸੀਂ ਫਿਰ ਵੀ ਮੇਰੇ ਅੰਦਰ ਆ ਸਕਦੇ ਹੋ ਪਰ ਮੇਰੇ ਤੋਂ ਬਾਹਰ ਨਹੀਂ ਜਾ ਸਕਦੇ ਜੇ ਅੰਦਰ ਆ ਗਏ। ਸੋ ਇਹ ਕਿਹੜੀ ਚੀਜ਼ ਹੈ ਇਹ ਤੁਸੀਂ ਬੁੱਝਿਓ ਤੇ ਦੱਸਿਓ ਜ਼ਰੂਰ। ਤੇ ਇਹਦੇ ਨਾਲ ਹੀ ਇੱਕ ਪਿਆਰੀ ਜਿਹੀ ਰਚਨਾ ਜਿਹੜੀ ਮੈਂ ਤੁਹਾਡੇ ਲਈ ਕੱਢੀ ਹੋਈ ਹੈ, ਬੜੀ ਪਿਆਰੀ ਜਿਹੀ ਲਿਖਤ ਹੈ, ਮੈਨੂੰ ਚੰਗੀ ਲੱਗੀ ਹੈ, ਮੈਨੂੰ ਲੱਗਦਾ ਸੀ ਕਿ ਮੈਂ ਤੁਹਾਡੇ ਨਾਲ ਵੀ ਜ਼ਰੂਰ ਸਾਂਝੀ ਕਰਾਂ। ਸੋ ਅੱਜ ਦੇ ਦੌਰ ਦੀ ਸੱਚਾਈ, ਅਸੀਂ ਅਕਸਰ ਜਦੋਂ ਗੱਲ ਕਰਦੇ ਹਾਂ ਬਦਲੇ ਹੋਏ ਦੌਰ ਦੀ ਤਾਂ ਸਾਨੂੰ ਹਮੇਸ਼ਾ ਇੱਕ ਜਿਹੜੀ ਪੀੜ ਹੈ ਉਹ ਜ਼ਰੂਰ ਤੰਗ ਕਰਦੀ ਹੈ ਕਿ ਪਹਿਲੇ ਸਮਿਆਂ ਦੇ ਵਿੱਚ ਜਿਹੜੀਆਂ ਆਪਸੀ ਸਾਂਝਾਂ ਹੁੰਦੀਆਂ ਸੀਗੀਆਂ ਬੜੀਆਂ ਪਕੇਰੀਆਂ ਹੁੰਦੀਆਂ ਸੀ, ਹੈ ਨਾ। ਔਰ ਉਹ ਇੰਨੀਆਂ ਕੁ ਡੂੰਘੀਆਂ ਹੁੰਦੀਆਂ ਸੀਗੀਆਂ ਕਿ ਵਾਕਈ ਕਿਸੇ ਤਰ੍ਹਾਂ ਦੀ ਉਹਨਾਂ ਦੇ ਵਿੱਚ ਓਪਰਾਪਨ ਨਹੀਂ ਸੀ, ਬਣਾਉਟੀਪਨ ਨਹੀਂ ਸੀ। ਔਰ ਇਸੇ ਕਾਰਨ ਜਿਹੜੀਆਂ ਇੱਕ ਦੂਜੇ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਸੀਗੀਆਂ ਉਹ ਅਸੀਂ ਵੰਡ ਕੇ ਸਹਿੰਦੇ ਹੁੰਦੇ ਸੀ, ਹੈ ਨਾ। ਪਰ ਜਿਹੜਾ ਸਮਾਂ ਆ ਉਹ ਹੌਲੀ ਹੌਲੀ ਬਦਲਦਾ ਗਿਆ। ਇੱਕ ਬੜੀ ਪਿਆਰੀ ਜਿਹੀ ਕਵਿਤਾ ਜਸਵੰਤ ਧਾਪੁਰਾਂ ਦੀ ਲਿਖੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਕਹਿੰਦੇ ਰੁੱਸੇ ਰੱਬ ਮੁਕੱਦਰ ਯਾਰ ਮਨਾਉਣੇ ਔਖੇ ਨੇ, ਰੁੱਸੇ ਰੱਬ ਮੁਕੱਦਰ ਯਾਰ ਮਨਾਉਣੇ ਔਖੇ ਨੇ, ਮਾਰ ਮਾਰ ਕੇ ਹਾਕਾਂ ਕੋਲ ਬੁਲਾਉਣੇ ਔਖੇ ਨੇ, ਮੌਤਾਂ ਨਾਲ ਯਰਾਨੇ ਪਾਉਣੇ ਕੋਈ ਔਖਾ ਨਹੀਂ, ਜੀਂਦੇ ਜੀ ਮਰਨਾ ਤੇ ਫਰਜ਼ ਨਿਭਾਉਣੇ ਔਖੇ ਨੇ, ਰੋਜ਼ ਕਰੀ ਮਹਿਮਾਨ ਨਿਵਾਜ਼ੀ ਮਿੱਤਰਾਂ ਨੀਂਦਾਂ ਦੀ, ਰੋਜ਼ ਕਰੀ ਮਹਿਮਾਨ ਨਿਵਾਜ਼ੀ ਮਿੱਤਰਾਂ ਨੀਂਦਾਂ ਦੀ, ਜਾਗਦਿਆਂ ਅੱਖੀਆਂ ਵਿੱਚ ਸੁਫਨੇ ਆਉਣੇ ਔਖੇ ਨੇ, ਦਿਲਾਂ ਮੇਰਿਆ ਚੇਤੇ ਰੱਖੀ ਇੱਕ ਹਕੀਕਤ ਨੂੰ, ਗਮ ਦੇ ਹੁੰਦਿਆਂ ਗੀਤ ਖੁਸ਼ੀ ਦੇ ਗਾਉਣੇ ਔਖੇ ਨੇ, ਚਾਰ ਚੁਫੇਰਾ ਨਗਰੀ ਦਾ ਐਵੇਂ ਨਾ ਛਾਣੀ ਜਾ, ਤਨਖਾਹਾਂ ਦੇ ਸਿਰ ਦੇ ਉੱਤੇ ਮਹਿਲ ਬਣਾਉਣੇ ਔਖੇ ਨੇ, ਰੱਖ ਮੁਸ਼ਕਤ ਜਾਰੀ ਐਪਰ ਇੰਨਾ ਸਮਝ ਲਵੀ, ਰੱਖ ਮੁਸ਼ਕਤ ਜਾਰੀ ਐਪਰ ਇੰਨਾ ਸਮਝ ਲਵੀ, ਸੂਲਾਂ ਦੀ ਧਰਤੀ ਤੇ ਫੁੱਲ ਉਗਾਉਣੇ ਔਖੇ ਨੇ, ਸਿਰ ਧੜ ਵਾਲੀ ਬਾਜ਼ੀ ਆਖਰ ਲਾਉਣੀ ਪੈਂਦੀ ਏ, ਇੱਕ ਦੂਜੇ ਨੂੰ ਦਿੱਤੇ ਵਚਨ ਪਗਾਉਣੇ ਔਖੇ ਨੇ, ਧਰਮ ਕਰਮ ਦੀਆਂ ਪਿੱਛੋਂ ਪਹਿਲਾਂ ਰੋਟੀ ਚਾਹੀਦੀ, ਧਰਮ ਕਰਮ ਦੀਆਂ ਪਿੱਛੋਂ ਪਹਿਲਾਂ ਰੋਟੀ ਚਾਹੀਦੀ, ਭੁੱਖੇ ਢਿੱਡੀ ਪੀਰ ਫਕੀਰ ਧਿਆਉਣੇ ਔਖੇ ਨੇ, ਗੱਡ ਖੇਤਾਂ ਵਿੱਚ ਡਰਨੇ ਜੀਵ ਜਨੌਰ ਡਰਾ ਲਏਗਾ, ਐਪਰ ਵੱਡੇ ਆਦਮ ਖੋਰ ਡਰਾਉਣੇ ਔਖੇ ਨੇ, ਘਰ ਘਰ ਗੱਲਾਂ ਹੁੰਦੀਆਂ ਨੇ ਜਨਰੇਸ਼ਨ ਗੈਪ ਦੀਆਂ, ਧੀਆਂ ਪੁੱਤਰ ਝਿੜਕਾਂ ਨਾਲ ਵਰਾਉਣੇ ਔਖੇ ਨੇ, ਘਰ ਘਰ ਗੱਲਾਂ ਹੁੰਦੀਆਂ ਨੇ ਜਨਰੇਸ਼ਨ ਗੈਪ ਦੀਆਂ, ਧੀਆਂ ਪੁੱਤਰ ਝਿੜਕਾਂ ਨਾਲ ਵਰਾਉਣੇ ਔਖੇ ਨੇ, ਮਾਰਨ ਲਈ ਜਜ਼ਬਾਤ ਨੂੰ ਗਲ ਘੁੱਟਣੇ ਪੈਂਦੇ ਨੇ, ਧਾਪ ਜੀਂਦਿਆਂ ਉੱਤੇ ਹੱਫਣ ਪਾਉਣੇ ਔਖੇ ਨੇ, ਧਾਪ ਜੀਂਦਿਆਂ ਉੱਤੇ ਹੱਫਣ ਪਾਉਣੇ ਔਖੇ ਨੇ, ਜਸਵੰਤ ਧਾਪੁਰਾਂ ਦੀ ਲਿਖੀ ਹੋਈ ਇਹ ਕਵਿਤਾ। ਸੋ ਅੱਜ ਦੇ ਇਸ ਦੌਰ ਦੇ ਵਿੱਚ ਇਹ ਵੀ ਇੱਕ ਪੱਖ ਹੈ ਜ਼ਿੰਦਗੀ ਦਾ, ਜਿਸ ਜ਼ਿੰਦਗੀ ਦੇ ਵਿੱਚ ਲਗਾਤਾਰ ਇੱਕ ਸੰਘਰਸ਼ ਚੱਲਦਾ ਰਹਿੰਦਾ, ਲਗਾਤਾਰ ਜਦੋਂ ਜਹਿਦ ਚੱਲਦੀ ਰਹਿੰਦੀ ਹੈ। ਤੇ ਅੱਜ ਦਾ ਜਿਹੜਾ ਵਿਚਾਰ ਸੀ ਅਸੀਂ ਸਾਂਝਾ ਕੀਤਾ ਸੀ ਉਹ ਇੱਕ ਵੱਖਰੇ ਨਜ਼ਰੀਏ ਨੂੰ ਵੀ ਪੇਸ਼ ਕਰਦਾ ਸੀ ਕਿ ਇਹ ਜਿਹੜੀ ਜਦੋ ਜਹਿਦ ਆ ਕਈ ਵਾਰ ਸਾਨੂੰ ਹੋਰ ਬਿਹਤਰ ਬਣਾਉਣ ਦੇ ਵਿੱਚ ਸਹਾਈ ਹੁੰਦੀ ਹੈ, ਹਨਾ। ਸੋ ਅਸੀਂ ਹੋਰ ਨਿਖਰ ਕੇ ਸਾਹਮਣੇ ਆਉਂਦੇ ਹਾਂ, ਅਸੀਂ ਜ਼ਿੰਦਗੀ ਦੀਆਂ ਜਿਹੜੀਆਂ ਔਖਿਆਈਆਂ ਨੇ, ਕਠਿਨਾਈਆਂ ਨੇ, ਮੁਸ਼ਕਲਾਂ ਨੇ, ਉਹਨਾਂ ਦਾ ਸਾਹਮਣਾ ਹੋਰ ਦਲੇਰੀ ਨਾਲ ਕਰਨ ਦੇ ਲਈ ਤਿਆਰ ਹੋ ਜਾਂਦੇ ਹਾਂ। ਸੋ ਇਹ ਮੁਸ਼ਕਲਾਂ, ਇਹ ਔਕੜਾਂ ਜਿਹੜੀਆਂ, ਇਹ ਅਸਲ ਦੇ ਵਿੱਚ ਸਾਨੂੰ ਤਿਆਰ ਹੀ ਕਰਦੀਆਂ ਨੇ। ਪਰ ਕਈ ਵਾਰ ਨਿਰਾਸ਼ਾ ਦਾ ਜਿਹੜਾ ਆਲਮ ਹੈ ਉਹ ਸਾਡੇ ਉੱਤੇ ਇਸ ਤਰ੍ਹਾਂ ਭਾਰੂ ਵੀ ਹੁੰਦਾ ਕਿ ਜਦੋਂ ਅਸੀਂ ਆਪਣਿਆਂ ਦੇ ਹੱਥੋਂ ਹੀ ਜਦੋਂ ਜ਼ਰੂਰ ਦੁਖੀ ਹੋ ਜਾਂਦੇ ਹਾਂ, ਜਦੋਂ ਕੋਈ ਆਪਣੇ ਸਾਨੂੰ ਚੋਟ ਪਹੁੰਚਾਉਂਦੇ ਨੇ, ਜਦੋਂ ਸਾਡੇ ਦਿਲ ਨੂੰ ਤਕਲੀਫ ਦਿੰਦੇ ਨੇ, ਤਾਂ ਫੇਰ ਬਹੁਤ ਸੋਹਣਾ ਇੱਕ ਬਿਆਨ ਇੱਕ ਕਵਿਤਾ ਦੇ ਵਿੱਚ ਕੀਤਾ ਕਿਸੇ ਨੇ ਕਿ ਜਦ ਪੀੜਾ ਮਿਲਦੀਆਂ ਨੇ ਆਪਣੇ ਹੀ ਦਿੰਦੇ ਨੇ, ਕੋਈ ਓਪਰਾ ਜਾਣੇ ਨਾ ਰੱਗ ਕਿਹੜੀ ਦੁਖਦੀ ਏ। ਜਦ ਪੀੜਾ ਮਿਲਦੀਆਂ ਨੇ ਆਪਣੇ ਹੀ ਦਿੰਦੇ ਨੇ, ਕੋਈ ਓਪਰਾ ਜਾਣੇ ਨਾ ਰੱਗ ਕਿਹੜੀ ਦੁਖਦੀ ਏ। ਇਸ ਆਪਣੇ ਪਨ ਕਰਕੇ ਦੱਸਿਆ ਵੀ ਜਾਂਦਾ ਨਹੀਂ ਦੁੱਖਾਂ ਦੀ ਧੂਣੀ, ਪਰ ਵਿੱਚੋ ਵਿੱਚ ਧੁਖਦੀ ਏ। ਸਭ ਪਿਆਰ ਵਿਖਾਵੇ ਨੇ, ਸੰਬੰਧ ਚਲਾਵੇ ਨੇ, ਝੂਠੇ ਤਰਵਾਸੇ ਸਭ ਛਾਂ ਸੁੱਕੇ ਰੁੱਖ ਦੀਏ। ਦਿਲ ਪੱਥਰ ਖੁਰਦੇ ਨੇ, ਸਾਂਵੇ ਹੋ ਤੁਰਦੇ ਨੇ, ਸਭ ਇਹੋ ਪਰਖਦੇ ਨੇ ਵਾਹ ਕਿਹੜੇ ਰੁੱਖ ਦੀਏ, ਸਭ ਇਹੋ ਪਰਖਦੇ ਨੇ ਵਾਹ ਕਿਹੜੇ ਰੁੱਖ ਦੀਏ। ਸੋ ਜ਼ਿੰਦਗੀ ਦੇ ਵਿੱਚ ਇਹੋ ਜਿਹੜੇ ਤਜਰਬੇ ਜਦੋਂ ਹੁੰਦੇ ਆ, ਤਾਂ ਉਹਨਾਂ ਤਜਰਬਿਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ। ਜ਼ਿੰਦਗੀ ਦੇ ਜਿਹੜੇ ਇਹ ਥਪੇੜੇ ਸਾਨੂੰ ਵੱਜਦੇ ਨੇ, ਇਹਨਾਂ ਨੂੰ ਜਦੋਂ ਅਸੀਂ ਸਹਿੰਦੇ ਆ ਤਾਂ ਉਸ ਸਹਿਣਸ਼ੀਲਤਾ ਦੇ ਵਿੱਚ ਵੀ ਵਾਧਾ ਹੁੰਦਾ ਤੇ ਨਾਲੋ ਨਾਲ ਨਵੇਂ ਸਬਕ ਜਿਹੜੇ ਆ ਜ਼ਿੰਦਗੀ ਦੇ ਵਿੱਚ ਉਹ ਵੀ ਸਾਨੂੰ ਮਿਲਦੇ ਆ। ਉਹ ਤਜਰਬੇ ਜਿਹੜੇ ਆ ਉਹ ਇਹਨਾਂ ਸਬਕਾਂ ਤੋਂ ਬਾਅਦ ਹੀ ਸਾਨੂੰ ਹੁੰਦੇ ਆ। ਤੇ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਦੋਨਾਂ ਪੱਖਾਂ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਜ਼ਿੰਦਗੀ ਜਿਹੜੀ ਉਹ ਦੁੱਖ ਤੇ ਸੁੱਖ ਦਾ ਸੁਮੇਲ ਹੈ, ਜ਼ਿੰਦਗੀ ਖੁਸ਼ੀਆਂ ਤੇ ਗਮੀਆਂ ਦਾ ਸੁਮੇਲ ਹੈ, ਹਨਾ। ਸੋ ਇਹ ਨਾਲੋ ਨਾਲ ਚੱਲਦੀਆਂ ਰਹਿਣੀਆਂ ਬਹੁਤ ਜ਼ਰੂਰੀ ਹੁੰਦੀਆਂ, ਕਿਉਂਕਿ ਜੇ ਦੁੱਖ ਨਾ ਹੋਵੇ ਤਾਂ ਸਾਨੂੰ ਸੁੱਖ ਦਾ ਅਹਿਸਾਸ ਵੀ ਨਾ ਹੋਵੇ, ਹਨਾ, ਕਿਉਂਕਿ ਸਾਨੂੰ ਕਿਸੇ ਚੀਜ਼ ਦੀ ਜਿਹੜੀ ਕੀਮਤ ਆ ਉਹ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਉਹਦੀ ਅਣਹੋਂਦ ਹੁੰਦੀ ਹੈ। ਸੋ ਜਦੋਂ ਸੁੱਖ ਨਹੀਂ ਹੋਏਗਾ ਤਾਂ ਸਾਨੂੰ ਦੁੱਖ ਦਾ ਅਹਿਸਾਸ ਨਹੀਂ ਹੋਏਗਾ। ਸੋ ਇਹ ਦੋਵੇਂ ਚੀਜ਼ਾਂ ਆ, ਔਰ ਜਦੋਂ ਅਸੀਂ ਗੁਰਬਾਣੀ ਦਾ ਆਸਰਾ ਲੈਂਦੇ ਹਾਂ ਤਾਂ ਉਹਦੇ ਵਿੱਚ ਵੀ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਵੀ ਦੁੱਖ ਦਾਰੂ ਸੁੱਖ ਰੋਗ ਪਿਆ, ਹਨਾ। ਸੋ ਅਸਲ ਦੇ ਵਿੱਚ ਜਿਹੜੇ ਦੁੱਖ ਹੈ ਇਹੀ ਅਸਲ ਦਾਰੂ ਹੈ ਜ਼ਿੰਦਗੀ ਦੇ, ਤੇ ਇਹੋ ਜਿਹੇ ਥਪੇੜੇ, ਇਹੋ ਜਿਹੇ ਅਹਿਸਾਸ, ਇਹੋ ਜਿਹੇ ਤਜਰਬੇ, ਇਹੋ ਜਿਹੇ ਸਬਕ ਜਿਹੜੇ ਉਹ ਜ਼ਿੰਦਗੀ ਦੇ ਵਿੱਚ ਮਿਲਦੇ ਰਹਿਣੇ ਵੀ ਜ਼ਰੂਰੀ ਹੁੰਦੇ ਆ। ਖੈਰ, ਗੱਲਬਾਤ ਜਿਹੜੀ ਉਹ ਥੋੜੀ ਜਿਹੀ ਗੰਭੀਰ ਹੋ ਗਈ ਹੈ, ਪਰ ਆਪਾਂ ਇੰਨੇ ਗੰਭੀਰ ਨਹੀਂ ਰਹਿਣਾ, ਔਰ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਹੀ ਗੰਭੀਰਤਾ ਜਿਹੜੀ ਆ ਉਹ ਅਸੀਂ ਨਹੀਂ ਰਹਿਣ ਦੇਣੀ। ਸੋ ਇਸ ਲਈ ਆਪਾਂ ਅੱਗੇ ਵਧਦੇ ਹਾਂ, ਫਿਰ ਅਗਲਾ ਗੀਤ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਤੇ ਵਾਪਸ ਆਉਂਦੇ ਹਾਂ ਅਗਲੇ ਸਿਲਸਿਲੇ ਦੇ ਵਿੱਚ। ਸਿਲਸਿਲਾ ਜੀ ਵਿਰਸਾ ਇਤਿਹਾਸ ਦਾ, ਉਸ ਸਿਲਸਿਲੇ 'ਚ ਮੇਰੇ ਨਾਲ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰ ਵੀ। ਤੇ ਲਓ ਜੀ, ਤੁਹਾਡੀ ਨਜ਼ਰ ਕਰਦੇ ਹਾਂ ਗੀਤ ਸਤਿੰਦਰ ਸਰਤਾਜ ਦੀ।
ਜੋ ਨੱਥੇ ਨਾ ਉੱਡੇ ਉਹੀ ਰੰਗ ਪੱਕਾ, ਜੋ ਪੀਵੇ ਉਹ ਚੱਕੀ, ਜੋ ਚੱਲੇ ਉਹ ਚੱਕਾ, ਜੋ ਖੇਲਣ ਉਹ ਜਾਣਣ ਤੇ ਉਹੀ ਪਛਾਣ, ਕਿ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ। ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ, ਜੋ ਪੀਵੇ ਉਹ ਚੱਕੀ, ਜੋ ਚੱਲੇ ਉਹ ਚੱਕਾ, ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣ, ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ। ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣ, ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ। ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ, ਜੋ ਪੀਵੇ ਉਹ ਚੱਕੀ, ਜੋ ਚੱਲੇ ਉਹ ਚੱਕਾ, ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣ, ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ।
जानो खुदा नु पछाणो ए जन्नत कायनात नु भी तामाणो ए कुदरत नु जानो खुदा नु पछाणो ए जन्नत कायनात नु भी तामाणो बक्का जो खेलने ओ जानन ते ओही पछानन के बोले ते वादे तो वटाए यका ए सबे जगावां ते लगियां जो पीड़ा ए खुशियां दे आशिक सताए ने पीड़ा सताए ने पीड़ा ए सतवारी चुक के सलामा ने कर दे ओ मड़िया ही नाजुक वे ना दिया रीड़ा के आपे मुनासिब जगह पहुंच जांदे कई वारी ऐसा भी वजदा ए तक्का जो खेलने ओ जानन ते ओ ही पछानन के बोले ते वादे तो वड़ा ए यक्का तू कर लेनी बख्शिश ते कर मेहरबानी के सरताज नू दे दे रूहां दा जानी तू कर लेनी बख्शिश ते कर मेहरबानी के सरताज नू दे दे रूहां दा जानी मैं इश्के हकीकी दे पेंडे मुकावा कलम नू भी दे दे तू मौला रवानी के सजना दा पिंड जापे शहरे मदीना ते यारां दा घर जापे काबा ते मक्का पिंड जापे शहरे मदीना ते यारां दा घर जापे काबा ते मक्का जो खेलने ओ जानन ते ओही पछानन के गोले ते वादे तो वटाए यका जो लथे ना उड़े ओही रंग पक्का जो पीवे ओ चक्की जो चले ओ चक्का जो खेलने ओ जानन ते ओही पछानन के गोले ते वादे तो वटाए यका उड़े ओ ही रंग पक्का जो पीवे ओ चक्की जो चले ओ चक्का जो खेलने ओ जानन ते ओ ही पछानन के गोले ते वादे तो वड़ा ए यका के गोले ते वादे तो वड़ा ए यका
ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਜਿਹੜਾ ਤੁਹਾਨੂੰ ਪਸੰਦ ਆਇਆ ਹੋਣਾ ਗੀਤ ਜਿਹੜੇ ਅੱਜ ਜਿੰਨੇ ਵੀ ਹੁਣ ਤੱਕ ਸੁਣਾਏ ਬੜੇ ਮੱਠੇ ਮੱਠੇ ਜਿਹੇ ਬੜੀ ਮਿਠਾਸ ਵਾਲੇ ਪਰ ਇਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਥੋੜੇ ਜਿਹੇ ਵੱਖਰੇ ਰੰਗ ਵਾਲੇ ਜਿਹੜੇ ਗੀਤ ਆ ਉਹ ਵੀ ਤੁਹਾਡੀ ਨਜ਼ਰ ਕਰੀਏ ਖੈਰ ਸਰਬਜੀਤ ਸਿੰਘ ਹੋਰੀ ਜਿਹੜੇ ਸਾਡੇ ਲਈ ਹਮੇਸ਼ਾ ਟੈਕਨੀਕਲ ਸਪੋਰਟ ਵੀ ਦਿੰਦੇ ਆ ਖੈਰ ਮੇਰੇ ਪ੍ਰੋਗਰਾਮ ਦੇ ਵਿੱਚ ਟੈਕਨੀਕਲ ਸਪੋਰਟ ਭਾਵੇਂ ਨਾ ਦੇਣ ਪਰ ਗੀਤ ਜਿਹੜੇ ਆ ਉਹ ਆਪਣੀ ਪਸੰਦ ਦੇ ਜ਼ਰੂਰ ਮੇਰੇ ਲਈ ਪਹਿਲਾਂ ਹੀ ਪਲੇਲਿਸਟ ਦੇ ਵਿੱਚ ਕੱਢ ਕੇ ਰੱਖਦੇ ਆ ਸੋ ਉਹਨਾਂ ਦੀ ਪਸੰਦ ਦੇ ਕੁਝ ਗੀਤ ਜਿਹੜੇ ਆ ਉਹ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਇਸ ਵੇਲੇ ਪਰ ਹੁਣ ਪ੍ਰੋਗਰਾਮ ਦੇ ਵਿੱਚ ਵਕਤ ਹੋ ਚੁੱਕਾ ਅਗਲੇ ਸਿਲਸਿਲੇ ਦਾ ਸੋ ਇਸ ਵੇਲੇ ਹਰਮਨ ਰੇਡੀਓ ਤੁਸੀਂ ਸੁਣ ਰਹੇ ਹੋ ਮੈਲਬਨ ਸਟੂਡੀਓ ਤੋਂ ਮੈਂ ਤੁਹਾਡੇ ਨਾਲ ਹਾਂ ਅਮਰਦੀਪ ਕੌਰ ਤੇ ਪ੍ਰੋਗਰਾਮ ਚ ਵੇਲਾ ਹੋ ਚੁੱਕਿਆ ਅਗਲੇ ਸਿਲਸਿਲੇ ਵਿਰਸਾ ਤੇ ਇਤਿਹਾਸ ਦਾ ਸੋ ਵਿਰਸਾ ਤੇ ਇਤਿਹਾਸ ਸਿਲਸਿਲਾ ਲੈ ਕੇ ਤੁਹਾਡੀ ਖਿਦਮਤ ਦੇ ਵਿਚ ਅਸੀਂ ਹਾਜ਼ਰ ਹਾਂ ਔਰ ਮੇਰੇ ਨਾਲ ਇਸ ਸਿਲਸਿਲੇ ਦੇ ਵਿਚ ਹਮੇਸ਼ਾ ਵਾਂਗ ਹਾਜ਼ਰ ਹੋ ਰਹੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ US ਤੋਂ ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਬਰ ਸਾਹਿਬ
ਲਹਿਰਾਂ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਸੋ ਦਿਲਬਰ ਸਾਹਿਬ ਪਿਛਲੇ ਦਿਨਾਂ ਦੇ ਵਿਚ ਅਸੀਂ ਖਾਲਸਾ ਸਾਜਨਾ ਦਿਵਸ ਮਨਾ ਚੁੱਕੇ ਆ ਔਰ ਇਸ ਹਫਤੇ ਤੱਕ ਵੀ ਇਹ ਜਿਹੜਾ ਵੀਕਐਂਡ ਨਿਕਲ ਕੇ ਗਿਆ ਬਹੁਤ ਸਾਰੇ ਜਿਹੜੇ ਸਮਾਗਮ ਆ ਖਾਲਸਾ ਸਾਜਨਾ ਦਿਵਸ ਦੇ ਨਾਲ ਸੰਬੰਧਿਤ ਵੱਖ ਵੱਖ ਦੇਸ਼ਾਂ ਦੇ ਵਿਚ ਜਿੱਥੇ ਜਿੱਥੇ ਵੀ ਆਪਣੇ ਲੋਕ ਆਪਣੇ ਭਾਈਚਾਰੇ ਦੇ ਵਾਸਤੇ ਆ ਜਿੱਥੇ ਜਿੱਥੇ ਵੀ ਸਿੱਖ ਵਸਦੇ ਆ ਉੱਥੇ ਉੱਥੇ ਆਯੋਜਿਤ ਕੀਤੇ ਗਏ ਔਰ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਨਗਰ ਕੀਰਤਨ ਜਿਹੜੇ ਆ ਜਿੱਥੇ ਜਿੱਥੇ ਸੰਭਵ ਸੀਗੇ ਉੱਥੇ ਨਗਰ ਕੀਰਤਨ ਜਿਹੜੇ ਆ ਉਹ ਵੀ ਆਯੋਜਿਤ ਕੀਤੇ ਗਏ ਆ ਔਰ ਇਹਦੇ ਨਾਲ ਹੋਰ ਸੰਬੰਧਿਤ ਬਹੁਤ ਸਾਰੀਆਂ ਹੋਰ ਜਿਹੜੀਆਂ ਰਸਮਾਂ ਸੀ ਉਹ ਵੀ ਕੀਤੀਆਂ ਗਈਆਂ ਔਰ ਇਸ ਵੇਲੇ ਕਿਉਂਕਿ ਤੁਸੀਂ ਸਾਡੇ ਨਾਲ ਹੁਣ ਇਹਨਾਂ ਦਿਨੀ ਜੁੜੇ ਹੋ ਤੇ ਤੁਹਾਨੂੰ ਇੱਕ ਵਾਰ ਫੇਰ ਤੋਂ ਅਸੀਂ ਮੁਬਾਰਕਾਂ ਦਿੰਦੇ ਹਾਂ ਜੀ ਖਾਲਸਾ ਸਾਜਨਾ ਦਿਹਾੜੇ ਦੀਆਂ ਤੇ ਦਰਸ਼ਕਾਂ ਸਰੋਤਿਆਂ ਨੂੰ ਵੀ ਜ਼ਰੂਰ ਅਸੀਂ ਇੱਕ ਵਾਰ ਫੇਰ ਮੁਬਾਰਕ ਦਿੰਦੇ ਹਾਂ ਔਰ ਇਹ ਦਿਹਾੜੇ ਜਿਹੜੇ ਆ ਮੁਬਾਰਕ ਤਾਂ ਹੀ ਆ ਪਿਛਲੇ ਹਫ਼ਤੇ ਵੀ ਅਸੀਂ ਗੱਲ ਕੀਤੀ ਸੀ ਕਿ ਜੇ ਵਾਕਈ ਅਸੀਂ ਖਾਲਸ ਹੋਣ ਵਿੱਚ ਆਪਣੇ ਆਪ ਨੂੰ ਤਿਆਰ ਕਰੀਏ ਸੋ ਖਾਲਸਾ ਅਸਲ ਦੇ ਵਿੱਚ ਖਾਲਸ ਹੋਣ ਦਾ ਨਾਮ ਹੈ ਹਨਾ ਔਰ ਅੱਜ ਇਸ ਸਿਲਸਿਲੇ ਦੇ ਵਿੱਚ ਜਿਹੜੀ ਅਸੀਂ ਗੱਲਬਾਤ ਕਰਨੀ ਚਾਹਵਾਂਗੇ ਉਹ ਵੀ ਇਸੇ ਵਿਸ਼ੇ ਦੇ ਉੱਤੇ ਕਰਨੀ ਚਾਹਵਾਂਗੇ ਦਿਲਬਰ ਸਾਹਿਬ ਕਿ ਖਾਲਸਾ ਸਾਜਨਾ ਦਿਹਾੜਾ ਜਿਹੜਾ ਹੈ ਉਹ ਮਨਾਉਣ ਦਾ ਅਸਲ ਮੰਤਵ ਕੀ ਹੈ ਸਾਡਾ ਔਰ ਜਦੋਂ ਖਾਲਸੇ ਦੀ ਸਾਜਨਾ ਜਿਹੜੀ ਆ ਗੁਰੂ ਸਾਹਿਬ ਨੇ ਕੀਤੀ ਆ ਉਹ ਕਿਸ ਮਨੋਰਥ ਅਧੀਨ ਕੀਤੀ ਗਈ ਸੀ ਤੇ ਅੱਜ ਅਸੀਂ ਖਾਲਸੇ ਨੂੰ ਕਿਸ ਥਾਂ ਦੇ ਉੱਤੇ ਵੇਖਦੇ ਹਾਂ ਕੀ ਘਾਟਾਂ ਰਹਿ ਗਈਆਂ ਕੀ ਕਮੀਆਂ ਨੇ ਔਰ ਕੀ ਸ਼ਾਨ ਜਿਹੜੀ ਹੈ ਕਿੱਥੇ ਸ਼ਾਨੋ ਸ਼ੌਕਤ ਜਿਹੜੀ ਆ ਉਹ ਸਾਡੀ ਦਿਖਾਈ ਦਿੰਦੀ ਹੈ ਸੋ ਅਸੀਂ ਦੋਵੇਂ ਚੀਜ਼ਾਂ ਦੀ ਗੱਲ ਕਰਾਂਗੇ ਸੋ ਖਾਲਸੇ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਦੁਨੀਆਂ ਭਰ ਦੇ ਵਿੱਚ ਕਿੱਥੇ ਕੁ ਅਸੀਂ ਦੇਖਦੇ ਹਾਂ ਪਰ ਕਮੀਆਂ ਤੇ ਘਾਟਾਂ ਜਿਹੜੀਆਂ ਉਹ ਕਿੱਥੇ ਰਹਿ ਗਈਆਂ ਨੇ ਜੀ
ਜੀ ਮੈਂ ਆਪਣੇ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਖਾਲਸੇ ਦੀ ਸਾਜਨਾ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ ਤੁਸੀਂ ਭੈਣ ਜੀ ਅੱਜ ਵਿਸ਼ਾ ਬਹੁਤ ਹੀ ਸ਼ਾਨਦਾਰ ਚੁਣਿਆ ਹੈ ਮੈਂ ਸਮਝਦਾ ਕਿ ਇੱਕ ਬੜੀ ਪੁਰਾਣੀ ਕਹਾਵਤ ਹੈ ਅੱਤ ਦਾ ਖੁਦਾ ਦੇ ਨਾਲ ਵੈਰ ਹੈ
ਜੀ
ਦੁਨੀਆਂ ਦੇ ਵਿੱਚ ਧਰਮ ਅਤੇ ਅਧਰਮ ਅੱਜ ਅਤੇ ਕੂੜ ਵਿਚਕਾਰ ਸਦਾ ਹੀ ਸੰਘਰਸ਼ ਚੱਲਦਾ ਆਇਆ ਹੈ
ਜੀ
ਜੀ ਮੈਂ ਇਹ ਕਹਿ ਰਿਹਾ ਵੀ ਹਿੰਦੁਸਤਾਨ ਵਿੱਚ ਅਧਰਮ ਅਤੇ ਕੂੜ ਦੀ ਜਦੋਂ ਇੰਤਹਾ ਹੋ ਗਈ ਉਸ ਵੇਲੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸਿੱਖ ਧਰਮ ਦੀ ਸਥਾਪਨਾ ਹੋਈ ਇਹ ਵੀ ਕਹਿ ਲਓ ਵੀ ਸਦੀਆਂ ਤੋਂ ਚੁੱਪ ਚਾਪ ਜ਼ੁਲਮ ਜ਼ਬਰ ਸਹਿੰਦੀ ਆ ਰਹੀ ਹਿੰਦੁਸਤਾਨ ਦੀ ਲੋਕਾਈ ਨੂੰ
ਜੀ
ਸੱਚ ਦੇ ਸੂਰਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲੀ ਵਾਰ ਅਣਖ ਅਤੇ ਸਵੈ ਮਾਨ ਨਾਲ ਜੀਣ ਦਾ ਸੱਚ ਮਾਰਗ ਦਰਸਾਇਆ
ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰਦਿਆਂ ਜ਼ਾਬਰ ਹਾਕਮਾਂ ਦੇ ਜ਼ੁਲਮ ਨੂੰ ਰੋਕਣ ਲਈ ਜ਼ੋਰਦਾਰ ਸ਼ਸਤਰਬੱਧ ਸੰਘਰਸ਼ ਕੀਤਾ ਔਰ ਇਸੇ ਲਈ ਮਿਸਟਰ ਮੈਕਾਲਸ ਨੇ ਕਿਹਾ ਸੀ ਖਾਲਸਾ ਵਾਜ ਆਰਗੇਨਾਈਜ਼ਡ ਫਾਰ ਸਰਵਿਸ ਆਫ ਹਿਊਮੈਨਿਟੀ ਭਾਵ ਖਾਲਸੇ ਦੀ ਸਥਾਪਨਾ ਮਨੁੱਖਤਾ ਦੇ ਭਲੇ ਵਾਸਤੇ ਕੀਤੀ ਗਈ
ਜੀ
30 ਮਾਰਚ 1699 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰਦਿਆਂ ਵੰਗਾਰ ਕੇ ਇਹ ਗੱਲ ਕਹੀ ਸੀ 1756 ਦੀ ਵਿਸਾਖੀ ਨੂੰ ਧੂ ਤਲਵਾਰ ਕਿਹਾ ਪਿਆਰਿਆਂ ਦੀ ਲੋੜ ਹੈ
ਜੀ
ਜਿਨ੍ਹਾਂ ਦੀ ਜ਼ਿੰਦਗੀ ਵਿਚ ਸਦਾ ਹੀ ਹਨੇਰਾ ਰਿਹਾ ਉਹਨਾਂ ਨੂੰ ਵੀ ਚਾਨਣ ਮਨਾਰਿਆਂ ਦੀ ਲੋੜ ਹੈ ਕੱਖਾਂ ਦੀਆਂ ਕੁੱਲੀਆਂ ਵਿਚ ਕੱਟਦੇ ਨੇ ਦੇਣ ਜਿਹੜੇ ਉਹਨਾਂ ਨੂੰ ਵੀ ਮਹਿਲ ਤੇ ਚੁਬਾਰਿਆਂ ਦੀ ਲੋੜ ਹੈ ਜ਼ਿੰਦਗੀ ਗੁਲਾਮਾਂ ਦੀ ਭਲਾ ਕੋਈ ਜ਼ਿੰਦਗੀ ਏ ਜੀਵਨ ਲਈ ਆਪਣੇ ਸਹਾਰਿਆਂ ਦੀ ਲੋੜ ਹੈ ਡੁੱਬਦੀ ਹੈ ਬੇੜੀ ਜਿਹੜੀ ਅੱਜ ਮੱਜ ਧਾਰ ਵਿਚ ਉਸ ਬੇੜੀ ਤਾਈ ਦੀ ਕਿਨਾਰਿਆਂ ਦੀ ਲੋੜ ਹੈ ਸਿਰ ਦੇ ਕੇ ਸਿੱਖੀ ਦੇ ਖਰੀਦ ਲੈਣ ਮੁੱਲ ਜਿਹੜੇ ਅੱਜ ਮੈਨੂੰ ਇਹੋ ਜਿਹੇ ਪਿਆਰਿਆਂ ਦੀ ਲੋੜ ਹੈ ਔਰ ਉਸ ਵੇਲੇ 80,000 ਦੇ ਇਕੱਠ ਵਿਚੋਂ ਕੇਵਲ ਤੇ ਕੇਵਲ 5 ਸਿੱਖ ਨਿਤਰੇ ਸਨ ਜਿਨ੍ਹਾਂ ਨੂੰ ਮਹਾਰਾਜ ਨੇ ਖਾਲਸੇ ਦਾ ਰੂਪ ਦਿੱਤਾ ਮੈਂ ਇੱਕ ਗੱਲ ਕਹਿ ਰਿਹਾ ਕਿ ਜੋ ਹਜ਼ੂਰ ਨੇ ਖਾਲਸਾ ਪੰਥ ਸਜਾਇਆ ਖਾਲਸਾ ਨਿਮਰਤਾਵਾਨ ਹੈ ਪਰ ਕਮਜ਼ੋਰ ਨਹੀਂ
ਜੀ
ਖਾਲਸਾ ਨਿਮਰਤਾਵਾਨ ਹੈ ਪਰ ਕਮਜ਼ੋਰ ਨਹੀਂ ਖਾਲਸਾ ਬਹਾਦਰ ਹੈ ਪਰ ਹਿੰਕੜ ਵਾਲਾ ਨਹੀਂ ਖਾਲਸਾ ਸਵੈਮਾਨੀ ਹੈ ਪਰ ਹੰਕਾਰੀ ਨਹੀਂ ਖਾਲਸਾ ਹਠੀਲਾ ਹੈ ਪਰ ਜਿੱਦੀ ਨਹੀਂ ਖਾਲਸਾ ਭੋਲਾ ਹੈ ਪਰ ਮੀਸਣਾ ਨਹੀਂ ਖਾਲਸਾ ਅਣਖੀਲਾ ਹੈ ਪਰ ਕਮੀਨਾ ਨਹੀਂ
ਜੀ
ਖਾਲਸਾ ਸਿਆਣਾ ਹੈ ਦੂਰ ਅੰਦੇਸ਼ੀ ਹੈ ਖਾਲਸਾ ਜ਼ੁਲਮ ਤੇ ਧੱਕੇ ਸ਼ਾਹੀ ਦਾ ਵੈਰੀ ਹੈ ਖਾਲਸਾ ਮੋਹਿਨੀ ਹੈ ਖਾਲਸਾ ਕਾਨੂੰਨੀ ਹੈ। ਖਾਲਸਾ ਪਹਿਲਾਂ ਕਿਸੇ ਤੇ ਵਾਰ ਕਰਦਾ ਨੀ ਤੇ ਬਾਅਦ ਵਿਚ ਕਿਸੇ ਦਾ ਉਧਾਰ ਇਹ ਰੱਖਦਾ ਨਹੀਂ
ਜੀ।
ਪ੍ਰੋਫੈਸਰ ਮੋਹਨ ਸਿੰਘ ਦੀਆਂ ਮੈਨੂੰ ਇੱਕ ਸਤਰਾਂ ਯਾਦ ਆਈਆਂ ਨੇ। ਉਹਨੇ ਲਿਖਿਆ ਸੀ ਉਹ ਕਿਹੜਾ ਬੂਟਾ ਏ ਜੋ ਹਰ ਥਾਂ ਪਲਦਾ ਏ, ਜਿਤਨਾ ਵੀ ਛਾਂਗ ਦੇਈਏ ਉਤਨਾ ਹੀ ਉਹ ਫਲਦਾ ਏ। ਕੀ ਆਪਾਂ ਇਸ ਸਿੱਖੀ ਦੇ ਬੂਟੇ ਦੀ ਗੱਲ ਕਰੀਏ, ਇਹਦਾ ਮਤਲਬ ਸਾਫ ਹੈ ਕਿ ਇਹ ਜੋ ਪ੍ਰਸ਼ਨ ਕੀਤਾ ਜਾ ਰਿਹਾ ਹੈ ਉਹ ਕਿਹੜਾ ਬੂਟਾ ਏ ਜੋ ਹਰ ਥਾਂ ਪਲਦਾ ਏ, ਜਿੰਨਾ ਵੀ ਛਾਂਗ ਦੇਈਏ ਉਨਾ ਹੀ ਉਹ ਫਲਦਾ ਏ। ਇਹਦਾ ਉੱਤਰ ਬਣਦਾ ਹੈ ਸਿੱਖੀ ਦਾ ਬੂਟਾ
ਜੀ।
ਮੁਗਲਾਂ ਨੇ ਇਸ ਬੂਟੇ ਦੀ ਬੜੀ ਸ਼ੰਘਾਈ ਕੀਤੀ ਪਰ ਸਿੱਖਾਂ ਨੂੰ ਬੜੀ ਰਾਸ ਆਈ। ਇਸੇ ਲਈ ਕਹਿੰਦੇ ਨੇ ਨਾ, ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂ ਸਵਾਏ ਹੋਏ
ਜੀ।
ਜਦੋਂ ਵੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਕੋਲ ਉਸ ਵੇਲੇ ਕੇਵਲ 25 ਸਿੰਘ ਸਨ
ਜੀ।
ਚੱਪੜ ਚੁੱਕੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਤਕਰੀਬਨ ਕਾਫੀ ਫੌਜ ਇਕੱਠੀ ਹੋ ਗਈ ਸੀ। ਮੈਂ ਸਰੋਤਿਆਂ ਲਈ ਇੱਕ ਛੋਟੀ ਜਿਹੀ ਸਾਖੀ ਦੱਸਣੀ ਚਾਹੁੰਦਾ। ਇਹ ਇਤਿਹਾਸਕਾਰਾਂ ਨੇ ਲਿਖਿਆ ਵੀ ਇੱਕ ਸਰਹੰਦ ਦੇ ਇਲਾਕੇ ਦੇ ਵਿਚ ਰਾਜ ਸਿੰਘ ਦਾ ਵਿਆਹ ਹੋਇਆ
ਜੀ।
ਇਹਦਾ ਵਿਆਹ ਸੁੰਦਰਗੜ੍ਹ ਦੇ ਗੋਪਾਲ ਸਿੰਘ ਦੀ ਲੜਕੀ ਸਵਦੇਸ਼ ਕੌਰ ਦੇ ਨਾਲ ਇਹਦਾ ਵਿਆਹ ਹੋਇਆ ਸੀ
ਜੀ।
ਇਹ ਜਦੋਂ ਆਪਣੀ ਡੋਲਾ ਲੈ ਕੇ ਘਰ ਪਹੁੰਚਿਆ, ਪਰਿਵਾਰ ਵਾਲੇ ਸਾਰੇ ਸਵਦੇਸ਼ ਕੌਰ ਦੀ ਸਵਾਗਤ ਦੀ ਤਿਆਰੀ ਚ ਲੱਗੇ ਹੋਏ ਨੇ
ਜੀ।
ਤੇ ਇਧਰ ਕਹਿੰਦੇ ਨੇ ਇਹਦੇ ਘਰ ਦੇ ਬਿਲਕੁਲ ਚੌਂਕ ਦੇ ਸਾਹਮਣੇ ਆਣ ਕੇ ਢੋਲ ਵੱਜਿਆ। ਇੱਕ ਆਦਮੀ ਨੇ ਹੋਕਾ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭੇਜਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਹੁਕਮ ਹੈ ਕਿ ਕੱਲ ਨੂੰ ਆਪਣੀ ਸ਼ਸਤਰ ਬਸਤਰ ਲੈ ਕੇ ਚੱਪੜਚਿੜੀ ਦੇ ਮੈਦਾਨ ਵਿਚ ਪਹੁੰਚੋ ਤਾਂ ਕਿ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦਾ ਮੁਕਾਬਲਾ ਕੀਤਾ ਜਾ ਸਕੇ
ਜੀ।
ਇਹ ਲੜਕਾ ਰਾਜ ਸਿੰਘ, ਇਹਨੇ ਇਹਦਾ ਅੱਜ ਹੀ ਵਿਆਹ ਹੋਇਆ, ਪਰਿਵਾਰ ਉਹਦੀ ਪਤਨੀ ਦਾ ਸਵਾਗਤ ਕਰ ਰਿਹਾ। ਇਹਨੇ ਤਲਵਾਰ ਖਿੱਚ ਲਈ
ਜੀ।
ਇਹਨੇ ਕਿਹਾ ਵੀ ਮੈਂ ਚੱਪੜਚਿੜੀ ਦੇ ਮੈਦਾਨ ਜਾਣਾ। ਇਹਦੀ ਪਤਨੀ ਨੇ ਜਦੋਂ ਸੁਣਿਆ ਨਾ, ਇਹਦੀ ਪਤਨੀ ਨੇ ਆਪਣੇ ਹੱਥੀ ਨੂੰ ਤਲਵਾਰ ਦੇ ਕੇ ਤੋਰਿਆ
ਜੀ।
ਤੇ ਇਹ ਕਹਿੰਦੇ ਨੇ ਚੱਪੜਚਿੜੀ ਦੇ ਮੈਦਾਨ ਵਿਚ ਪਹੁੰਚ ਗਿਆ। ਜਦੋਂ ਲੜਾਈ ਹੋ ਰਹੀ ਸੀ ਤਾਂ ਇੱਕ ਲੜਕਾ ਉਹਨੇ ਏਦਾਂ ਮੂੰਹ ਲਪੇਟਿਆ ਹੋਇਆ, ਆਪਣਾ ਸਾਰਾ ਮੂੰਹ ਕੱਜਿਆ ਹੋਇਆ, ਕੇਵਲ ਅੱਖਾਂ ਹੀ ਸੀ। ਉਹ ਇਹਦੇ ਅੱਗੇ ਪਿੱਛੇ ਆਣ ਕੇ ਇਹਦੀ ਰਖਵਾਲੀ ਕਰ ਰਿਹਾ ਸੀ
ਜੀ।
ਤੇ ਜਦੋਂ ਆਖਿਰਕਾਰ ਕਹਿੰਦੇ ਨੇ ਦੁਸ਼ਮਣ ਦਾ ਇੱਕ ਤੀਰ ਆਇਆ ਤੇ ਉਹ ਉਸ ਲੜਕੇ ਨੂੰ ਵੱਜਾ ਜਿਸ ਜੋ ਇਹਦੀ ਰੱਖਿਆ ਕਰ ਰਿਹਾ ਸੀ ਮੈਦਾਨ ਦੇ ਵਿਚ
ਜੀ।
ਤੇ ਜਦੋਂ ਉਹਦਾ ਪਰਦਾ ਖੋਲਿਆ, ਉਹਦੇ ਮੂੰਹ ਦਾ ਢੱਕਿਆ ਹੋਇਆ ਪਰਦਾ ਜਦੋਂ ਖੋਲਿਆ ਤਾਂ ਹੋਰ ਕੋਈ ਨਹੀਂ ਸੀ, ਉਹਦੀ ਪਤਨੀ ਸਵਦੇਸ਼ ਕੌਰ ਹੀ ਸੀ
ਜੀ।
ਅੱਜ ਸਾਨੂੰ ਆਪਣੇ ਆਪ ਵਿਚ ਪੜਚੋਲ ਕਰਨੀ ਚਾਹੀਦੀ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿੱਡੇ ਕੁ ਵੱਡੇ ਸਿੱਖ ਹਾਂ। ਅੱਜ ਕੇਵਲ ਦੁਮਾਲੇ ਸਜਾ ਲੈਣੇ, ਚੱਕਰ ਸਜਾ ਲੈਣੇ, ਮੈਂ ਕਹਿੰਦਾ ਵੀ ਸਿੱਖੀ ਨੂੰ ਬਹੁਤ ਤਰੀਕੇ ਦੇ ਨਾਲ ਢਾਹ ਲਾਈ ਜਾ ਰਹੀ ਹੈ
ਜੀ।
ਪਰ ਸਾਨੂੰ ਅੱਜ ਸਚੇਤ ਹੋਣ ਦੀ ਵੀ ਲੋੜ ਹੈ
ਜੀ।
ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਸੀ ਉਹ ਖਾਲਸਾ ਸਾਨੂੰ ਅੱਜ ਨਜ਼ਰ ਨਹੀਂ ਆ ਰਿਹਾ। ਦੇਖੋ ਅਹਿਮਦ ਸ਼ਾਹ ਅਬਦਾਲੀ ਨੇ ਸਿੱਖ ਕੌਮ ਨੂੰ ਖਤਮ ਕਰਨ ਦਾ ਪੂਰਾ ਜ਼ੋਰ ਲਾ ਦਿੱਤਾ
ਜੀ।
ਉਹਨੇ ਪਾਣੀਪਤ ਦੇ ਮੈਦਾਨ ਵਿਚ ਮਰਹੱਟਿਆਂ ਨੂੰ ਹਰਾਇਆ
ਜੀ।
ਘੱਲੂ ਘਾਰਾ ਹੋਇਆ, 35,000 ਸਿੰਘ ਇੱਕ ਦਿਨ ਦੇ ਵਿਚ ਸ਼ਹੀਦ ਹੋ ਗਿਆ ਔਰ ਸਿੱਖ ਕੌਮ ਉਸ ਵੇਲੇ ਕੋਈ ਜ਼ਿਆਦਾ ਗਿਣਤੀ ਦੇ ਵਿਚ ਵੀ ਨਹੀਂ ਸੀ
ਜੀ।
ਲੇਕਿਨ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਹਿੰਦੂ ਲੜਕੀਆਂ ਨੂੰ ਛਡਾਉਣ ਵਾਲੇ ਉਹ ਖਾਲਸਾ ਕੌਮ ਸੀ। ਖਾਲਸਾ ਕੌਮ ਨੇ ਹਿੰਦੂ ਲੜਕੀਆਂ ਨੂੰ ਛਡਵਾਇਆ
ਜੀ।
ਅਹਿਮਦ ਸ਼ਾਹ ਅਬਦਾਲੀ ਸੋਚਣ ਲੱਗਾ ਮੈਂ ਮੁਗਲਾਂ ਨੂੰ ਖੂੰਜੇ ਲਾ ਦਿੱਤਾ, ਮੈਂ ਮਰਹੱਟੇ ਨਹੀਂ ਉੱਠਣ ਦਿੱਤੇ, ਇਹ ਇੱਕ ਛੋਟੀ ਜਿਹੀ ਕੌਮ, ਇਹਦਾ ਖਾਤਮਾ ਕਰਨ ਲਈ ਮੈਂ ਬੜਾ ਯਤਨ ਕਰ ਰਿਹਾ ਕਿ ਫੇਰ ਆਣ ਕੇ ਮੇਰੇ ਦੁਆਲੇ ਇਕੱਠੇ ਹੋ ਜਾਂਦੇ ਨੇ। ਇੱਕ ਐਸੀ ਕੌਮ ਹੈ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਹੋਇਆ ਖਾਲਸਾ ਸੀ। ਅੱਜ ਉਹ ਖਾਲਸਾ ਸਾਨੂੰ ਵੇਖਣ ਵਿਚ ਨਜ਼ਰ ਨਹੀਂ ਆ ਰਿਹਾ। ਅੱਜ ਦਾ ਖਾਲਸਾ ਤੇ ਪੁਰਾਤਨ ਖਾਲਸੇ ਦੇ ਵਿਚ ਜਿਵੇਂ ਅਸਮਾਨ ਦਾ ਫਰਕ ਹੈ। ਮੈਂ ਬਿਲਕੁਲ ਸਰੋਤਿਆਂ ਨੂੰ ਗੱਲ ਕਹਿਣੀ ਚਾਹੁੰਦਾ ਹਾਂ, ਅੱਜ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਬੱਚੇ ਹਿੰਦੁਸਤਾਨ ਤੋਂ ਵਿਦੇਸ਼ਾਂ ਦੀ ਧਰਤੀ ਤੇ ਪੜ੍ਹਨ ਵਾਸਤੇ ਆ ਰਹੇ ਨੇ
ਜੀ,
ਔਰ ਉਹਨਾਂ ਵਿਚ ਹਿੰਦੂ ਲੜਕੇ ਅੱਜ ਗੁਰਦੁਆਰਿਆਂ ਚ ਜਾ ਕੇ ਜਦੋਂ ਢਾਡੀਆਂ ਕੋਲੋਂ ਜਾਂ ਟੀਚਰਾਂ ਦੇ ਕੋਲੋਂ ਜਾਂ ਕਥਾਵਾਚਕਾਂ ਕੋਲੋਂ ਗੁਰਬਾਣੀ ਜਾਂ ਸਿੱਖ ਇਤਿਹਾਸ ਸੁਣਦੇ ਨੇ, ਉਹ ਹਿੰਦੂ ਲੜਕਿਆਂ ਦੇ ਮਨ ਵਿਚ ਵੀ ਸਿੱਖੀ ਦੀ ਜਾਗ ਲੱਗ ਜਾਂਦੀ ਹੈ
ਜੀ।
ਤੇ ਔਰ ਮੈਂ ਕਈ ਐਸੇ ਹਿੰਦੂ ਲੜਕੇ ਵੇਖੇ ਨੇ ਜਿਨ੍ਹਾਂ ਨੇ ਅੱਜ ਸਿੱਖੀ ਨੂੰ ਪੂਰੀ ਤਰ੍ਹਾਂ ਅਪਣਾ ਲਿਆ
ਜੀ।
ਔਰ ਤੁਸੀਂ ਕਈ ਵਾਰੀ ਆਪਾਂ ਫੇਸਬੁੱਕ ਤੇ ਵੀ ਪੜ੍ਹਦੇ ਹਾਂ, ਕਈਆਂ ਹਿੰਦੂ ਪਰਿਵਾਰ ਨੇ ਆਪਣੀ ਲੜਕੀਆਂ ਦਾ ਵਿਰੋਧ ਕੀਤਾ ਵੀ ਤੂੰ ਸਿੱਖੀ ਕਿਉਂ ਧਾਰਨ ਕਰ ਰਹੀ ਹੈ
ਜੀ।
ਪਰ ਲੇਕਿਨ ਉਹ ਲੜਕੀਆਂ ਕਹਿੰਦੀਆਂ ਨੇ ਅਗਰ ਸਾਡੀ ਰੱਖਿਆ ਹੋ ਸਕਦੀ ਹੈ ਉਹ ਕੇਵਲ ਤੇ ਕੇਵਲ ਸਿੱਖ ਧਰਮ ਵਿਚ ਰਹਿ ਕੇ ਹੀ ਹੋ ਸਕਦੀ ਹੈ
ਜੀ।
ਔਰ ਹਿੰਦੂ ਲੜਕੀਆਂ ਨੇ ਅੰਮ੍ਰਿਤ ਛੱਕ ਕੇ ਸ਼ਸਤਰ ਬਸਤਰ ਸਜਾ ਕੇ ਆਪਣੇ ਆਪ ਨੂੰ ਸਿੰਘਣੀ ਦੇ ਰੂਪ ਵਿਚ ਪੇਸ਼ ਕੀਤਾ। ਔਰ ਮੈਂ ਕਹਿੰਦਾ ਵੀ ਮਾਤਾ ਸਾਹਿਬ ਕੌਰ ਦੀਆਂ ਸਿੰਘਣੀਆਂ ਇੰਨੀਆਂ ਸੋਹਣੀਆਂ ਲੱਗਦੀਆਂ ਨੇ, ਦੁਮਾਲੇ ਸਜਾ ਕੇ, ਚੱਕਰ ਸਜਾ ਕੇ, ਸ਼ਸਤਰ ਬਸਤਰ ਸਜਾ ਕੇ, ਔਰ ਇੱਕ ਵਾਰੀ ਸੱਚਮੁੱਚ ਰੂਹ ਖੁਸ਼ ਹੋ ਜਾਂਦੀ ਹੈ। ਅੱਜ ਸਾਨੂੰ ਇਹੋ ਜਿਹੇ ਖਾਲਸੇ ਦੀ ਲੋੜ ਹੈ, ਸਾਨੂੰ ਪੁਰਾਤਨ ਖਾਲਸੇ ਵਰਗੀ ਲੋੜ ਹੈ। ਕਿਉਂਕਿ ਪੁਰਾਤਨ ਜਿਹੜਾ ਖਾਲਸਾ ਸੀ ਉਹਨਾਂ ਨੇ ਜੰਗਲਾਂ ਦੇ ਵਿਚ ਵੇਖੋ ਭੁੱਖੇ ਰਹਿ ਕੇ ਵੀ ਸਿੱਖ ਕੌਮ ਦੀ ਰਾਖੀ ਦੇ ਲਈ ਬੜੇ ਯਤਨ ਕੀਤੇ ਨੇ, ਔਰ ਸਿੱਖ ਕੌਮ ਅੱਗ ਜਿਉਂਦੀ ਹੈ ਤਾਂ ਮੈਂ ਕਹਿੰਦਾ ਵੀ ਉਹਨਾਂ ਪੁਰਾਤਨ ਸਿੰਘਾਂ ਦੀ ਬਦੌਲਤ ਹੈ
ਜੀ।
ਔਰ ਕੈਸਾ ਸਾਡਾ ਇਤਿਹਾਸ ਹੈ, ਅੱਜ ਸਾਨੂੰ ਇਤਿਹਾਸ ਤੋਂ ਵੀ ਸੇਧ ਲੈਣ ਦੀ ਲੋੜ ਹੈ
ਜੀ।
ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਕਈ ਸਿੰਘ ਆਪਣੇ ਆਪ ਨੂੰ ਖਾਲਸਾ ਖਵਾ ਰਹੇ ਨੇ, ਪਰ ਖਾਲਸਾ ਬਣਨਾ ਬੜਾ ਔਖਾ ਜੀ, ਮਾਫ ਕਰਿਆ ਜੀ
ਜੀ।
ਲੇਕਿਨ ਅੱਜ ਹਰ ਆਪਣੇ ਬੰਦੇ ਦੇ ਪਿੱਛੇ ਕਈ ਬੰਦੇ ਲਿਖਦੇ ਨੇ ਫਲਾਣਾ ਸਿੰਘ ਖਾਲਸਾ
ਜੀ।
ਠੀਕ ਹੈ, ਬੰਦਾ ਤੇ ਮਰ ਜਾਵੇਗਾ ਪਰ ਖਾਲਸਾ ਕਦੇ ਨੀ ਮਰੇਗਾ
ਜੀ ਜੀ।
ਪਰ ਜੇ ਅਗਰ ਉਹਨਾਂ ਨੇ ਆਪਣੇ ਖਾਲਸਾ ਨਾਮ ਰੱਖਿਆ ਹੈ ਤਾਂ ਉਹਨਾਂ ਨੂੰ ਖਾਲਸੇ ਵਾਲੇ ਕਰਮ ਕਰਨੇ ਪੈਣਗੇ
ਜੀ।
ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਹਿਤਾਂ ਕੁਰਹਿਤਾਂ ਦੱਸੀਆਂ ਸੀ
ਜੀ।
ਮਹਾਰਾਜ ਨੇ ਕਿਹਾ ਸੀ ਕੇਸ ਕੜਾ ਕਿਰਪਾਨ ਕਛਹਿਰਾ ਧਾਰਨ ਕਰਨਾ
ਜੀ,
ਕੇਸਾਂ ਦੀ ਬੇਅਦਬੀ ਨੀ ਕਰਨੀ, ਤਮਾਕੂ ਨੀ ਪੀਣਾ, ਪਰਾਈ ਇਸਤਰੀ ਦਾ ਗਮਨ ਨੀ ਕਰਨਾ
ਜੀ।
ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੈਨੂੰ, ਮੈਂ ਸਰੋਤਿਆਂ ਨੇ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਮੈਂ ਮੁਜ਼ੱਫਰਪੁਰ ਪ੍ਰੋਗਰਾਮ ਕਰਨ ਗਿਆ ਤੇ ਉੱਥੇ ਮੈਂ ਜਦੋਂ ਪ੍ਰਸੰਗ ਬਿਆਨ ਕਰਕੇ ਬਾਹਰ ਨਿਕਲਿਆ ਤਾਂ ਇੱਕ ਮੈਨੂੰ ਮੁਸਲਮਾਨ ਆਦਮੀ ਮਿਲਿਆ ਤੇ ਉਹਨੇ ਮੈਨੂੰ ਕਿਹਾ ਜੀ ਗਿਆਨੀ ਜੀ ਆਪ ਇਤਿਹਾਸ ਕੋ ਬਹੁਤ ਤੋੜ ਮਰੋੜ ਕਰ ਬਾਤ ਕਰਦੇ ਹੈ। ਕਹਿੰਦਾ ਵੀ ਆਪ ਜੀ ਗੁਰੂ ਨੇ ਤੋ ਕਹਾ ਥਾ ਤਮਾ ਕੋ ਛੋੜੋ, ਆਪਣੀਆਂ ਮਨ ਦੀਆਂ ਲਾਲਸਾਵਾਂ ਨੂੰ ਛੱਡੋ, ਪਰ ਕਹਿੰਦਾ ਆਪ ਸਿੱਖੋ ਨੇ ਤਮਾ ਤੋਂ ਤਮਾਕੂ ਬਣਾ ਲਿਆ। ਤੋ ਮੈਂ ਬੜਾ ਹੈਰਾਨ ਹੋਇਆ ਉਹਦੀ ਗੱਲ ਸੁਣ ਕੇ। ਮੈਂ ਕਿਹਾ ਜੀ ਤੁਹਾਨੂੰ ਇਹ ਬਾਤ ਕਿਸ ਨੇ ਕਹੀ? ਮੈਂ ਕਿਹਾ ਹਮਾਰੇ ਗੁਰੂ ਨੇ ਹੀ ਕਹਾ ਹੈ ਕਿ ਤਮਾਕੂ ਕੋ ਹਾਥ ਨਹੀਂ ਲਗਾਨਾ, ਉਸਕੇ ਸਾਥ ਸੰਬੰਧ ਵੀ ਨਹੀਂ ਰੱਖਣਾ। ਕਹਿੰਦਾ ਨਹੀਂ ਨਹੀਂ, ਆਪਕੇ ਗੁਰੂ ਨੇ ਤਾਂ ਕਹਾ ਥਾ ਤਮਾ ਕੋ ਛੋੜੋ, ਲਾਲਸਾਵੋ ਕੋ ਛੋੜੋ, ਤੋ ਆਪਨੇ ਤਮਾ ਕੋ ਤਮਾਕੂ ਬਣਾ ਲਿਆ ਹੈ। ਤੋ ਸਾਨੂੰ ਇਹੋ ਜਿਹੇ ਬੰਦੇ ਜਿਹੜੇ ਪ੍ਰਚਾਰ ਕਰਦੇ ਆ ਸਾਨੂੰ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਅੱਜ ਮੈਂ ਉਸ ਦਿਨ ਵੀ ਗੱਲ ਕੀਤੀ ਸੀ, ਵੀ ਅੱਜ ਸਾਡੇ ਵਿਚ ਕਿੰਨੀਆਂ ਮਰਿਆਦਾਵਾਂ ਚੱਲ ਪਈਆਂ ਨੇ
ਜੀ।
ਟਕਸਾਲ ਦੀ ਆਪਣੀ ਮਰਿਆਦਾ ਹੈ, ਮਿਸ਼ਨਰੀਆਂ ਦੀ ਆਪਣੀ ਮਰਿਆਦਾ ਹੈ, ਨਾਨਕਸਰੀਆਂ ਦੀ ਆਪਣੀ ਮਰਿਆਦਾ ਹੈ, ਰਾੜਾ ਸਾਹਿਬ ਦੀ ਆਪਣੀ ਮਰਿਆਦਾ ਹੈ। ਅਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋ ਸਕਦੇ, ਅਸੀਂ ਇੱਕ ਗੁਰੂ ਦੀ ਬਾਣੀ ਨੀ ਮੰਨਣ ਵਾਸਤੇ ਤਿਆਰ, ਅਸੀਂ ਕਿੱਧਰ ਨੂੰ ਤੁਰ ਪਏ? ਅਸੀਂ ਆਪਣੀ ਜੀਵਨ ਨੂੰ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ, ਨਾ ਕਿ ਅਸੀਂ ਸੰਤਾਂ ਮਹਾਤਮਾਵਾਂ ਤੋਂ ਲੈਣੀ ਹੈ। ਪਰ ਗੁਰੂ ਗ੍ਰੰਥ ਸਾਹਿਬ ਨੂੰ ਉਪਦੇਸ਼ਾਂ ਨੂੰ ਛੱਡ ਕੇ ਅਸੀਂ ਜਿਹੜੇ ਸੰਤਾਂ ਦੇ ਮਗਰ ਜਾਂ ਪਖੰਡੀਆਂ ਦੇ ਮਗਰ ਲੱਗ ਗਏ ਆ, ਇਹ ਸਾਨੂੰ ਕੋਈ ਸੇਧ ਨਹੀਂ ਦੇ ਸਕਣਗੇ
ਜੀ। ਸੁਦਰਬਰ ਸਾਹਿਬ, ਇੱਕ ਜਿਹੜੀ ਵੱਡੀ ਸਮੱਸਿਆ ਕਦੇ ਕਦੇ
ਦੇਖਣ ਨੂੰ ਜਾਂ ਅਸੀਂ ਜਦੋਂ ਸਾਹਮਣਾ ਵੀ ਕਰਦੇ ਹੁੰਦੇ ਸਮੱਸਿਆਵਾਂ ਦਾ, ਜਿਹੜਾ ਨਿਘਾਰ ਜਿੱਥੇ ਸਾਨੂੰ ਮਹਿਸੂਸ ਹੁੰਦਾ ਉਹ ਇਹ ਹੈ ਕਿ ਅਸੀਂ ਦੋ ਪੱਖਾਂ ਤੋਂ ਹਮੇਸ਼ਾ ਆਪਣੇ ਧਰਮ ਨੂੰ ਜਾਂ ਖਾਲਸਾ ਪੰਥ ਨੂੰ ਵੇਖਦੇ ਹਾਂ, ਹਨਾ। ਇੱਕ ਤਾਂ ਬਹੁਤ ਜ਼ਿਆਦਾ ਕੱਟੜਪੰਥੀ ਲੋਕ ਨੇ, ਹਨਾ, ਔਰ ਉਹ ਕੱਟੜਪੰਥੀ ਲੋਕ ਜਿਹੜੇ ਆ ਉਹ ਸਿਰਫ ਤੇ ਸਿਰਫ ਜਿਹੜੀ ਮਰਿਆਦਾ ਬਾਹਰੀ ਮਰਿਆਦਾ ਆ, ਹਨਾ, ਉਸ ਨੂੰ ਬਹੁਤ ਜ਼ਿਆਦਾ ਡੂੰਘਾਈ ਦੇ ਨਾਲ ਜੀਵਨ ਦੇ ਵਿੱਚ ਲਾਗੂ ਕਰਨਾ ਚਾਹੁੰਦੇ। ਪਰ ਅਸਲ ਜਿਹੜਾ ਖਾਲਸੇ ਦਾ ਜਿਹੜਾ ਅਰਥ ਹੈ, ਜਦੋਂ ਖਾਲਸ ਹੋਣ ਦੀ ਅਸੀਂ ਗੱਲ ਕਰਦੇ ਹਾਂ, ਉਹਨੂੰ ਉਹ ਮੂਲੋਂ ਹੀ ਕਈ ਵਾਰ ਇਨਕਾਰੀ ਹੋ ਜਾਂਦੇ ਉਸ ਚੀਜ਼ ਤੋਂ। ਜਦੋਂ ਅਸੀਂ ਖਾਲਸਾ ਪੰਥ ਦੇ ਅਸਲ ਰੂਪ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਨੇ ਅਸਲ ਦੇ ਵਿੱਚ ਖਾਲਸ ਦਾ ਮਤਲਬ ਹੈ ਸੁੱਚਮ, ਹਨਾ, ਸੁੱਚੇ, ਮਤਲਬ ਕਿਸੇ ਤਰ੍ਹਾਂ ਦਾ ਝੂਠ ਨਹੀਂ, ਕੋਈ ਪਖੰਡ ਨਹੀਂ ਸਾਡੇ ਜੀਵਨ ਦੇ ਵਿੱਚ ਹੋਣਾ ਚਾਹੀਦਾ, ਹਨਾ, ਔਰ ਬੇਈਮਾਨੀ ਨਹੀਂ ਹੋਣੀ ਚਾਹੀਦੀ, ਹਨਾ, ਔਰ ਉਹ ਚੀਜ਼ਾਂ ਜਿਹੜੀਆਂ ਆ ਉਹ ਸਾਨੂੰ ਲੱਗਦਾ ਹੈ ਕਿ ਇਹ ਤਾਂ ਇੱਕ ਮਨੁੱਖੀ ਫਿਤਰਤ ਆ, ਉਹ ਅਸੀਂ ਬਹੁਤ ਨੇੜਿਓਂ ਅਪਣਾਈ ਹੋਈ ਹੈ, ਪਰ ਬਾਹਰੀ ਭੇਖ ਜਿਹੜਾ ਆ ਉਹ ਸਾਡਾ ਕੁਛ ਹੋਰ ਹੈ, ਹਨਾ। ਜਦੋਂ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਵਿਚਰਦੇ ਹਾਂ ਤਾਂ ਉੱਥੇ ਇਹ ਬਹੁਤ ਜ਼ਿਆਦਾ ਨੇੜਿਓਂ ਦੇਖਣ ਵਾਲੀ ਗੱਲ ਹੈ ਕਿ ਇਹੋ ਜਿਹੇ ਭੇਖ ਦੇ ਵਿੱਚ ਜਦੋਂ ਅਸੀਂ ਪੇਸ਼ ਹੁੰਦੇ ਹਾਂ ਕਿਸੇ ਦੂਸਰੇ ਦੇ ਸਾਹਮਣੇ, ਕਿਉਂਕਿ ਇੱਕ ਪਾਸੇ ਸਾਡਾ ਉਹ ਸ਼ਾਨੋ ਸ਼ੌਕਤ ਵਾਲਾ ਖਾਲਸਾ ਆ, ਹਨਾ, ਜਿਹਨੂੰ ਦੁਨੀਆਂ ਵੇਖਦੀ ਆ, ਜਿਹਦੇ ਉੱਤੇ ਦੁਨੀਆਂ ਮਾਣ ਕਰਦੀ ਆ, ਹਨਾ। ਜਦੋਂ ਤੁਸੀਂ ਹਿੰਦੂ ਲੜਕੀਆਂ ਦੀ ਗੱਲ ਕੀਤੀ ਆ ਤਾਂ ਉਹਨਾਂ ਦਾ ਭਰੋਸਾ ਇਸ ਕਰਕੇ ਆ ਕਿਉਂਕਿ ਇਹ ਉਹੀ ਖਾਲਸਾ ਆ ਜਿਹੜਾ ਸਾਡੀਆਂ ਇੱਜ਼ਤਾਂ ਦੀ ਰਾਖੀ ਕਰਦਾ ਆ, ਹਨਾ, ਔਰ ਉਹ ਸ਼ਾਨੋ ਸ਼ੌਕਤ ਜਿਹੜੀ ਆ ਉਸ ਤੋਂ ਬਿਲਕੁਲ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਪਰ ਕਿਤੇ ਨਾ ਕਿਤੇ ਜਦੋਂ ਅਸੀਂ ਇਸ ਦੇ ਖਾਲਸ ਰੂਪ ਤੋਂ ਮੁਨਕਰ ਹੁੰਦੇ ਹਾਂ, ਜਿਹੜਾ ਅਸਲ ਖਾਲਸ ਰੂਪ ਆ ਜਿਹੜਾ ਸਾਡੇ ਜ਼ਿਹਨ ਦੇ ਵਿੱਚ ਆ ਜਿੱਥੇ ਸਾਡੀ ਆਤਮਾ ਜਿਹੜੀ ਆ ਉਹ ਜੁੜੀ ਹੋਈ ਆ, ਹਨਾ, ਔਰ ਉਹ ਖਾਲਸ ਰੂਪ ਤੋਂ ਕਿਤੇ ਵੀ ਅਸੀਂ ਵੱਖਰੇ ਵਿਖਾਈ ਦਿੰਨੇ ਆ ਤਾਂ ਫੇਰ ਵੀ ਦੁਨੀਆਂ ਜਿਹੜੀ ਆ ਉਹ ਸਾਨੂੰ ਜ਼ਰੂਰ ਵੇਖਦੀ ਹੈ। ਸੋ ਜਿਵੇਂ ਤੁਸੀਂ ਕਿਹਾ ਆ ਕਿ ਸਾਨੂੰ ਸੁਚੇਤ ਹੋਣ ਦੀ ਵੱਡੀ ਲੋੜ ਹੈ, ਜ਼ਿੰਮੇਵਾਰ ਹੋਣ ਦੀ ਬਹੁਤ ਵੱਡੀ ਲੋੜ ਹੈ ਇੱਥੇ। ਜਦੋਂ ਅਸੀਂ ਕਿਸੇ ਦੇ ਨਾਲ ਬੇਈਮਾਨੀ ਕਰਦੇ ਹਾਂ, ਠੱਗੀ ਕਰਦੇ ਆ, ਕਿਸੇ ਦਾ ਹੱਕ ਮਾਰਦੇ ਹਾਂ, ਕਿਸੇ ਦੇ ਨਾਲ ਝੂਠ ਬੋਲਦੇ ਹਾਂ, ਕਿਸੇ ਦੇ ਨਾਲ ਈਰਖਾ ਵਸ ਹੋ ਕੇ ਜਦੋਂ ਅਸੀਂ ਇਹੋ ਜਿਹੀਆਂ ਗਤੀਵਿਧੀਆਂ ਕਰਦੇ ਹਾਂ ਤਾਂ ਉੱਥੇ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ।
ਦੇਖੋ ਆਪਾਂ ਹੁਣ ਤੁਸੀਂ ਗੱਲ ਕਰ ਰਹੇ ਸੀ ਖਾਲਸੇ ਦੀ
ਜੀ,
ਵੀ ਖਾਲਸਾ ਖਾਲਸ
ਜੀ,
ਖਾਲਸਾ ਸ਼ਬਦ ਵੀ ਜਿਹੜਾ ਹੈ ਇਹ ਸਾਡੀ ਪੰਜਾਬੀ ਮਾਂ ਬੋਲੀ ਦਾ ਸ਼ਬਦ ਨਹੀਂ। ਖਾਲਸਾ ਜਿਹੜਾ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਖਾਲਸਾ। ਖਾਲਸੇ ਦਾ ਅਸਲ ਵਿੱਚ ਅਰਥ ਇਹ ਹੈ ਵੀ ਜਿਹੜੀ ਬਾਦਸ਼ਾਹ ਦੀ ਨਿੱਜੀ ਜਾਇਦਾਦ ਹੈ ਉਹ ਦੂਸਰੇ ਲੋਕਾਂ ਵਿੱਚ ਵੰਡ ਦੇਣਾ ਹੀ ਨੂੰ ਕਹਿੰਦੇ ਆ ਖਾਲਸਾ। ਜਿਹੜੀ ਬਾਦਸ਼ਾਹ ਦੀ ਆਪਣੀ ਨਿੱਜੀ ਜਾਇਦਾਦ ਹੈ ਉਹ ਕਿਸੇ ਦੂਸਰੀ ਦੀ ਝੋਲੀ ਵਿੱਚ ਪਾ ਦੇਵੇ ਉਹਨੂੰ ਖਾਲਸਾ ਕਹਿੰਦੇ ਆ
ਜੀ।
ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਸਾਰੀ ਜਿਹੜੀ ਨਿੱਜੀ ਜਾਇਦਾਦ ਕਹਿ ਲਓ ਉਹ ਖਾਲਸੇ ਦੀ ਝੋਲੀ ਵਿੱਚ ਪਾਈ, ਸਾਡੀ ਝੋਲੀ ਵਿੱਚ ਪਾ ਦਿੱਤੀ
ਜੀ।
ਲੇਕਿਨ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਾਨੂੰ ਉਪਦੇਸ਼ ਹੈ, ਦੇਖੋ ਉਹਨਾਂ ਨੇ ਕਿਹਾ ਵੀ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਣਾ
ਜੀ।
ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਨੂੰ ਵੀ ਸ਼ਰੀਕ ਬਣਾ ਕੇ ਬੈਠੇ ਹੋਏ ਹਾਂ। ਹੁਣ ਸਾਡੀ ਆਪਣੀਆਂ ਹੀ ਸਿੱਖ ਧਰਮ ਦੇ ਵਿੱਚ ਹੁਣ ਦਸਮ ਗ੍ਰੰਥ ਦੇ ਬਾਰੇ ਕਿੰਨਾ ਰੌਲਾ ਚੱਲ ਰਿਹਾ
ਜੀ।
ਅਕਾਲ ਤਖ਼ਤ ਤੋਂ ਬਾਰ ਬਾਰ ਹੈ ਵੀ ਇਹਦੇ ਉੱਤੇ ਕੋਈ ਚਰਚਾ ਨਾ ਕੀਤੀ ਜਾਵੇ
ਜੀ,
ਪਰ ਫਿਰ ਵੀ ਕੁਝ ਲੋਕ ਨਹੀਂ ਚੱਲ ਰਹੇ। ਅਕਾਲ ਤਖ਼ਤ ਦੇ ਹੁਕਮਾਂ ਨੂੰ ਤਿਲੰਗਲੀ ਦਿੱਤੀ ਜਾ ਰਹੀ ਹੈ। ਅਸੀਂ ਠੀਕ ਹੈ ਕਿ ਕੁਝ ਜਥੇਦਾਰਾਂ ਨੇ ਕੁਝ ਅਜਿਹੇ ਫੈਸਲੇ ਵੀ ਲਏ ਜੋ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਸੀ
ਜੀ।
ਸਿੱਖਾਂ ਦੇ ਮਨਾਂ ਵਿੱਚ ਅਕਾਲ ਤਖ਼ਤ ਦੀ ਮਰਿਆਦਾ ਨੂੰ ਵੱਡੀ ਢਾਹ ਲਾਈ ਗਈ
ਜੀ।
ਇਹ ਹਕੂਮਤ ਕਹਿ ਲੋ, ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਦੇਖੋ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼੍ਰੀ ਅਕਾਲ ਤਖ਼ਤ ਦੀ ਸਿਰਜਣਾ ਇਸ ਕਰਕੇ ਕੀਤੀ ਸੀ ਕਿ ਰਾਜਨੀਤਿਕ ਬੰਦੇ ਨੂੰ ਧਰਮ ਦਾ ਭੈ ਰਹੇ
ਜੀ।
ਪਰ ਅੱਜ ਰਾਜਨੀਤੀ ਹਾਵੀ ਹੋ ਗਈ ਹੈ ਤੇ ਧਰਮ ਪਿੱਛੇ ਰਹਿ ਗਿਆ
ਜੀ ਜੀ।
ਅੱਜ ਰਾਜਨੀਤੀ ਹੈ ਉਹ ਅਕਾਲ ਤਖ਼ਤ ਦੇ ਉੱਤੇ ਹਾਵੀ ਹੁੰਦੀ ਜਾ ਰਹੀ ਹੈ ਕਿਉਂਕਿ ਅਸੀਂ ਸੇਧ ਲੈਣੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ।
ਲੇਕਿਨ
ਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਇਸੇ ਕਰਕੇ ਲੋਕ ਜਿਹੜੇ ਨੇ ਅੱਜ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਤਿਲਾਂਜਲੀ ਦੇ ਰਹੇ ਨੇ। ਔਰ ਮੈਂ ਇਹ ਵੀ ਸਮਝਦਾ ਹਾਂ ਇਹ ਕੋਈ ਸਿੱਖ ਕੌਮ ਵਾਸਤੇ ਸ਼ੁਭ ਸੰਕੇਤ ਨਹੀਂ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿਣਾ ਪਵੇਗਾ, ਸਾਨੂੰ ਅਕਾਲ ਤਖ਼ਤ ਦੀ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ। ਪਰ ਅਫਸੋਸ ਇੱਥੇ ਆ ਜਾਂਦਾ ਕਿ ਜਦੋਂ ਅਸੀਂ ਆਪਣੀਆਂ ਮਰਿਆਦਾ ਚਲਾ ਲਈਆਂ ਨੇ, ਅਸੀਂ ਕੀ ਟਕਸਾਲ ਦੀ ਮਰਿਆਦਾ ਮੰਨਦੀ ਹੈ। ਹੁਣ ਤੁਸੀਂ ਆਪਣੇ ਗੁਟਕੇ ਦੇਖ ਲਓ, ਗੁਰੂ ਗੁਰਬਾਣੀ ਦੇ ਗੁਟਕੇ ਦੇਖ ਲਓ, ਉੱਥੇ ਨਾਨਕ ਸਾਹਿਬ ਜੀ ਦੀ ਆਪਣੀ ਮਰਿਆਦਾ ਮੁਤਾਬਕ ਗੁਟਕਾ ਬਣਿਆ, ਟਕਸਾਲ ਦੀ ਆਪਣੀ ਮਰਿਆਦਾ ਦੇ ਅਨੁਸਾਰ ਗੁਰਬਾਣੀ ਦਾ ਗੁਟਕਾ ਬਣਿਆ, ਅਕਾਲ ਤਖ਼ਤ ਦੀ ਆਪਣੀ ਮਰਿਆਦਾ ਦੇ ਅਨੁਸਾਰ ਗੁਟਕਾ ਬਣਿਆ। ਤੋ ਜਦੋਂ ਸਿੱਖ ਬੰਦਾ ਪੜ੍ਹਦਾ ਭੰਬਲ ਭੂਸੇ ਚ ਪੈ ਜਾਂਦਾ ਕਿ ਮੈਂ ਕਿਹੜੀ ਗੁਰਬਾਣੀ ਨੂੰ ਮੰਨਾ, ਕਿਹੜੀ ਨੂੰ ਨਾ ਮੰਨਾ। ਤੁਸੀਂ ਸ਼ਾਇਦ ਪੜ੍ਹਿਆ ਵੀ ਹੋਵੇਗਾ, ਸੁਣਿਆ ਵੀ ਹੋਵੇਗਾ, ਅਮੇਰਿਕਾ ਦੀ ਵਰਜੀਨੀਆ ਸਟੇਟ ਦੇ ਵਿਚ ਤਿੰਨ ਬਾਣੀਆਂ ਪੜ੍ਹ ਕੇ ਅੰਮ੍ਰਿਤ ਛਕਾਇਆ ਗਿਆ। ਉਹ ਕਹਿੰਦੇ ਜੀ ਵੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਹੀ ਨੀ, ਓਹਨੂੰ ਪੜ੍ਹਨ ਦਾ ਮਤਲਬ ਹੀ ਕੋਈ ਨੀ। ਹੁਣ ਕਈ ਇਹ ਹੁਣ ਸਾਡੇ ਇਹ ਦੱਸੋ ਕਿਹੜਾ ਖਾਲਸਾ ਪੈਦਾ ਹੋ ਗਿਆ
ਜੀ ਜੀ।
ਫਿਰ ਬਾਅਦ ਵਿਚ ਗੱਲ ਆ ਜਾਂਦੀ, ਫਿਰ ਅਸੀਂ ਦੋਸ਼ ਦੇਣ ਲੱਗ ਪੈਂਦੇ ਆ ਆਰ ਐਸ ਐਸ ਵੀ ਜੀ ਇਹ ਤੇ ਆਰ ਐਸ ਐਸ ਦੀ ਕੋਈ ਨੀਤੀ ਹੈ, ਇਹ ਆਰ ਐਸ ਐਸ ਦੇ ਬੰਦੇ ਨੇ ਜੀ
ਜੀ।
ਸਾਨੂੰ ਕਿਸੇ ਨੂੰ
ਦੋਸ਼ ਬਿਲਕੁਲ, ਸਾਡਾ ਇਸ ਸਿਲਸਿਲੇ ਦੇ ਵਿਚ ਵਿਰਸਾ ਤੇ ਇਤਿਹਾਸ ਦੇ ਉੱਤੇ ਨਜ਼ਰ ਮਾਰਨੀ ਔਰ ਇਨ੍ਹਾਂ ਵਿਸ਼ਿਆਂ ਨੂੰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨ ਦਾ ਜਿਹੜਾ ਮਕਸਦ ਹੈ, ਮਨੋਰਥ ਹੈ, ਉਹ ਵੀ ਇਹੀ ਹੈ ਕਿ ਅਸਲ ਦੇ ਵਿਚ ਚਾਹੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਆਪਣੇ ਵਿਰਸੇ ਦੀ ਗੱਲ ਕਰਦੇ ਹਾਂ, ਤਾਂ ਵਿਰਸੇ ਦੇ ਨਾਲ ਧਰਮ ਦੇ ਨਾਲ ਜਿਹੜਾ ਜੁੜਿਆ ਰਹਿਣਾ ਜਿਹੜਾ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਸਾਡੀ ਇਹ ਆਪਣੀ ਪਛਾਣ ਜਿਹੜੀ ਹੈ ਉਹ ਸਿਰਫ ਸਾਡੇ ਧਰਮ ਜਾਂ ਸਾਡੇ ਵਿਰਸੇ ਕਰਕੇ ਹੀ ਰਹਿੰਦੀ ਹੈ। ਅਸੀਂ ਦੂਸਰਿਆਂ ਤੋਂ ਵੱਖਰੇ ਵੀ ਇਸੇ ਕਰਕੇ ਵਿਖਾਈ ਦਿੰਦੇ ਹਾਂ, ਹਨਾ, ਔਰ ਲੱਖਾਂ ਦੇ ਵਿੱਚੋਂ ਅਸੀਂ ਵੱਖਰੇ ਨਜ਼ਰ ਆਉਂਦੇ ਹਾਂ, ਔਰ ਸਿਰਫ ਨਜ਼ਰ ਆਉਣਾ ਹੀ ਨਹੀਂ ਸਗੋਂ ਅਸਲ ਦੇ ਵਿੱਚ ਸਾਡੇ ਜਿਹੜੇ ਕਾਰਜ ਨੇ, ਸਾਡੇ ਜਿਹੜੇ ਕਰਮ ਨੇ, ਸਾਡੀਆਂ ਜਿਹੜੀਆਂ ਕੁਝ ਖਾਸ ਜਿਹੜੀਆਂ ਸਾਡੇ ਜੀਵਨ ਕਿਰਦਾਰ ਦੇ ਵਿੱਚ ਜੁੜੀਆਂ ਹੋਈਆਂ ਮਾਨਤਾਵਾਂ ਨੇ, ਜਿਹੜੀਆਂ ਲੋਕਾਂ ਦੇ ਲਈ ਬਹੁਤ ਅਹਿਮ ਨੇ ਔਰ ਬਹੁਤ ਵਡਿਆਈ ਜਿਹੜੀ ਹੈ ਉਹ ਦਿੰਦੇ ਆ ਉਹ ਲੋਕ, ਔਰ ਉਹ ਬਚਾ ਕੇ ਰੱਖਣੀਆਂ ਜਿਹੜੀਆਂ ਬਹੁਤ ਜ਼ਰੂਰੀ ਨੇ। ਸੋ ਇਸੇ ਕਾਰਨ ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਹੁੰਦੀ ਰਹਿਣੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਮੰਨਣ ਦੀ ਗੱਲ ਕਰਦੇ ਹਾਂ ਤਾਂ ਇੱਥੇ ਵੀ ਦਿਲਬਰ ਸਾਹਿਬ ਗੱਲ ਇਹੀ ਆਉਂਦੀ ਹੈ ਕਿ ਗੁਰਬਾਣੀ ਦੇ ਵਿੱਚ ਅਸਲ ਦੇ ਵਿੱਚ ਆਪਾ ਫਰੋਲਣ ਦੀ ਵਾਰ ਵਾਰ ਗੱਲ ਕੀਤੀ ਗਈ ਹੈ। ਅਸਲ ਦੇ ਵਿੱਚ ਜਦੋਂ ਅਸੀਂ ਆਪਣੀਆਂ ਕਮੀਆਂ ਵੱਲ ਘਾਟਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਫੇਰ ਨਿਗਾਰ ਜਿਹੜਾ ਆ ਉਹ ਅੱਗੇ ਤੋਂ ਅੱਗੇ ਇਸੇ ਤਰ੍ਹਾਂ ਆਉਂਦਾ ਰਹੇਗਾ ਜੀ। ਦਿਲਬਰ ਸਾਹਿਬ
ਦੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਨਵੇਕਲਾ ਰੂਪ ਦਿੱਤਾ ਹੈ
ਜੀ,
ਸਾਨੂੰ ਸਾਡੀ ਬਾਣੀ, ਸਾਡਾ ਬਾਣਾ, ਸਾਡੀ ਅਕਲ, ਸਾਡੀ ਸ਼ਕਲ ਦੂਜਿਆਂ ਨਾਲੋਂ ਵੱਖਰੀ ਹੈ
ਜੀ।
ਮੈਨੂੰ ਆਪਣੀ ਗੱਲ ਯਾਦ ਆ ਗਈ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿੰਨਾ ਧੰਨਵਾਦ ਕਰਦਾ ਹੁੰਦਾ। ਮੈਂ ਇੱਕ ਵਾਰੀ ਸਫ਼ਰ ਕਰ ਰਿਹਾ ਸੀ, ਇੰਡੀਆ ਤੋਂ ਮੈਂ ਅਮੈਰੀਕਾ ਆ ਰਿਹਾ ਸਾਂ, ਤਾਂ ਮੇਰੀ ਫਲਾਈਟ ਫਰੈਂਕਫੋਰਟ ਆਣ ਕੇ ਰੁਕੀ ਤੇ ਫਰੈਂਕਫੋਰਟ ਮੇਰਾ 2 ਘੰਟੇ ਦਾ ਸੀ। ਉਹ ਮੈਂ ਜਦੋਂ ਆਪਣੀ ਬੋਰਡਿੰਗ ਕਰਵਾ ਕੇ ਮੈਂ ਅੱਗੇ ਨਿਕਲਿਆ ਨਾ, ਤਾਂ 2 ਮਤਲਬ ਅੰਗਰੇਜ਼ ਔਰਤਾਂ ਮੇਰੇ ਮਗਰ ਨੱਠੀਆਂ ਆਈਆਂ ਤੇ ਮੈਨੂੰ ਆਣ ਕੇ ਉਹਨਾਂ ਨੇ ਕਿਹਾ ਜੀ ਸਾਨੂੰ ਬਲੈਸਿੰਗ ਦੇ ਕੇ ਜਾਓ। ਤੋ ਮੈਂ ਇਹ ਮਨ ਵਿਚ ਉਸ ਵੇਲੇ ਬੜਾ ਆਇਆ ਵੀ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਹੋਰ ਕਿਸੇ ਨੂੰ ਨੀ ਕਿਹਾ, ਮੇਰੇ ਕੋਲ ਆਈਆਂ, ਮੇਰੇ ਅੱਗੇ ਆਣ ਕੇ ਉਹਨਾਂ ਨੇ ਸਿਰ ਕੀਤੇ, ਮੈਨੂੰ ਕਹਿੰਦੇ ਕਿ ਸਾਨੂੰ ਬਲੈਸਿੰਗ, ਪਲੀਜ਼ ਗਿਵ ਮੀ ਬਲੈਸਿੰਗ, ਬਲੈਸਿੰਗ। ਤੇ ਮੈਂ ਉਹਨਾਂ ਨੇ ਮਹਾਰਾਜ ਦਾ ਮੇਰਾ ਮਨ ਕਿੰਨਾ ਮਤਲਬ ਪ੍ਰਸੰਨ ਹੋਇਆ ਵੀ ਦੇਖੋ ਗੁਰੂ ਨਾਨਕ ਦੀ ਸਿੱਖੀ ਤੁਹਾਡੀ ਝੋਲੀ ਚ ਕਿੱਡੀ ਵਡਿਆਈ ਪਾਉਂਦੀ ਹੈ
ਜੀ ਜੀ ਬਿਲਕੁਲ।
ਸੋ ਬੜਾ ਮਨ ਪ੍ਰਸੰਨ ਹੁੰਦਾ ਜਦੋਂ ਦੂਸਰੀਆਂ ਕੌਮਾਂ ਦੇ ਲੋਕ ਆਣ ਕੇ ਤੁਹਾਡੇ ਕੋਲੋਂ ਆਸ਼ੀਰਵਾਦ ਮੰਗ, ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਮੈਂ ਕੋਈ ਕਿਸੇ ਧਰਮ ਦਾ ਪ੍ਰੀਸ਼ਟ ਹੋਵਾਂ
ਜੀ ਜੀ।
ਤੇ ਉਹ ਇਸੇ ਕਰਕੇ ਮੇਰੇ ਮਗਰ ਨੱਠੀਆਂ ਆਈਆਂ ਵੀ ਸਾਨੂੰ ਬਲੈਸਿੰਗ ਦਿਓ, ਬਲੈਸਿੰਗ ਦਿਓ। ਇਹ ਮਤਲਬ ਖਾਲਸੇ ਦੀ ਇੱਕ ਮੈਂ ਕਹਿੰਦਾ ਵੀ ਵਡਿਆਈ ਹੈ ਵੀ ਮਹਾਰਾਜ ਨੇ ਐਡੀ ਵਡਿਆਈ ਦਿੱਤੀ ਹੈ ਵੀ ਅੱਜ ਦੂਸਰੇ ਧਰਮਾਂ ਦੇ ਲੋਕ ਵੀ ਤੁਹਾਨੂੰ ਆਣ ਕੇ ਮਿਲਦੇ ਆ, ਗਿਲਦੇ ਆ, ਤੁਹਾਨੂੰ ਸਾਡੇ ਕੋਲ ਚਾਹੁੰਦੇ ਆ ਕੁਛ ਵੀ ਸਾਨੂੰ ਕੋਈ ਧਰਮ ਬਾਰੇ ਪਤਾ ਲੱਗੇ।
ਬਿਲਕੁਲ ਬਿਲਕੁਲ, ਸੋ ਇਹ ਮਾਣ, ਇਹ ਵਡਿਆਈ, ਇਹ ਸਤਿਕਾਰ ਜਿਹੜਾ ਇਹ ਦੇਖੋ ਇਹ ਸਾਨੂੰ ਖਾਲਸਾ ਹੋਣ ਕਰਕੇ ਹੀ ਮਿਲਿਆ, ਖਾਲਸੇ ਹੋਣ ਕਰਕੇ ਮਿਲਿਆ, ਸਿੱਖ ਹੋਣ ਕਰਕੇ ਮਿਲਿਆ ਔਰ ਮਿਲ ਰਿਹਾ ਆ। ਔਰ ਇਹਨੂੰ ਬਚਾ ਕੇ ਰੱਖਣਾ, ਇਸ ਮਾਨ ਮਰਿਆਦਾ ਨੂੰ ਬਚਾ ਕੇ ਰੱਖਣਾ, ਇਸ ਸਤਿਕਾਰ ਨੂੰ ਬਚਾ ਕੇ ਰੱਖਣਾ, ਬਣਾਈ ਰੱਖਣਾ ਜਿਹੜਾ ਉਹ ਵੀ ਬੇਹਦ ਜ਼ਰੂਰੀ ਆ। ਪਰ ਕਈ ਵਾਰ ਦੇਖਦੇ ਆ ਜਿਵੇਂ ਤੁਸੀਂ ਕਿਹਾ ਵੀ ਰਾਜਨੀਤੀ ਜਿਹੜੀ ਉਹ ਭਾਰੂ ਹੋ ਗਈ ਆ ਧਰਮ ਦੇ ਉੱਤੇ, ਇਹ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਹੁਣ ਜਦੋਂ ਰਾਜਨੀਤੀ ਜਾਂ ਜਿਹੜੀ ਸੱਤਾ ਜਿਹੜੀ ਹੈ ਉਸ ਦੀ ਪ੍ਰਾਪਤੀ ਦੇ ਲਈ ਅਸੀਂ ਕਈ ਵਾਰ ਨਾ ਚਾਹੁੰਦੇ ਹੋਏ ਵੀ ਕੁਛ ਗਲਤ ਤਰ੍ਹਾਂ ਦੇ ਜਿਹੜੇ ਡਿਸੀਜ਼ਨ ਲੈਂਦੇ ਆ ਔਰ ਉਹਦਾ ਉਹਨਾਂ ਦੇ ਹੇਠ ਜਿਵੇਂ ਕਿ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਬਾਰ ਬਾਰ, ਹਨਾ, ਉੱਥੇ ਬਹੁਤ ਵਾਰ ਜਿਹੜੀ ਠੇਸ ਹੈ ਉਹ ਆਮ ਜਿਹੜੇ ਸੱਚੇ ਸੁੱਚੇ ਜਿਹੜੇ ਸਿੱਖ ਨੇ ਉਹਨਾਂ ਨੂੰ ਪਹੁੰਚਦੀ ਹੈ, ਹਨਾ। ਪਰ ਸਾਨੂੰ ਸਭ ਨੂੰ ਇੱਥੇ ਪਹਿਰਾ ਦੇਣ ਦੀ ਲੋੜ ਹੈ, ਜਿਹੜੇ ਵੀ ਪ੍ਰਚਾਰਕ ਨੇ, ਜਿਹੜੇ ਵੀ ਸਿੱਖ ਬੁੱਧੀਜੀਵੀ ਨੇ ਖਾਸ ਤੌਰ ਦੇ ਉੱਤੇ ਔਰ ਜਿਹੜੇ ਆਮ ਸਿੱਖ ਨੇ, ਹਨਾ, ਸਾਨੂੰ ਸਾਰਿਆਂ ਨੂੰ ਆਪਣੇ ਕਿਰਦਾਰ ਦੇ ਵਿੱਚ ਥੋੜਾ ਥੋੜਾ ਜਿਹੜਾ ਸੁਧਾਰ ਆ ਉਹ ਲਿਆਉਣ ਦੀ ਲੋੜ ਹੈ। ਸੋ ਅਸੀਂ ਆਪਣੇ ਆਪ ਦੇ ਵਿੱਚ ਥੋੜਾ ਥੋੜਾ ਹੀ ਸੁਧਾਰ ਲਿਆਉਂਦੇ ਜਾਈਏ ਤਾਂ ਖਾਲਸੇ ਦੀ ਜਿਹੜੀ ਇਹ ਮਾਣ ਮਰਿਆਦਾ ਹੈ ਇਸੇ ਤਰ੍ਹਾਂ ਕਾਇਮ ਰਹੇਗੀ। ਸੋ ਤੁਹਾਡਾ ਵੀ ਦਿਲਬਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਹਮੇਸ਼ਾ ਬੜੇ ਵਿਸਥਾਰ ਦੇ ਵਿੱਚ ਹਰ ਵਿਸ਼ੇ ਦੇ ਉੱਤੇ ਜਿਹੜਾ ਚਾਨਣਾ ਆ ਉਹ ਪਾਉਂਦੇ ਹੋ ਆਪਣੇ ਵਿਚਾਰਾਂ ਦਾ ਔਰ ਇਤਿਹਾਸ ਦੇ ਵਿੱਚੋਂ ਵੀ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਜ਼ਿਕਰ ਇਸ ਸਿਲਸਿਲੇ ਦੇ ਵਿੱਚ ਕਰਦੇ ਹੋ। ਤੁਹਾਡਾ ਵੀ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।
ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਆਪਣੀ ਸਮੂਹ ਸਾਰੀ ਦੁਨੀਆਂ ਦੇ ਸਿੱਖਾਂ ਨੂੰ ਗੱਲ ਕਹਿਣੀ ਚਾਹੁੰਦਾ ਕਿ ਯੂਟਿਊਬ ਦੇ ਉੱਤੇ ਨਿੱਕੀਆਂ ਨਿੱਕੀਆਂ ਗੱਲਾਂ ਪਾ ਕੇ ਸਿੱਖ ਕੌਮ ਨੂੰ ਬਦਨਾਮੀ ਦਾ ਕਾਰਨ ਨਾ ਬਣਾਓ। ਕੋ ਇਹ ਬੜੇ ਕਈ ਵਾਰੀ ਯੂਟਿਊਬ ਤੇ ਐਸੀਆਂ ਵੀਡੀਓ ਵੇਖਣ ਨੂੰ ਮਿਲਦੀਆਂ ਜਿਹਦੇ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਸੋ ਗੁਰਬਾਣੀ ਦੀ ਗੱਲ ਕਰੋ, ਕੋਈ ਇਤਿਹਾਸ ਦੀ ਗੱਲ ਕਰੋ, ਆਪਣੀ ਗੁਰੂਆਂ ਦੀ ਗੱਲ ਕਰੋ, ਇਹ ਤੇ ਸ਼ੋਭਾ ਦਿੰਦਾ ਹੈ। ਤੇ ਜੇ ਹੁਣ ਆਪਣੀ ਘਰ ਦੀਆਂ ਲੜਾਈਆਂ ਨੂੰ ਤੁਸੀਂ ਸਿੱਖ ਕੌਮ ਆਪਣੀਆਂ ਯੂਟਿਊਬ ਤੇ ਪਾ ਕੇ ਆਪਣਾ ਜਲੂਸ ਕਢਾਵੇ, ਉਹ ਕੋਈ ਸ਼ੋਭਾ ਨਹੀਂ ਦਿੰਦਾ। ਸੋ ਮੈਂ ਮੇਰੀ ਬੇਨਤੀ ਹੈ ਕਿ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੱਸੇ ਹੋਏ ਸੂਲਾਂ ਤੇ ਚੱਲੀਏ, ਕਿਸੇ ਨਾਲ ਠੱਗੀ ਠੋਰੀ ਨਾ ਕਰੀਏ, ਸਭ ਨੂੰ ਇੱਕੋ ਜਿਹਾ ਮਾਣ ਸਤਿਕਾਰ ਦਈਏ, ਕਿਉਂਕਿ ਸਰਬੱਤ ਦਾ ਭਲਾ ਹੀ ਜਿਹੜਾ ਉਹ ਗੁਰੂ ਨਾਨਕ ਦੇ ਘਰ ਦਾ ਇੱਕ ਆਦੇਸ਼ ਹੈ, ਉਪਦੇਸ਼ ਹੈ। ਆਪਾਂ ਨੇ ਸਰਬੱਤ ਦਾ ਭਲਾ ਮੰਗਣਾ ਹੈ, ਨਾ ਕਿ ਕਿਸੇ ਨਾਲ ਠੱਗੀ ਠੋਰੀ ਗਈਬਾਨੀ ਕਰਨੀ ਹੈ।
ਬਿਲਕੁਲ ਬਿਲਕੁਲ, ਸੋ ਰਠੌਰ ਸਾਹਿਬ ਤੁਹਾਡਾ ਧੰਨਵਾਦ ਕਰ ਰਹੇ ਨੇ, ਕਹਿੰਦੇ ਦਿਲਬਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਡਮੁੱਲੀ ਜਾਣਕਾਰੀ ਦੇ ਲਈ।
ਧੰਨਵਾਦ ਜੀ, ਮੈਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਸਾਰੇ ਸਰੋਤੇ ਵੀਰਾਂ ਦਾ, ਭੈਣਾਂ ਦਾ, ਜਿਹੜੇ ਆਪਣੀ ਦਿਲ ਦੀ ਬੁੱਕਲ ਵਿੱਚ ਸਾਨੂੰ ਪਿਆਰ ਦਿੰਦੇ ਨੇ, ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਮਹਾਰਾਜ ਇਸੇ ਤਰ੍ਹਾਂ ਹੀ ਇਸ ਪ੍ਰੋਗਰਾਮ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਇਸੇ ਤਰ੍ਹਾਂ ਇਹ ਇਤਿਹਾਸ ਦੀ ਵਿਰਸੇ ਦੀ ਜਾਣਕਾਰੀ ਅਸੀਂ ਇਸੇ ਤਰ੍ਹਾਂ ਦਿੰਦੇ ਰਹੀਏ। ਬਹੁਤ ਬਹੁਤ ਧੰਨਵਾਦ
ਜੀ, ਸ਼ੁਕਰੀਆ। ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਹਮੇਸ਼ਾ ਸਾਡੇ ਨਾਲ ਸਾਂਝ ਬਣਾਉਂਦੇ ਨੇ ਇਸ ਸਿਲਸਿਲੇ ਦੇ ਜ਼ਰੀਏ, ਔਰ ਇਹ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਕਿਉਂਕਿ ਸਮਾਂ ਜਿਹੜਾ ਉਹ ਇੱਕ ਬ੍ਰੇਕ ਦਾ ਹੋ ਚੁੱਕਿਆ। ਸੋ ਇੱਕ ਕਮਰਸ਼ੀਅਲ ਬ੍ਰੇਕ, ਇਸ ਬ੍ਰੇਕ ਦੌਰਾਨ ਸਾਡੇ ਉਹਨਾਂ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਲੈਣੇ ਆ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਤੁਹਾਡੇ ਸਾਰਿਆਂ ਦੇ ਸੁਨੇਹਿਆਂ ਦੇ ਨਾਲ। ਜਿਹੜੇ ਨਹੀਂ ਆਏ ਅਜੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਜ਼ਰੂਰ ਅਸੀਂ ਆਵਾਜ਼ ਦਿੰਦੇ ਹਾਂ ਕਿ ਆ ਜਾਓ, ਪ੍ਰੋਗਰਾਮ ਦਾ ਅਗਲਾ ਹਿੱਸਾ ਤੁਹਾਡੇ ਲਈ ਹੈ, ਆ ਜਾਓ। ਔਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਫਿਰ ਸਾਰੇ ਪ੍ਰੋਗਰਾਮ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਬ੍ਰੇਕ ਤੋਂ ਬਾਅਦ। ਬ੍ਰੇਕ ਦੌਰਾਨ ਸਾਡੇ ਕੁਝ ਸਹਿਯੋਗੀਆਂ ਦੇ ਇਸ਼ਤਿਹਾਰ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਨੇ, ਇੱਕ ਵਾਰ ਫੇਰ ਅਸੀਂ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਾਂ। ਤੇ ਪ੍ਰੋਗਰਾਮ ਚ ਕੁਝ ਹੋਰ ਦੋਸਤ ਜੁੜੇ ਨੇ ਇਸ ਵੇਲੇ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਚ ਸਾਡੇ ਨਾਲ ਜਗਤਾਰ ਗਿੱਲ ਹਾਂਗਕਾਂਗ ਟੂ ਟੀਕੇ ਵਾਲੇ ਵੀ ਸ਼ਾਮਲ ਹੋ ਚੁੱਕੇ ਨੇ। ਤੇ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਉਨ੍ਹਾਂ ਨੇ ਸਾਨੂੰ ਭੇਜਿਆ। ਕਹਿੰਦੇ ਜਦੋਂ ਕੋਈ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਚ ਹੁੰਦਾ, ਦੂਸਰੇ ਪਾਸੇ ਉਹ ਕਿਸੇ ਨੂੰ ਗਲਤ ਵੀ ਸਾਬਤ ਕਰ ਰਿਹਾ ਹੁੰਦਾ। ਸ਼ੁਭ ਸਵੇਰ, ਕਿਆ ਬਾਤ ਹੈ ਜੀ, ਬਹੁਤ ਸੋਹਣਾ ਪੱਖ ਹੈ। ਬਿਲਕੁਲ ਇਹ ਗੱਲ ਤਾਂ ਬੜੀ ਸਪਸ਼ਟ ਹੈ ਨਾ, ਜਦੋਂ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਚ ਹੁੰਦੇ ਹਾਂ ਤਾਂ ਇਹੀ ਇਹਦਾ ਕਾਰਨ ਹੁੰਦਾ ਕਿ ਸਾਨੂੰ ਕਿਸੇ ਦੂਸਰੇ ਪਾਸੇ ਕੁਛ ਨਾ ਕੁਛ ਗਲਤ ਜਿਹੜਾ ਉਹ ਦਿਖਾਈ ਜ਼ਰੂਰ ਦਿੰਦਾ। ਜਾਂ ਫਿਰ ਇੱਕ ਇਹਦਾ ਪੱਖ ਇਹ ਵੀ ਹੋ ਸਕਦਾ ਗਿੱਲ ਸਾਹਿਬ ਕਿ ਕਈ ਵਾਰ ਤੁਸੀਂ ਸਹੀ ਹੁੰਦੇ ਵੀ ਹੋ ਪਰ ਜਿਹੜਾ ਆਲੇ ਦੁਆਲੇ ਗਲਤ ਲੋਕਾਂ ਦੀ ਜਿਹੜੀ ਭਰਮਾਰ ਇੰਨੀ ਹੁੰਦੀ ਆ ਕਿ ਤੁਸੀਂ ਆਪਣੇ ਆਪ ਨੂੰ ਸਹੀ ਹੋਣ ਦੇ ਬਾਵਜੂਦ ਵੀ ਸਹੀ ਸਾਬਤ ਨਹੀਂ ਕਰ ਪਾਉਂਦੇ, ਹਨਾ। ਔਰ ਬਹੁਤ ਵਾਰ ਅਸੀਂ ਦੇਖਦੇ ਹਾਂ, ਅਸੀਂ ਜਦੋਂ ਆਪਾਂ ਰਾਜਸੀ ਪਾਰਟੀਆਂ ਦੀ ਗੱਲ ਕਰਦੇ ਹਾਂ ਗਿੱਲ ਸਾਹਿਬ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਰਾਜਸੀ ਪਾਰਟੀਆਂ ਦੇ ਵਿੱਚ ਬਹੁਤ ਚੰਗੇ ਲੋਕ ਜਿਹੜੇ ਆ, ਹਨਾ, ਉਹਨਾਂ ਨੂੰ ਚੁਣ ਕੇ ਉਸ ਪਾਰਟੀ ਦੇ ਦਾ ਜਿਹੜਾ ਮੋਹਰੀ ਆ ਉਹਨੂੰ ਬਣਾ ਦਿੱਤਾ ਜਾਂਦਾ, ਹਨਾ। ਔਰ ਉਹ ਵਿਚਾਰੇ ਚੰਗੇ ਲੋਕ ਜਿਹੜੇ ਆ ਉਹ ਆਪਣੀਆਂ ਚੰਗਿਆਈਆਂ ਕਾਰਨ ਜੋ ਉਹਨਾਂ ਨੇ ਪਹਿਲਾਂ ਕੀਤਾ ਹੁੰਦਾ ਆ, ਹਨਾ, ਉਹਦੇ ਲਈ ਜਾਣੇ ਜਾਂਦੇ ਆ ਔਰ ਲੋਕ ਉਹਨਾਂ ਦੇ ਨਾਲ ਨੇੜਿਓਂ ਜੁੜੇ ਹੁੰਦੇ ਆ। ਪਰ ਬਾਅਦ ਵਿੱਚ ਕੀ ਹੁੰਦਾ, ਪਾਰਟੀ ਦੀਆਂ ਜਿਹੜੀਆਂ ਨੀਤੀਆਂ ਆ ਉਹ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਹੁੰਦੀਆਂ, ਹਨਾ। ਸੋ ਇਸ ਕਰਕੇ ਕੀ ਹੁੰਦਾ ਕਿ ਫਿਰ ਇੱਕ ਆਪਸ ਦੇ ਵਿੱਚ ਜਿਹੜਾ ਤਣਾਅ ਆ ਉਹ ਪੈਦਾ ਹੋ ਜਾਂਦਾ, ਜਿਹੜਾ ਆਪਸ ਤਣਾਅ ਪੈਦਾ ਹੁੰਦਾ ਤੇ ਉੱਥੇ ਉਹ ਵਿਚਾਰੇ ਜਿਹੜੇ ਚੰਗੇ ਹੁੰਦੇ ਉਹ ਆਪਣੇ ਆਪ ਨੂੰ ਚੰਗਾ ਸਾਬਤ ਜਾਂ ਸਹੀ ਸਾਬਤ ਕਰਨ ਦੇ ਬਾਵਜੂਦ ਵੀ ਉਹ ਗਲਤ ਹੀ ਪਾਏ ਜਾਂਦੇ, ਕਿਉਂਕਿ ਲੋਕਾਂ ਦੀ ਨਜ਼ਰ ਦੇ ਵਿੱਚ ਜਿਸ ਪਾਰਟੀ ਦੇ ਨਾਲ ਉਹ ਜੁੜੇ ਹੋਏ ਆ, ਜਿਹਨਾਂ ਲੋਕਾਂ ਦੇ ਵਿੱਚ ਉਹ ਕੰਮ ਕਰ ਰਹੇ ਆ, ਉਹ ਅਸਲ ਦੇ ਵਿੱਚ ਗਲਤ ਹੁੰਦੇ ਆ। ਤੇ ਇਸੇ ਕਰਕੇ ਉਹ ਜਿਹੜਾ ਸਹੀ ਬੰਦਾ ਆ ਉਹਨੂੰ ਵੀ ਲੋਕ ਜਿਹੜੇ ਆ ਗਲਤ ਖਿਆਲ ਕਰਦੇ ਆ। ਖੈਰ ਇੱਕ ਪੱਖੇ ਦਾ ਇਹ ਹੋ ਸਕਦਾ, ਪਰ ਤੁਹਾਡਾ ਬਿਲਕੁਲ ਸਹੀ ਹੈ ਵਿਚਾਰ ਕਿ ਦੂਸਰੇ ਪਾਸੇ ਉਹ ਕਿਸੇ ਨਾ ਕਿਸੇ ਨੂੰ ਗਲਤ ਜ਼ਰੂਰ ਸਾਬਤ ਕਰ ਰਿਹਾ ਹੁੰਦਾ। ਤੇ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਲਈ ਵੀ, ਤੇ ਸਾਡੇ ਨਾਲ ਸਾਂਝ ਵੀ ਬਣਾ ਰਹੇ ਨੇ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਦਿਲਬਰ ਸਾਹਿਬ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਡੇ ਵੱਲੋਂ ਪ੍ਰੋਗਰਾਮ ਚ ਜੀ ਆਇਆਂ ਨੂੰ। ਕਹਿੰਦੇ ਧੰਨਵਾਦ ਦਿਲਬਰ ਸਾਹਿਬ ਜਾਣਕਾਰੀ ਲਈ। ਅਗਰ ਬਿੱਟਾ ਜੀ ਆਉਂਦੇ ਨੇ ਤਾਂ ਉਹਨਾਂ ਤੋਂ ਇਹ ਜ਼ਰੂਰ ਪੁੱਛਿਓ ਕਿ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ 10ਵਾਂ ਚਲਾਨ ਪੇਸ਼ ਕਰਨਾ ਸੀ ਉਸ ਦਾ ਕੀ ਬਣਿਆ, ਕੁੰਵਰ ਸਾਹਿਬ ਦਾ ਅਸਤੀਫਾ ਕਿਹਨੂੰ ਕਿਹਨੂੰ ਕਚਹਿਰੀ ਚ ਖੜਾ ਕਰੇਗਾ, ਧੰਨਵਾਦ ਜ਼ਰੂਰ ਪੁੱਛਾਂਗੇ ਜੀ। ਔਰ ਬਿੱਟਾ ਸਾਹਿਬ ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿੱਚ ਸਾਡੇ ਨਾਲ ਜੁੜਨਗੇ ਖਬਰਾਂ ਦੇ ਸਿਲਸਿਲੇ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਜਗਤਾਰ ਭਾਜੀ, ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਜੁੜੇ ਰਹੋ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਨੇ ਜੀ ਪਿੰਦਰ ਬਰਾੜ, ਕਿਆ ਬਾਤ ਹੈ, ਤੇਲ ਛੋਣਾ ਬਣਦਾ ਇਹਨਾਂ ਦੇ ਲਈ ਕਿਉਂਕਿ ਬੜੇ ਦੇਰ ਬਾਅਦ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਆਉਣਾ ਕੀਤਾ। ਸੋ ਅੱਜ ਕੱਲ ਨਾ ਡਿਜੀਟਲ ਦੌਰ ਹੋ ਗਿਆ, ਸੋ ਜਿਹੜਾ ਅਸਲ ਚ ਤੇਲ ਤਾਂ ਨਹੀਂ ਚੋ ਸਕਾਂਗੇ, ਪਰ ਤੁਸੀਂ ਮਹਿਸੂਸ ਕਰ ਲਿਓ ਡਿਜੀਟਲ ਤੇਲ ਜਿਹੜਾ ਉਹ ਅਸੀਂ ਚੋ ਦਿੱਤਾ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਲਿਸਨਿੰਗ ਵਿਥ ਲੌਂਗ ਡਰਾਈਵ, ਕਿਆ ਬਾਤ ਹੈ। ਸੋ ਲੌਂਗ ਡਰਾਈਵ ਦੇ ਵਿੱਚ ਤਾਂ ਪ੍ਰੋਗਰਾਮ ਸੁਣਨ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ, ਹਨਾ। ਚਾਹੇ ਤੁਸੀਂ ਮੱਠਾ ਮੱਠਾ ਜਿਹਾ ਸੰਗੀਤ ਨਾਲ ਚੱਲਦਾ ਰੱਖੋ ਤੇ ਚਾਹੇ ਤੁਸੀਂ ਕੋਈ ਰੇਡੀਓ ਪ੍ਰੋਗਰਾਮ ਲਗਾ ਲਓ, ਤਾਂ ਫਿਰ ਸਫ਼ਰ ਦਾ ਤਾਂ ਪਤਾ ਹੀ ਨਹੀਂ ਲੱਗਦਾ। ਤੇ ਬਹੁਤ ਚੰਗੀ ਗੱਲ ਹੈ ਤੁਸੀਂ ਸੁਣ ਰਹੇ ਹੋ ਔਰ ਅਸੀਂ ਤੁਹਾਡਾ ਸਾਥ ਮਾਣ ਰਹੇ ਹਾਂ। ਪਿੰਦਰ ਬਰਾੜ ਜੀ, ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹੋ, ਬਣੇ ਰਹੋ ਤੇ ਪ੍ਰੋਗਰਾਮ ਚ ਆਪਣੇ ਸੁਨੇਹੇ ਜਿਹੜੇ ਆ ਉਹ ਵੱਖ ਵੱਖ ਵਿਸ਼ਿਆਂ ਦੇ ਉੱਤੇ ਵੀ ਜ਼ਰੂਰ ਭੇਜਿਆ ਕਰੋ ਔਰ ਦੱਸਿਓ ਲੌਂਗ ਡਰਾਈਵ ਜਿਹੜੀ ਹੈ ਤੁਸੀਂ ਇਸ ਵੇਲੇ ਕਿੱਥੇ ਦੀ ਕਰ ਰਹੇ ਹੋ ਔਰ ਦੋਸਤੋ ਬੀਤੀਆਂ ਛੁੱਟੀਆਂ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਘੁੰਮ ਕੇ ਆਏ ਹੋ ਉਹਦੇ ਬਾਰੇ ਜ਼ਰੂਰ ਦੱਸਿਓ, ਕਿਉਂਕਿ ਜਦੋਂ ਵੀ ਕਿਤੇ ਬਾਹਰ ਘੁੰਮਣ ਜਾਣ ਦੀ ਗੱਲ ਹੁੰਦੀ ਹੈ ਇੱਕ ਤਾਂ ਕੋਵਿਡ ਕਰਕੇ ਲੋਕ ਜਿਹੜੇ ਆ ਉਹ ਘਰਾਂ ਚ ਡੱਕੇ ਰਹੇ ਆ ਹਨਾ, ਔਰ ਹੁਣ ਜਦੋਂ ਕੋਵਿਡ ਦਾ ਜਿਹੜਾ ਪ੍ਰਕੋਪ ਆ ਉਹ ਤਾਂ ਟਲ ਗਿਆ ਆਸਟ੍ਰੇਲੀਆ ਤੋਂ, ਪਰ ਅਜੇ ਵੀ ਜਿਹੜੇ ਕੋਵਿਡ ਦੇ ਰੂਲ ਆ ਉਹ ਕਿਤੇ ਕਿਤੇ ਲਾਗੂ ਹੈਗੇ ਆ ਪਰ ਇੰਨੇ ਜ਼ਿਆਦਾ ਸਖਤੀ ਦੇ ਨਾਲ ਤਾਂ ਨਹੀਂ, ਪਰ ਇੱਕ ਸਹਿਮ ਜਿਹਾ ਜਿਹੜਾ ਆ ਉਹ ਆਮ ਲੋਕਾਂ ਦੇ ਵਿੱਚ ਜ਼ਰੂਰ ਬਣਿਆ ਹੋਇਆ ਕਿ ਕਿਤੇ ਫੇਰ ਕੋਈ ਕੇਸ ਨਿਕਲਿਆ ਤੇ ਫੇਰ ਨਾ ਕਿਤੇ ਪਾਬੰਦੀਆਂ ਜਿਹੜੀਆਂ ਉਹ ਲੱਗ ਜਾਣ ਹਨਾ, ਇਸੇ ਕਰਕੇ ਬਹੁਤੀ ਦੂਰ ਤੱਕ ਜਾਣ ਦੀ ਕੋਈ ਵੀ ਕਿਸੇ ਦੀ ਪਲੈਨਿੰਗ ਜਿਹੜੀ ਉਹ ਨਾ ਛੁੱਟੀਆਂ ਦੇ ਵਿੱਚ ਨਹੀਂ ਬਣਦੀ ਰਹੀ, ਪਰ ਹੁਣ ਜਿਹੜਾ ਨਵਾਂ ਟਰੈਵਲ ਬਬਲ ਸ਼ੁਰੂ ਹੋਇਆ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਉਹਦੇ ਅਧੀਨ ਕੱਲ ਕਾਫੀ ਫਲਾਈਟਾਂ ਚੱਲੀਆਂ, 30 ਤੋਂ ਉੱਪਰ ਫਲਾਈਟਾਂ ਜਿਹੜੀਆਂ ਸਿਡਨੀ ਤੋਂ ਕੱਲ ਨਿਊਜ਼ੀਲੈਂਡ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਗਈਆਂ ਨੇ, ਔਰ ਬੜੀ ਦੇਰ ਬਾਅਦ ਜਿਹੜੇ ਲੋਕ ਮਿਲੇ 2-2 ਸਾਲ ਦੇ ਵਕਫੇ ਤੋਂ ਬਾਅਦ ਜਿਹੜੇ ਮਿਲੇ ਆ, ਬੜਾ ਜਜ਼ਬਾਤੀ ਜਿਹਾ ਮਾਹੌਲ ਉੱਥੇ ਬਣਿਆ ਨਿਊਜ਼ੀਲੈਂਡ ਦੇ ਵਿੱਚ ਜਦੋਂ ਲੋਕ ਉਤਰੇ ਆ, ਕਿਉਂਕਿ ਆਪੋ ਆਪਣੀਆਂ ਥਾਵਾਂ ਦੇ ਉੱਤੇ ਉਹ ਲੋਕ ਜਿਹੜੇ ਸੀਗੇ ਉਹ ਰਹਿਣ ਦੇ ਲਈ ਮਜਬੂਰ ਸੀ, ਔਰ ਜਿਨ੍ਹਾਂ ਪਰਿਵਾਰਾਂ ਦਾ ਬੜੇ ਦੇਰ ਬਾਅਦ ਮਿਲਣ ਹੋਇਆ, ਮੇਲ ਹੋਇਆ, ਜੀਆਂ ਦਾ ਮੇਲ ਹੋਇਆ, ਉਹਨਾਂ ਦੇ ਲਈ ਇਹ ਜਿਹੜਾ ਅਨੁਭਵ ਸੀ ਬੜਾ ਵੱਖਰੀ ਕਿਸਮ ਦਾ ਸੀਗਾ। ਖੈਰ ਗੱਲ ਅਸੀਂ ਕਰ ਰਹੇ ਸੀਗੇ ਕਿ ਕਿਹੜੀਆਂ ਕਿਹੜੀਆਂ ਥਾਵਾਂ ਨੇ ਦੇਖਣ ਯੋਗ ਨੇ ਜੇ ਅਸੀਂ ਉਸ ਵਿਕਟੋਰੀਆ ਚ ਰਹਿ ਰਹੇ ਹਾਂ, ਤੇ ਵਿਕਟੋਰੀਆ ਦੇ ਵਿੱਚ ਕਿੱਥੇ ਕਿੱਥੇ ਜਾਇਆ ਜਾ ਸਕਦਾ ਆ ਤੁਸੀਂ ਜ਼ਰੂਰ ਦੱਸਿਓ, ਕਿਉਂਕਿ ਜੇਕਰ ਅਜੇ ਅਸੀਂ ਸਟੇਟ ਤੋਂ ਬਾਹਰ ਯਾਨੀ ਕਿ ਵਿਕਟੋਰੀਆ ਤੋਂ ਬਾਹਰ ਨਹੀਂ ਜਾਣ ਦਾ ਘੁੰਮਣ ਦਾ ਕਿਤੇ ਪਲਾਨ ਬਣਾ ਰਹੇ ਤਾਂ ਫਿਰ ਵਿਕਟੋਰੀਆ ਦੇ ਵਿੱਚ ਕਿਹੜੇ ਕਿਹੜੇ ਸੋਹਣੇ ਇਲਾਕੇ ਨੇ ਜਿੱਥੇ ਘੁੰਮਿਆ ਜਾ ਸਕਦਾ, ਜਾਂ ਫਿਰ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦੇ ਕਿਹੜੇ ਕਿਹੜੇ ਸੋਹਣੇ ਇਲਾਕੇ ਨੇ ਜਿਹੜੇ ਦੇਖਣ ਦੇ ਵਿੱਚ ਜਾਂ ਫਿਰ ਜਿਹੜੇ ਘੁੰਮਣ ਦੇ ਵਿੱਚ ਆਪਣੇ ਆਪ ਦੇ ਵਿੱਚ ਮਸ਼ਹੂਰ ਨੇ, ਪ੍ਰਸਿੱਧ ਨੇ, ਸੋ ਉਹਨਾਂ ਇਲਾਕਿਆਂ ਦੀ ਵੀ ਬਾਤ ਜ਼ਰੂਰ ਪਾਇਓ ਅੱਜ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ ਅੱਗੇ ਸਾਡੇ ਨਾਲ ਹਰਨੇਕ ਸਿੰਘ ਬੈਂਸੂਰੀ ਜੁੜੇ ਨੇ, ਪਹਿਲੀ ਵਾਰ ਆਉਣਾ ਕੀਤਾ ਇਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ, ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਪਿਆਰ ਭਰੀ। ਸਤਿ ਸ੍ਰੀ ਅਕਾਲ ਬੈਂਸ ਸਾਹਿਬ, ਪ੍ਰੋਗਰਾਮ ਦੇ ਵਿੱਚ ਜਿਓ ਆਇਆਂ ਨੂੰ, ਔਰ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਤੁਸੀਂ ਪਹਿਲੀ ਵਾਰ ਅੱਜ ਆਉਣਾ ਕੀਤਾ ਤੇ ਹਾਰਦਿਕ ਸਵਾਗਤ ਤੁਹਾਡਾ, ਤੇ ਬਾਕੀ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਤੇ ਇਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਦੋਸਤ ਜਿਹੜੇ ਸਾਡੇ ਨਾਲ ਅਕਸਰ ਜੁੜਦੇ ਨੇ ਉਹ ਅੱਜ ਜੁੜੇ ਨਹੀਂ ਆ, ਸੋ ਗੁਰਿੰਦਰ ਸਿੰਘ ਹੋਰੀ ਵਰਜੀਨੀਆ ਵਾਲੇ ਹਮੇਸ਼ਾ ਸਾਡੇ ਨਾਲ ਸਾਂਝ ਬਣਾਉਂਦੇ ਨੇ, ਉਡੀਕ ਤੁਹਾਡੀ ਹੋ ਰਹੀ ਆ, ਤੁਸੀਂ ਸੁਣ ਰਹੇ ਹੋ ਕਿ ਨਹੀਂ ਸੁਣ ਰਹੇ, ਪਰ ਉਮੀਦ ਕਰਦੇ ਆ ਕਿ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਸ਼ਮੂਲੀਅਤ ਆ ਉਹ ਜ਼ਰੂਰ ਜਲਦੀ ਹੋਏਗੀ। ਤੇ ਇੱਕ ਬੁਝਾਰਤ ਜਿਹੜੀ ਪਹਿਲਾਂ ਦੀ ਪਾਈ ਹੋਈ ਆ, ਮੈਂ ਇੱਕ ਇਹੋ ਜਿਹੀ ਚੀਜ਼ ਆ ਕਿ ਮੇਰੇ ਕੋਲ ਚਾਬੀਆਂ ਨੇ ਪਰ ਜਿੰਦਰਾ ਨਹੀਂ ਆ, ਮੇਰੇ ਕੋਲ ਥਾਂ ਨਹੀਂ ਆ ਪਰ ਫਿਰ ਵੀ ਤੁਸੀਂ ਆ ਸਕਦੇ ਹੋ ਅੰਦਰ ਪਰ ਬਾਹਰ ਨਹੀਂ ਨਿਕਲ ਸਕਦੇ, ਇਹ ਕਿਹੜੀ ਚੀਜ਼ ਆ ਜੀ, ਇਹ ਤੁਸੀਂ ਦੱਸਣੀ ਆ। ਖੈਰ ਬੁਝਾਰਤਾਂ ਜਿਹੜੀਆਂ ਉਹ ਮੈਨੂੰ ਲੱਗਦਾ ਵੀ ਤੁਹਾਡੇ ਲਈ ਔਖੀਆਂ ਜਿਹੀਆਂ ਹੋ ਗਈਆਂ, ਪਤਾ ਕੀ ਹੈ ਇੱਕ ਰਾਜ ਦੀ ਗੱਲ ਤੁਹਾਨੂੰ ਦੱਸ ਦਿੰਦੀ ਹਾਂ, ਕਿਉਂਕਿ ਇਹ ਆਪਣੀਆਂ ਪੰਜਾਬੀ ਬੁਝਾਰਤਾਂ ਨਹੀਂ ਆ, ਪੰਜਾਬੀ ਬੁਝਾਰਤਾਂ ਤਾਂ ਦੇਖੋ ਸਾਡੇ ਰਗ ਰਗ ਦੇ ਵਿੱਚ ਵਸੀਆਂ ਹੋਈਆਂ ਹਨਾ, ਪਰ ਇਹ ਬੁਝਾਰਤਾਂ ਜਿਹੜੀਆਂ ਸੀ ਇਹ ਥੋੜੀਆਂ ਜਿਹੀਆਂ ਔਜ਼ੀ ਟਾਈਪ ਦੀਆਂ ਬੁਝਾਰਤਾਂ ਆ ਤੇ ਤੁਸੀਂ ਹੁਣ ਬੁੱਝ ਲਓ ਰਾਜ ਦੀ ਗੱਲ ਹੈ ਇਹ, ਪਰ ਇਹ ਰਾਜ ਜਿਹੜਾ ਹੁਣ ਮੈਂ ਖੋਲ ਦਿੱਤਾ ਤੇ ਤੁਸੀਂ ਬੁੱਝੋ ਫਿਰ ਕਿਹੜੀ ਚੀਜ਼ ਆ ਇਹ, ਥੋੜੀਆਂ ਜਿਹੀਆਂ ਔਜ਼ੀ ਸਟਾਈਲ ਦੇ ਵਿੱਚ ਇਹਨੂੰ ਸੋਚਣ ਦੀ ਕੋਸ਼ਿਸ਼ ਕਰੋ, ਬੁੱਝਣ ਦੀ ਕੋਸ਼ਿਸ਼ ਕਰੋ ਤੇ ਫਿਰ ਜਵਾਬ ਜਲਦੀ ਜਲਦੀ ਭੇਜ ਦਿਓ। ਤੇ ਲਓ ਦੋਸਤੋ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਦੱਸਿਆ ਸੀਗਾ ਕਿ ਕੁਛ ਖਾਸ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਔਰ ਜਾਣਕਾਰੀਆਂ ਇਹੀ ਹੈ ਕਿ ਜਿਵੇਂ ਅਸੀਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਟਰੈਵਲ ਬਬਲ ਦੀ ਗੱਲ ਕੀਤੀ ਆ, ਤੇ ਇਸ ਟਰੈਵਲ ਬਬਲ ਦੀ ਜਿਹੜੀ ਸ਼ੁਰੂਆਤ ਆ ਉਹ ਤਾਂ ਹੋ ਚੁੱਕੀ ਆ, ਪਰ ਇਹਦੇ ਨਾਲ ਹੀ ਇੱਕ ਹੋਰ ਜਿਹੜਾ ਆ ਉਹ ਖਦਸ਼ਾ ਜ਼ਰੂਰ ਸਰਕਾਰ ਨੇ ਜ਼ਾਹਿਰ ਕੀਤਾ ਆ, ਆਸਟ੍ਰੇਲੀਅਨ ਸਰਕਾਰ ਨੇ ਖਾਸ ਤੌਰ ਦੇ ਉੱਤੇ, ਕਿਉਂਕਿ ਜਿਹੜੇ ਆਸਟ੍ਰੇਲੀਅਨ ਨਿਊਜ਼ੀਲੈਂਡ ਦੇ ਲਈ ਇੱਥੋਂ ਫਲਾਈ ਕਰ ਰਹੇ ਆ, ਨਿਊਜ਼ੀਲੈਂਡ ਜਾ ਰਹੇ ਆ, ਉਹਨਾਂ ਨੂੰ ਸ਼ਾਇਦ ਦੁਨੀਆਂ ਦੇ ਹੋਰ ਦੇਸ਼ਾਂ ਦੇ ਵਿੱਚ ਜਾਣ ਦੀ ਵੈਸੇ ਇਜਾਜ਼ਤ ਨਹੀਂ ਆ, ਪਰ ਜੇ ਉਹ ਨਿਊਜ਼ੀਲੈਂਡ ਤੋਂ ਅੱਗੇ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦੇ ਵਾਪਸ ਆਉਣ ਦੇ ਵਿੱਚ ਬਹੁਤ ਮੁਸ਼ਕਲਾਂ ਜਿਹੜੀਆਂ ਆ ਉਹ ਆ ਸਕਦੀਆਂ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵਾਪਸੀ ਜਿਹੜੀ ਆ ਉਹ ਉਹਨਾਂ ਦੀ ਇੰਨੀ ਸੌਖੀ ਨਹੀਂ ਹੋਣ ਵਾਲੀ, ਸੋ ਇਸ ਕਰਕੇ ਸਰਕਾਰ ਬਾਰ ਬਾਰ ਗੁਜ਼ਾਰਿਸ਼ ਕਰ ਰਹੀ ਆ ਕਿ ਜਿਨ੍ਹਾਂ ਦੇ ਨਾਲ ਤਾਂ ਟਰੈਵਲ ਬੱਬਲ ਚੱਲ ਰਿਹਾ ਜਿਵੇਂ ਸਿੰਗਾਪੁਰ ਦੀ ਗੱਲ ਹੈ, ਨਿਊਜ਼ੀਲੈਂਡ ਦੀ ਗੱਲ ਹੈ, ਇਹਨਾਂ ਦੇਸ਼ਾਂ ਦੇ ਨਾਲ ਟਰੈਵਲ ਬੱਬਲ ਹੈ, ਪਰ ਫਿਰ ਵੀ ਉਹਨਾਂ ਨੂੰ ਆਸਟ੍ਰੇਲੀਆ ਛੱਡਣ ਦੇ ਲਈ ਜਾਂ ਆਸਟ੍ਰੇਲੀਆ ਤੋਂ ਬਾਹਰ ਜਾਣ ਦੇ ਲਈ ਜਿਹੜੀ ਐਗਜ਼ੈਂਪਸ਼ਨ ਆ ਉਹ ਜ਼ਰੂਰ ਲੈਣੀ ਪੈਣੀ ਆ ਜੇ ਉਹ ਕਿਤੇ ਹੋਰ ਜਾਂਦੇ ਆ। ਸੋ ਇਨ੍ਹਾਂ ਕੰਟਰੀਜ਼ ਨੂੰ ਛੱਡ ਕੇ ਜਿਨ੍ਹਾਂ ਦੇ ਨਾਲ ਟ੍ਰੈਵਲ ਬਬਲ ਜਿਹੜਾ ਸਾਈਨ ਹੋ ਚੁੱਕਿਆ ਆ। ਤੇ ਇਸ ਤੋਂ ਇਲਾਵਾ ਦੋਸਤੋ ਇਹ ਵੀ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਕਿ ਜੇ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਚਲੇ ਜਾਂਦੇ ਆ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਜਾਂ ਸਿੰਗਾਪੁਰ ਤੋਂ ਇਲਾਵਾ ਤਾਂ ਜਿਹੜੇ ਕੋਵਿਡ ਦੇ ਕਾਰਨ ਜਿਹੜੀਆਂ ਵੀ ਪਾਬੰਦੀਆਂ ਲਾਗੂ ਹੋ ਰਹੀਆਂ ਆ ਉਹ ਤੁਹਾਡੇ ਤੇ ਲਾਗੂ ਹੀ ਰਹਿਣਗੀਆਂ। ਸੋ ਇਸ ਕਰਕੇ ਤੁਹਾਡੀ ਜਿਹੜੀ ਵਾਪਸੀ ਆ ਉਹ ਥੋੜੀ ਜਿਹੀ ਮੁਸ਼ਕਿਲ ਹੋ ਜੂਗੀ। ਸੋ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਘੁੰਮਣ ਜਾਓ ਜ਼ਰੂਰ ਨਿਊਜ਼ੀਲੈਂਡ ਜਾਓ, ਪਰ ਨਿਊਜ਼ੀਲੈਂਡ ਤੋਂ ਬਾਅਦ ਜੇ ਕਿਤੇ ਹੋਰ ਤੁਸੀਂ ਬਣਾਉਂਦੇ ਹੋ ਪ੍ਰੋਗਰਾਮ ਤਾਂ ਫਿਰ ਉੱਥੋਂ ਆ ਕੇ ਵਾਪਸੀ ਆਸਟ੍ਰੇਲੀਆ ਦੇ ਵਿੱਚ ਕਰਨੀ ਤੁਹਾਡੇ ਲਈ ਥੋੜੀ ਜਿਹੀ ਮੁਸ਼ਕਿਲ, ਥੋੜੀ ਨਹੀਂ ਜ਼ਿਆਦਾ ਵੀ ਮੁਸ਼ਕਿਲ ਹੋ ਸਕਦੀ ਹੈ। ਸੋ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ। ਤੇ ਦੋਸਤੋ ਇੱਕ ਹੋਰ ਬੜੀ ਦਿਲਚਸਪ ਜਿਹੀ ਘਟਨਾ ਕੱਲ ਕੁਈਨਜ਼ਲੈਂਡ ਦੇ ਵਿੱਚ ਵਾਪਰੀ ਆ। ਕੁਈਨਜ਼ਲੈਂਡ ਵਾਲੇ ਸ਼ਾਇਦ ਜਾਣਦੇ ਵੀ ਹੋਣਗੇ, ਆਪਣੇ ਨਾ ਉੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਗਲੀਆਂ ਨਾਲੀਆਂ ਦਾ ਤਾਂ ਪਤਾ ਹੀ ਹੁੰਦਾ ਹੈ ਨਾ, ਸੜਕਾਂ ਦੇ ਵਿੱਚ ਵੀ ਕਈ ਵਾਰ ਜਿਹੜੇ ਗਟਰ ਛੱਡੇ ਹੁੰਦੇ ਆ ਢੱਕਣ ਵੀ ਨਹੀਂ ਲਾਏ ਹੁੰਦੇ ਨਾ, ਤੇ ਉੱਥੇ ਬੜੇ ਆਰਾਮ ਨਾਲ ਹੀ ਆਮ ਲੋਕ ਜਿਹੜੇ ਉਹ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਆ ਹਨਾ, ਗਟਰਾਂ ਦੇ ਜਿਹੜੇ ਢੱਕਣ ਖੁੱਲੇ ਰਹਿ ਜਾਂਦੇ ਆ ਤੇ ਗਲੀਆਂ ਨਾਲੀਆਂ ਦੇ ਵਿੱਚ, ਗਲੀਆਂ ਦੇ ਵਿੱਚ ਤਾਂ ਆਮ ਹੀ ਵਾਪਰ ਜਾਂਦੀਆਂ ਹਨਾ ਇਹੋ ਜਿਹੀਆਂ ਘਟਨਾਵਾਂ। ਕੱਲ ਪਰ ਕੁਈਨਜ਼ਲੈਂਡ ਦੇ ਵਿੱਚ ਇੱਕ ਬੜੀ ਅਜੀਬ ਜਿਹੀ ਘਟਨਾ ਵਾਪਰੀ ਹੈ। ਕੁਈਨਜ਼ਲੈਂਡ ਦੇ ਬ੍ਰਿਸਬਨ ਰੋਡ ਦੇ ਉੱਤੇ ਨਾ ਇੱਕ ਕਹਿੰਦੇ ਵੀ ਮੈਨ ਹੋਲ ਤੋਂ ਇੱਕ ਬੰਦਾ ਜਿਹੜਾ ਆ ਉਹ ਬਾਹਰ ਆਇਆ। ਸੋ ਇੱਕ ਜਿਹੜਾ ਕਾਰ ਸਵਾਰ ਸੀਗਾ ਉਹਨੇ ਦੇਖਿਆ ਵੀ ਸੜਕ ਦੇ ਬਿਲਕੁਲ ਗੱਬੇ ਇੱਕ ਬੰਦਾ ਜਿਹੜਾ ਆ ਜਿਹਨੇ ਕੱਪੜੇ ਵੀ ਨਹੀਂ ਸੀ ਪਾਏ ਹੋਏ ਔਰ ਉਹ ਢੱਕਣ ਤੋਂ ਬਾਹਰ ਆ ਗਿਆ ਔਰ ਉਹ ਦਿਖਾਈ ਦੇ ਰਿਹਾ ਸੀ ਸੜਕ ਤੋਂ ਉੱਪਰ। ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਉਹ ਇਸ ਚੱਲ ਦੇ ਰੋਡ ਤੇ, ਕਿਉਂਕਿ ਉਹਦੇ ਉੱਤੇ ਟ੍ਰੈਫਿਕ ਸੀ ਰੋਡ ਦੇ ਉੱਤੇ, ਬ੍ਰਿਸਬਨ ਰੋਡ ਦੇ ਉੱਤੇ ਕਾਫੀ ਟ੍ਰੈਫਿਕ ਆ, ਔਰ ਉਸ ਟ੍ਰੈਫਿਕ ਦੇ ਵਿੱਚ ਉਹ ਥੱਲਿਓ ਮੈਨਹੋਲ ਦੇ ਵਿੱਚੋਂ ਬਾਹਰ ਆਉਂਦਾ ਆ ਬੰਦਾ, ਤੇ ਉਹਨੂੰ ਜਦੋਂ ਪੁੱਛਿਆ ਗਿਆ ਕਿ ਉਹ ਮਤਲਬ ਇੱਥੇ ਕਿਵੇਂ ਆਇਆ ਤੇ ਇਸ ਤਰ੍ਹਾਂ ਮੈਨਹੋਲ ਦੇ ਵਿੱਚੋਂ ਇੰਨੀ ਚੱਲਦੀ ਹੋਈ ਰੋਡ ਦੇ ਉੱਤੇ ਬਾਹਰ ਆਉਣ ਦਾ ਜਿਹੜਾ ਉਹ ਕੀ ਕਾਰਨ ਰਿਹਾ ਉਹਦਾ, ਤਾਂ ਉਹਨੇ ਦੱਸਿਆ ਵੀ ਉਹ ਆਪਣੇ ਨਾ ਕੁੱਤੇ ਨੂੰ ਲੱਭ ਰਿਹਾ ਸੀਗਾ ਔਰ ਕੁੱਤੇ ਨੂੰ ਲੱਭਣ ਦੇ ਲਈ ਜਿਹੜੇ ਸਟੋਰਮ ਵਾਟਰ ਵਾਲੇ ਜਿਹੜੇ ਪਾਈਪਸ ਆ ਹਨਾ, ਉਹਨੂੰ ਲੱਗਿਆ ਵੀ ਉਹਦਾ ਕੁੱਤਾ ਸ਼ਾਇਦ ਇਧਰੋਂ ਉਧਰ ਨਿਕਲ ਗਿਆ ਆ, ਤੇ ਉਹਨਾਂ ਪਾਈਪਸ ਦੇ ਵਿੱਚੋਂ ਦੀ ਹੁੰਦਾ ਹੋਇਆ ਉਹ ਰੋਡ ਦੇ ਉੱਤੇ ਜਿਹੜਾ ਉਹ ਮੈਨਹੋਲ ਬਣਿਆ ਸੀ ਉਹਦੇ ਰਾਹੀਂ ਉਹ ਬਾਹਰ ਆਇਆ। ਬੜੀ ਰੌਚਕ ਘਟਨਾ ਆ, ਬੜੀ ਹੈਰਾਨੀ ਵਾਲੀ ਵੀ ਘਟਨਾ ਆ, ਪਰ ਇੱਥੇ ਵਾਪਰੀ ਆ। ਸੋ ਮੈਂ ਵੈਸੇ ਹੀ ਤੁਹਾਡੇ ਨਾਲ ਇਹ ਸਾਂਝੀ ਕਰ ਦਿੱਤੀ ਆ। ਤੇ ਇੱਕ ਹੋਰ ਜਿਹੜੀ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਨੀ ਆ ਜੀ, ਉਹ ਇਹ ਆ, ਤੁਸੀਂ ਕਿਉਂਕਿ ਬਿਟਕੋਇਨ ਦੇ ਬਾਰੇ ਤਾਂ ਸੁਣਿਆ ਹੋਣਾ ਹੈ ਨਾ, ਪਰ ਕੱਲ ਬ੍ਰਿਟਿਸ਼ ਸਰਕਾਰ ਦੇ ਅਧਿਕਾਰੀਆਂ ਨੇ ਇੱਕ ਨਵੀਂ ਡਿਜੀਟਲ ਕਰੰਸੀ ਜਿਹੜੀ ਆ ਬ੍ਰਿਟਕੋਇਨ ਹੋਂਦ ਵਿੱਚ ਲਿਆਉਣ ਦੀ ਗੱਲ ਕੀਤੀ ਆ। ਤੇ ਬੈਂਕ ਆਫ ਇੰਗਲੈਂਡ ਤੇ ਖਜ਼ਾਨਾ ਅਧਿਕਾਰੀ ਨੇ ਕਿਹਾ ਕਿ ਉਹ ਇਸ ਸੰਬੰਧ ਵਿੱਚ ਕੰਮ ਕਰ ਰਹੇ ਤੇ ਅਜਿਹੇ ਸਮੇਂ ਜਦੋਂ ਕੋਵਿਡ ਦੇ ਕਾਰਨ ਕੈਸ਼ ਮੁਦਰਾ ਤੋਂ ਗੁਰੇਜ਼ ਕੀਤਾ ਜਾ ਰਿਹਾ ਜਾਂ ਫਿਰ ਕੈਸ਼ ਮੁਦਰਾ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ, ਤਾਂ ਬੈਂਕ ਆਫ ਇੰਗਲੈਂਡ ਨੇ ਡਿਜੀਟਲ ਕਰੰਸੀ ਦੇ ਵੱਖ ਵੱਖ ਸੈਕਟਰਾਂ ਚ ਇਹਦੇ ਫਾਇਦੇ ਜਿਹੜੇ ਆ ਉਹ ਦੱਸੇ ਆ। ਤੇ ਇਸ ਦਹਾਕੇ ਦੇ ਅੰਤ ਤੱਕ ਉਹਨਾਂ ਨੇ ਇਹ ਵੀ ਕਿਹਾ ਕਿ ਕੈਸ਼ ਮੁਦਰਾ ਦੇ ਵਿੱਚ ਵੀ ਜੇ ਵੱਡੀ ਕਮੀ ਆਉਂਦੀ ਆ ਤਾਂ ਡਿਜੀਟਲ ਕਰੰਸੀ ਜਿਹੜੀ ਆ ਉਹ ਇਹਦੇ ਬੈਕਅਪ ਦੇ ਵਜੋਂ ਵੀ ਕੰਮ ਕਰੂਗੀ, ਕਿਉਂਕਿ ਕੈਸ਼ ਮੁਦਰਾ ਜਿਹੜੀ ਆ ਉਹ ਕੋਵਿਡ ਦੇ ਕਾਰਨ ਘਟਾਈ ਜਾ ਰਹੀ ਹੈ ਹਨਾ, ਵੀ ਸਿੱਧਾ ਜਿਹੜਾ ਲੈਣ ਦੇਣਾ ਉਹ ਪੇਪਰ ਜਿਹੜਾ ਮਨੀ ਆ ਉਹਦੇ ਨਾਲ ਨਾ ਹੋਵੇ, ਪੇਪਰ ਕਰੰਸੀ ਜਿਹੜੀ ਉਹਦੇ ਨਾਲ ਨਾ ਹੋਵੇ। ਸੋ ਯੂਕੇ ਨੇ ਦਾਅਵਾ ਵੀ ਕੀਤਾ ਆ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਜਿਹੜੇ 10 ਦੇ ਵਿੱਚੋਂ ਹੋ ਸਕਦਾ ਕਿ ਕੇਵਲ 1% ਜਿਹੜੇ ਲੋਕ ਆ ਉਹ ਰਵਾਇਤੀ ਕਾਗਜ਼ੀ ਮੁਦਰਾ ਜਿਹੜੀ ਆ ਉਹ ਵਰਤਣਗੇ। ਸੋ ਰਵਾਇਤੀ ਕਾਗਜ਼ੀ ਮੁਦਰਾ ਦਾ ਜਿਹੜਾ ਪ੍ਰਯੋਗ ਆ ਉਹ 10 ਦੇ ਵਿੱਚੋਂ 1 ਜਣਾ ਹੀ ਕਰੂਗਾ। ਸੋ ਕੁਝ ਹੋਰ ਦੇਸ਼ਾਂ ਨੇ ਵੀ ਅਜਿਹੀ ਜਿਹੜੀ ਡਿਜੀਟਲ ਕਰੰਸੀ ਆ ਉਹਨੂੰ ਹੋਂਦ ਵਿੱਚ ਲਿਆਉਣ ਦੇ ਦਾਅਵੇ ਕੀਤੇ ਆ, ਜਿਨ੍ਹਾਂ ਦੇ ਵਿੱਚੋਂ ਸਵੀਡਨ ਵੀ ਇੱਕ ਆ। ਸਵੀਡਨ ਨੇ ਕਿਹਾ ਵੀ 2026 ਤੱਕ ਉਹਨਾਂ ਦੀ ਵੀ ਆਪਣੀ ਇੱਕ ਡਿਜੀਟਲ ਕਰੰਸੀ ਜਿਹੜੀ ਆ ਉਹ ਜਾਰੀ ਹੋ ਜਾਣੀ ਆ, ਜਦਕਿ ਯੂਰੋਪੀਅਨ ਸੈਂਟਰਲ ਬੈਂਕ ਜਿਹੜਾ ਆ ਉਹਨੇ ਵੀ ਅਗਲੇ 4 ਸਾਲਾਂ ਤੱਕ ਇਹੋ ਜਿਹੀ ਇੱਕ ਡਿਜੀਟਲ ਕਰੰਸੀ ਜਿਹੜੀ ਆ ਹੋਂਦ ਵਿੱਚ ਲਿਆਉਣ ਬਾਰੇ ਆਪਣੀ ਨੀਤੀ ਜਿਹੜੀ ਆ ਉਹ ਸਪਸ਼ਟ ਕੀਤੀ ਆ। ਸੋ ਡਿਜੀਟਲ ਕਰੰਸੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਕੱਲ ਤਾਂ ਹਰ ਚੀਜ਼ ਜਿਹੜੀ ਉਹ ਡਿਜੀਟਲ ਹੋ ਰਹੀ ਆ ਹਨਾ, ਸੋ ਇਹ ਡਿਜੀਟਲ ਰੂਪ ਜਿਹੜਾ ਆ ਉਹ ਕਿਸ ਤਰ੍ਹਾਂ ਸਮੇਂ ਦੇ ਅਨੁਸਾਰ ਬਦਲਦਾ ਆ। ਆਪਾਂ ਪਿਛਲੇ 10 ਸਾਲਾਂ ਦੀ ਗੱਲ ਕਰਦੇ ਹਾਂ ਤਾਂ 10 ਸਾਲਾਂ ਦੇ ਵਿੱਚ ਜੋ ਐਡਾ ਵੱਡਾ ਬਦਲਾਅ ਆਇਆ, ਔਰ ਉਸ ਤੋਂ ਵੀ ਪਹਿਲਾਂ ਜਾਈਏ ਤਾਂ 20 ਸਾਲ ਪਹਿਲਾਂ ਪੇਜਰ ਹੁੰਦੇ ਸੀਗੇ, ਮੈਸੇਜ ਆਉਂਦਾ ਸੀ ਹਨਾ, ਔਰ ਉਹ ਵੀ ਬੜੀ ਅਦਭੁਤ ਚੀਜ਼ ਲੱਗਦੀ ਸੀ, ਬੜੀ ਹੈਰਾਨੀ ਵਾਲੀ ਚੀਜ਼ ਲੱਗਦੀ ਸੀ ਕਿ ਅੱਛਾ ਵੀ ਪੇਜਰ ਵੱਜਿਆ ਜੀ, ਮੈਸੇਜ ਆਇਆ ਹਨਾ। ਤੇ ਉਸ ਤੋਂ ਪਹਿਲਾਂ ਤਾਂ ਫੋਨ ਤੋਂ ਇਲਾਵਾ ਕੋਈ ਇਹੋ ਜਿਹੀ ਚੀਜ਼ ਹੈ ਹੀ ਨਹੀਂ ਸੀਗੀ ਜਿਹਦੇ ਰਾਹੀਂ ਕੋਈ ਵੀ ਜਿਹੜੀ ਜਾਣਕਾਰੀ ਆ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚੇ ਹਨਾ। ਪਰ ਉਹ ਜਾਣਕਾਰੀਆਂ ਜਿਹੜੀਆਂ ਆ ਉਹ ਤਾਂ ਚਲੋ ਇੱਕ ਵੱਖਰੀ ਵਿਧਾ ਆ, ਪਰ ਜਦੋਂ ਅਸੀਂ ਡਿਜੀਟਲ ਕਰੰਸੀ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਤਜਰਬਾ ਆ ਇਹ ਹੋਣ ਜਾ ਰਿਹਾ। ਔਰ ਪਿਛਲੇ 20 ਸਾਲਾਂ ਤੋਂ ਬਾਅਦ ਹੁਣ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਇੰਨੀ ਤੇਜ਼ੀ ਦੇ ਨਾਲ ਹਰ ਚੀਜ਼ ਦੇ ਵਿੱਚ ਬਦਲਾਅ ਆਇਆ। ਦੇਖੋ ਜਦੋਂ ਅਸੀਂ ਕੰਪਿਊਟਰ ਦੀ ਗੱਲ ਕਰਦੇ ਸੀ ਡਿਸਕਾਂ ਹੁੰਦੀਆਂ ਸੀਗੀਆਂ ਹਨਾ, ਜਦੋਂ ਅਸੀਂ ਮੂਵੀਜ਼ ਦੇਖਣ ਦੀ ਗੱਲ ਕਰਦੇ ਸੀ ਤਾਂ ਕੈਸੇਟਸ ਹੁੰਦੀਆਂ ਸੀਗੀਆਂ ਹਨਾ, ਉਹ ਸਾਰਾ ਕੁਝ ਹੀ ਬਦਲ ਗਿਆ ਹੁਣ। ਸੋ ਹੁਣ ਅਸੀਂ ਕੈਸੇਟ ਕਲਚਰ ਤਾਂ ਸਿਰਫ ਮੈਨੂੰ ਲੱਗਦਾ ਵੀ ਅਸੀਂ ਹੁਣੇ ਆ ਜਿਨ੍ਹਾਂ ਨੇ ਵੇਖਿਆ ਹੋਣਾ, ਹੁਣ ਜਿਹੜੇ ਸਾਡੇ ਬੱਚੇ ਆ ਉਹਨਾਂ ਨੇ ਉਹ ਕੈਸੇਟ ਕਲਚਰ ਦੇਖਿਆ ਹੀ ਨਹੀਂ ਆ ਹਨਾ। ਸੋ ਕੈਸੇਟ ਕਲਚਰ ਤੋਂ ਬਾਅਦ ਦਾ ਜਿਹੜਾ ਹੁਣ ਵਾਲਾ ਜੋ ਵੀ ਮਟੀਰੀਅਲ ਸਾਨੂੰ ਉਪਲਬਧ ਹੁੰਦਾ, ਔਰ ਇਹ ਟੈਕਨੋਲੋਜੀ ਦਾ ਇੱਕ ਇੰਨਾ ਵੱਡਾ ਵਿਕਾਸ ਇਸ ਵੱਡੇ ਪੱਧਰ ਦੇ ਉੱਤੇ ਹੋਣਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਪ੍ਰਾਪਤੀ ਵੀ ਆ। ਖੈਰ ਮਨੁੱਖਤਾ ਦੇ ਲਈ ਵੀ ਮਨੁੱਖ ਜਿਹੜਾ ਆ ਉਹ ਇੰਨਾ ਤੇਜ਼ ਦਿਮਾਗ ਆ ਕਿ ਇਹੋ ਜਿਹੀਆਂ ਜਿਹੜੀਆਂ ਕੱਢਾਂ ਆ ਉਹ ਕੱਢ ਰਿਹਾ ਆ ਹਨਾ। ਔਰ ਆਈਟੀ ਦੇ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਇੰਨਾ ਵੱਡਾ ਜਿਹੜਾ ਵਿਕਾਸ ਆ, ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਵਿਕਾਸ ਹੈ ਉਹ ਹੋ ਰਿਹਾ। ਪਰ ਕੁਛ ਨਾ ਕੁਛ ਜਿਹੜੇ ਹਰ ਖੇਤਰ ਦੇ ਵਿੱਚ ਜਦੋਂ ਵਿਕਾਸ ਹੁੰਦਾ ਆ ਤਾਂ ਕੁਛ ਨਾ ਕੁਛ ਉਹਦੇ ਡਰਾਬੈਕ ਹੁੰਦੇ ਆ, ਕੁਛ ਕਮੀਆਂ ਹੁੰਦੀਆਂ ਹਨਾ। ਔਰ ਅੱਜ ਵੀ ਜਦੋਂ ਅਸੀਂ ਗੱਲ ਬੈਂਕਿੰਗ ਦੀ ਕਰਦੇ ਹਾਂ, ਆਨਲਾਈਨ ਬੈਂਕਿੰਗ ਚੱਲ ਰਹੀ, ਐਵਰੀਥਿੰਗ, ਜਦੋਂ ਅਸੀਂ ਹੁਣ ਕੋਰੋਨਾ ਦੇ ਵਿੱਚ ਗੱਲ ਕੀਤੀ ਆ ਤਾਂ ਦੇਖ ਲਓ ਜੀ ਸਕੂਲ ਵੀ ਆਨਲਾਈਨ ਹੋ ਗਏ, ਹੁਣ ਸਾਡੀਆਂ ਮੀਟਿੰਗਸ ਵੀ ਆਨਲਾਈਨ ਹੁੰਦੀਆਂ। ਕਿੱਥੇ ਪਹਿਲਾਂ ਅਸੀਂ ਸਮੇਂ ਦਾ ਜਿਹੜਾ ਜਦੋਂ ਪ੍ਰਯੋਗ ਕਰਦੇ ਸੀਗੇ ਤਾਂ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣ ਦੇ ਲਈ ਜਿਹੜਾ ਸਮਾਂ ਸੀ ਉਹ ਲੱਗਦਾ ਸੀਗਾ ਹਨਾ। ਪਰ ਹੁਣ ਕੀ ਹੁੰਦਾ ਹੈ ਕਿ ਤੁਸੀਂ ਬਸ ਇੱਕ ਲਿੰਕ ਭੇਜੋ ਤੇ ਉਹ ਲਿੰਕ ਓਪਨ ਕਰੋ ਔਰ ਤੁਸੀਂ ਉਸ ਮੀਟਿੰਗ ਰੂਮ ਦੇ ਵਿੱਚ ਬੈਠੇ ਹੁੰਦੇ ਆ ਔਰ ਤੁਸੀਂ ਜਿਹੜੀ ਮੀਟਿੰਗ ਆ ਉਹ ਡਾਇਰੈਕਟਲੀ ਸਟ੍ਰੇਟ ਵੇ ਸਟਾਰਟ ਕਰ ਲੈਂਦੇ ਆ ਹਨਾ। ਔਰ ਇਹ ਬੜੇ ਵੱਡੇ ਜਿਹੜੇ ਇੱਕ ਬਦਲਾਅ ਆ ਉਹ ਸਾਨੂੰ ਇਸ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਆ, ਪੈਂਡੈਮਿਕ ਦੇ ਵਿੱਚ ਅਸਲ ਦੇ ਵਿੱਚ ਹਨਾ। ਔਰ ਕੋਵਿਡ ਪੈਂਡੈਮਿਕ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਨਵੀਆਂ ਖੋਜਾਂ ਹੋਈਆਂ, ਇਨਵੈਂਸ਼ਨਸ ਹੋਈਆਂ। ਸੋ ਉਹਨਾਂ ਖੋਜਾਂ ਤੋਂ ਬਾਅਦ ਹੁਣ ਇਹ ਜਿਹੜੇ ਨਤੀਜੇ ਆ ਉਹ ਸਾਹਮਣੇ ਆ ਰਹੇ ਆ ਕਿ ਦੇਖੋ ਡਿਜੀਟਲ ਜਿਹੜੀ ਕਰੰਸੀ ਆ ਉਹ ਵੀ ਕੁਝ ਦੇਸ਼ਾਂ ਨੇ ਬਣਾਉਣ ਦੀ ਗੱਲ ਕੀਤੀ ਆ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਨਵੀਆਂ ਨਵੀਆਂ ਜਿਹੜੀਆਂ ਖੋਜਾਂ ਆ ਹੋ ਰਹੀਆਂ, ਨਵੇਂ ਨਵੇਂ ਤਜਰਬੇ ਹੋ ਰਹੇ। ਖੈਰ ਅਸੀਂ ਗੱਲਬਾਤ ਜਿਹੜੀ ਆ ਉਹ ਇਸੇ ਤਰ੍ਹਾਂ ਕਰਦੇ ਰਵਾਂਗੇ, ਆਪਾਂ ਅਗਲੇ ਸਿਲਸਿਲੇ ਵੱਲ ਵੀ ਵਧਣਾ। ਪਰ ਇਸ ਵੇਲੇ ਸਾਡੇ ਨਾਲ ਕੁਝ ਦੋਸਤ ਜਿਹੜੇ ਉਹ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਾਂ। ਸੁਖਜੀਵਨ ਗਰੇਵਾਲ ਹੋਰ ਇਸ ਪ੍ਰੋਗਰਾਮ ਚ ਆਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਜੀਵਨ ਗਰੇਵਾਲ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਕਹਿੰਦੇ ਮੈਂ ਤੁਹਾਡੇ ਰੇਡੀਓ ਦਾ ਨਵਾਂ ਲਿਸਨਰ ਆ, ਬੜਾ ਚੰਗਾ ਲੱਗਦਾ ਹਰਮਨ ਰੇਡੀਓ ਸੁਣ ਕੇ, ਸਪੈਸ਼ਲੀ ਗੁਰਬਾਣੀ ਇਨ ਦਾ ਮਾਰਨਿੰਗ, ਲਹਿਰਾਂ ਐਂਡ ਦਿਲ ਵਾਲੀ ਗੱਲ, ਗੁੱਡ ਵਰਕ। ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਤੁਸੀਂ ਹਰਮਨ ਰੇਡੀਓ ਦੇ ਨਵੇਂ ਲਿਸਨਰ ਹੋ, ਸਾਨੂੰ ਬਹੁਤ ਖੁਸ਼ੀ ਹੋਈ ਹੈ, ਸਾਡੇ ਪਰਿਵਾਰ ਦਾ ਤੁਸੀਂ ਹਿੱਸਾ ਬਣੇ ਹੋ ਸੁਖਜੀਵਨ ਜੀ। ਔਰ ਪ੍ਰੋਗਰਾਮ ਦੇ ਵਿੱਚ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ, ਸਾਡੇ ਨਾਲ ਇਸੇ ਤਰ੍ਹਾਂ ਹਰ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਇਆ ਕਰੋ। ਲਹਿਰਾਂ ਪ੍ਰੋਗਰਾਮ ਨੂੰ ਵੀ ਤੁਸੀਂ ਪਸੰਦ ਕਰਦੇ ਹੋ, ਔਰ ਗੁਰਬਾਣੀ ਦਾ ਜਿਹੜਾ ਸਵੇਰੇ ਗਾਵੋ ਸੱਚੀ ਬਾਣੀ ਪ੍ਰੋਗਰਾਮ ਚੱਲਦਾ ਉਹ ਵੀ ਤੁਸੀਂ ਪਸੰਦ ਕਰਦੇ ਹੋ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਦਿਲ ਵਾਲੀ ਗੱਲ ਪ੍ਰੋਗਰਾਮ ਜਿਹੜਾ ਉਹ ਵੀ ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਅਸੀਂ ਵੀ ਸ਼ੁਕਰ ਗੁਜ਼ਾਰ ਹਾਂ ਤੁਹਾਡੇ ਕਿ ਤੁਸੀਂ ਸਾਡੇ ਪਰਿਵਾਰ ਦੇ ਨਾਲ ਰਾਬਤਾ ਜਿਹੜਾ ਉਹ ਕਾਇਮ ਕੀਤਾ, ਤੇ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਸਾਂਝਾਂ ਹੋਰ ਪਕੇਰੀਆਂ ਹੋਵਣ ਇਹ ਆਸ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਹੌਸਲਾ ਅਫਜ਼ਾਈ ਲਈ ਵੀ। ਤੇ ਅੱਗੇ ਜਗਤਾਰ ਜੌਹਲ ਹੁਰੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੌਹਲ ਸਾਹਿਬ। ਪ੍ਰੋਗਰਾਮ ਚ ਬੜੇ ਦਿਨਾਂ ਬਾਅਦ ਆਉਣਾ ਕੀਤਾ, ਪਰ ਬੜਾ ਚੰਗਾ ਲੱਗਦਾ ਜਦੋਂ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰਦੇ ਹੋ ਜੀ ਆਇਆਂ ਨੂੰ। ਤੇ ਅੱਗੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਜਗਜੀਵਨ ਮਠਾਰੂ ਹੁਰੀ, ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਹਰਮਨ ਪਰਿਵਾਰ ਨੂੰ। ਕਹਿੰਦੇ ਅੱਜ ਥੋੜਾ ਜਿਹਾ ਲੇਟ ਸ਼ਾਮਲ ਹੋਈ ਆ ਜੀ, ਕੋਈ ਗੱਲ ਨੀ ਜੀ, ਦੇਰ ਆਏ ਦਰੁਸਤ ਆਏ, ਬੜਾ ਚੰਗਾ ਲੱਗਦਾ ਤੁਸੀਂ ਆ ਗਏ, ਇੰਨਾ ਹੀ ਸਾਡੇ ਲਈ ਬਹੁਤ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਜੀ ਆਇਆਂ ਨੂੰ। ਤੇ ਸੁਖਵਿੰਦਰ ਸੌਂਧ ਹੁਰੀ ਵੀ ਅੱਜ ਦੇਰੀ ਨਾਲ ਆਏ ਨੇ, ਪਰ ਬੜਾ ਚੰਗਾ ਲੱਗਿਆ ਕਿ ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਸਵਾਗਤ ਸੌਂਧ ਸਾਹਿਬ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਪਰ ਆਪਾਂ ਹੁਣ ਅੱਗੇ ਵੱਧਦੇ ਹਾਂ ਇੱਕ ਗੀਤ ਵੱਲ, ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾਉਂਦੇ ਆ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ। ਤੇ ਗੀਤ ਤੋਂ ਬਾਅਦ ਫਿਰ ਅਗਲਾ ਸਿਲਸਿਲਾ ਖਬਰਾਂ ਦਾ ਹੋਣਾ, ਖਬਰਾਂ ਦਾ ਸਿਲਸਿਲਾ ਲੈ ਕੇ ਆਵਾਂਗੇ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ। ਸੋ ਹੋ ਜਾਓ ਤਿਆਰ, ਫਿਰ ਆਪਾਂ ਇੱਕ ਗੀਤ ਦੇ ਨਾਲ ਲੈਣੇ ਆ ਤੁਹਾਡੇ ਤੋਂ ਇਹ ਸਿਲਸਿਲੇ ਲਈ ਇਜਾਜ਼ਤ। ਅੱਗੇ ਮਿਲਦੇ ਆ ਫਿਰ ਅੱਗੇ। ਲਓ ਜੀ ਦੋਸਤੋ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੇ ਗੀਤ ਪਸੰਦ ਆਇਆ ਹੋਣਾ। ਗੀਤ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਅੱਜ ਥੋੜੇ ਜੇ ਮਿੱਠੇ ਮਿੱਠੇ ਜਿਹੇ ਚੱਲ ਰਹੇ ਆ, ਸੋ ਕੋਸ਼ਿਸ਼ ਤਾਂ ਮੇਰੀ ਸੀ ਕਿ ਅੱਜ ਥੋੜੇ ਜੇ ਗੀਤ ਜਿਹੜੇ ਆ ਉਹ ਇਸ ਤੋਂ ਵੱਖਰੇ ਅੰਦਾਜ਼ ਦੇ ਵਿੱਚ ਵੀ ਸੁਣਾਏ ਜਾਣ, ਪਰ ਕਈ ਵਾਰ ਕੀ ਹੁੰਦਾ ਕਿ ਜਾਣਕਾਰੀ ਜਾਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਦਾ ਸਿਲਸਿਲਾ ਹੀ ਇਸ ਤੌਰ ਤੁਰਦਾ ਕਿ ਸਾਨੂੰ ਗੀਤਾਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਮਿਲਦਾ। ਪਰ ਸਾਡੀਆਂ ਕੋਈ ਵੀ ਇਹੋ ਜਿਹੀਆਂ ਜਿਹੜੀਆਂ ਕੁਤਾਹੀਆਂ ਨੇ ਘਾਟਾਂ ਨੇ ਤੁਸੀਂ ਉਹਨਾਂ ਨੂੰ ਮਾਫ਼ ਕਰੋਗੇ, ਪਰ ਅੱਗੇ ਵਾਸਤੇ ਜਿਹੜਾ ਇੱਕ ਚੰਗਾ ਫੀਡਬੈਕ ਜਿਹੜਾ ਉਹ ਸਾਨੂੰ ਜ਼ਰੂਰ ਮੁਹੱਈਆ ਕਰਵਾਓਗੇ ਤਾਂ ਕਿ ਅਸੀਂ ਤੁਹਾਡੀਆਂ ਉਮੀਦਾਂ ਮੁਤਾਬਕ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕਰਦੇ ਰਹੀਏ। ਸੋ ਇਹਦੇ ਲਈ ਤੁਹਾਨੂੰ ਬਾਰ ਬਾਰ ਅਸੀਂ ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ ਸਾਨੂੰ ਆਪਣਾ ਜਿਹੜਾ ਫੀਡਬੈਕ ਹੈ ਉਹ ਜ਼ਰੂਰ ਭੇਜਿਆ ਕਰੋ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਅਗਲਾ ਸਿਲਸਿਲਾ ਜਿਹੜਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਖਬਰਾਂ ਦਾ, ਪਰ ਖਬਰਾਂ ਤੋਂ ਵੀ ਪਹਿਲਾਂ ਸਾਡੇ ਨਾਲ ਇਸ ਵੇਲੇ ਦਲਜੀਤ ਸਿੰਘ ਢਿੱਲੋਂ ਹੋਰੀ ਜੁੜੇ ਨੇ ਮਹਿਤਾ ਚੌਂਕ ਤੋਂ। ਸੋ ਬਹੁਤ ਹੀ ਸਤਿਕਾਰਿਤ ਨੇ ਸਾਡੇ ਹਰਮਨ ਰੇਡੀਓ ਤੇ ਗਾਵੋ ਸੱਚੀ ਬਾਣੀ ਪ੍ਰੋਗਰਾਮ ਜਿਹੜਾ ਤੁਸੀਂ ਸੁਣਦੇ ਹੋ ਉਹਨਾਂ ਦੇ ਸੰਚਾਲਕ ਨੇ ਔਰ ਵੱਡੇ ਤੜਕੇ ਉੱਠ ਕੇ ਉਸ ਪ੍ਰੋਗਰਾਮ ਦਾ ਜਿਹੜਾ ਸੰਚਾਲਨ ਆ ਉਹ ਤਾਂ ਕਰਦੇ ਹੀ ਕਰਦੇ ਨੇ, ਪਰ ਉਸ ਸਾਰੇ ਸਮੇਂ ਦੌਰਾਨ ਤੁਸੀਂ ਦੇਖੋ ਕਿ 4 ਘੰਟੇ ਦਾ ਜਿਹੜਾ ਪ੍ਰੋਗਰਾਮ ਔਰ ਉਸ ਸਮੇਂ ਸੀਮਾ ਦੇ ਵਿੱਚ ਜਿਹੜੀ ਲਗਾਤਾਰਤਾ ਬਣਾਈ ਰੱਖਣੀ ਜਿਹੜੀ ਆ ਉਹ ਇਹਨਾਂ ਦੀ ਸ਼ਖਸੀਅਤ ਦਾ ਇੱਕ ਖਾਸ ਗੁਣ ਹੈ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ, ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਕਹਿੰਦੇ ਦਿਲਬਰ ਹੋਰਾਂ ਵੱਲੋਂ ਦਿੱਤੀ ਜਾਣਕਾਰੀ ਬਹੁਤ ਵਧੀਆ ਰਹੀ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਜ ਆਉਣਾ ਕੀਤਾ ਲਹਿਰਾਂ ਪ੍ਰੋਗਰਾਮ ਦੇ ਵਿੱਚ, ਇਹਦੇ ਲਈ ਵੀ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ। ਔਰ ਇਸ ਤੋਂ ਪਹਿਲਾਂ ਗੁਰਬਾਣੀ ਵਿਚਾਰ ਜਾਂ ਗਾਵੋ ਸੱਚੀ ਬਾਣੀ ਜਿਹੜਾ ਪ੍ਰੋਗਰਾਮ ਚੱਲਦਾ, ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹ ਚਾਹੇ ਆਸਟ੍ਰੇਲੀਆ ਦੇ ਵਿੱਚ ਨੇ, ਚਾਹੇ ਅਮਰੀਕਾ ਦੇ ਵਿੱਚ ਨੇ, ਚਾਹੇ ਹੋਰ ਦੇਸ਼ਾਂ ਦੇ ਵਿੱਚ ਵੱਸਦੇ ਆ, ਉਹ ਉਸ ਪ੍ਰੋਗਰਾਮ ਨੂੰ ਸਰਵਣ ਕਰਦੇ ਆ, ਆਨੰਦ ਲੈਂਦੇ ਆ ਉਸ ਅੰਮ੍ਰਿਤ ਵੇਲੇ ਦਾ। ਸੋ ਉਹਦੇ ਲਈ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਵੀ ਹਾਂ। ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਹੈ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਖਬਰਾਂ ਦਾ। ਤੇ ਖਬਰਾਂ ਦੇ ਸਿਲਸਿਲੇ 'ਚ ਸਾਡੇ ਨਾਲ ਹਮੇਸ਼ਾ ਜੁੜਦੇ ਨੇ ਜਸਵਿੰਦਰ ਸਿੰਘ ਬਿੱਟਾ ਹੋਰੀ, ਅੱਜ ਉਹਨਾਂ ਤੋਂ ਹੀ ਪੁੱਛਦੇ ਹਾਂ, ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕੇ ਨੇ, ਉਹਨਾਂ ਤੋਂ ਪੁੱਛਦੇ ਹਾਂ ਕਿ ਅੱਜ ਉਹ ਸਾਡੇ ਨਾਲ ਕਿੱਥੋਂ ਜੁੜ ਰਹੇ ਨੇ। ਸੋ ਹਰਮਨ ਰੇਡੀਓ ਇਸ ਵੇਲੇ ਤੁਸੀਂ ਸਾਰੇ ਸੁਣ ਰਹੇ ਹੋ ਹਰਮਨ ਰੇਡੀਓ ਤੇ ਸਿਲਸਿਲਾ ਲੈ ਕੇ ਹਾਜ਼ਰ ਹਾਂ ਜੀ ਖਬਰਾਂ ਦਾ, ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਜਸਵਿੰਦਰ ਬਿੱਟਾ ਹੋਰਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਬਿੱਟਾ ਸਾਹਿਬ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਮੈਂ ਦਿੱਲੀ ਹਾਂ ਜੀ ਇਸ ਵਕਤ
ਜੀ,
ਔਰ ਦਿੱਲੀ ਦੇ ਵਿੱਚ 2 ਚੀਜ਼ਾਂ ਨੇ। 21 ਅਪ੍ਰੈਲ ਨੂੰ 150 ਦਿਨ ਹੋ ਜਾਣੇ ਆ ਕਿਸਾਨੀ ਅੰਦੋਲਨ ਨੂੰ
ਜੀ,
ਔਰ ਦੂਜਾ 25 ਅਪ੍ਰੈਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ
ਜੀ,
ਇਸ ਕਰਕੇ ਮੈਂ ਹਾਲੇ ਦਿੱਲੀ ਰੁਕੇ ਹਾਂ
ਜੀ ਜੀ। ਸੋ ਜਦੋਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਦੂਜੇ ਪਾਸੇ ਕੋਰੋਨਾ ਦੇ ਨਾਲ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਗੰਭੀਰ ਦਿਖਾਈ ਦੇ ਰਹੇ ਆ, ਦਿੱਲੀ ਦੇ ਵਿੱਚ ਵੀ ਜਾਂ ਕੁਝ ਹੋਰ ਸੂਬੇ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਨਾਮ ਲਿਆ ਜਾ ਸਕਦਾ, ਰਾਜਸਥਾਨ ਦਾ ਨਾਮ ਲਿਆ ਜਾ ਸਕਦਾ। ਸੋ ਦਿੱਲੀ ਦੇ ਵਿੱਚ ਤਾਂ ਜਿਹੜੇ ਹਾਲਾਤ ਆ ਉਹ ਇਸ ਕਦਰ ਖਰਾਬ ਦੱਸੇ ਜਾ ਰਹੇ ਆ ਕਿ ਉੱਥੇ ਲਾਕਡਾਊਨ ਦੇ ਕੁਝ ਖੇਤਰਾਂ ਦੇ ਵਿੱਚ ਹੁਕਮ ਵੀ ਦੇ ਦਿੱਤੇ ਗਏ ਆ, ਔਰ ਇੱਕ ਦਿਨ ਦੇ ਵਿੱਚ ਰਿਕਾਰਡ ਜਿਹੜਾ ਹੈ ਉਹ 3.5 ਲੱਖ ਤੋਂ ਵੀ ਵੱਧ ਕੇਸ ਜਿਹੜੇ ਆ ਉਹ ਦਰਜ ਕੀਤੇ ਜਾ ਰਹੇ ਆ। ਸੋ ਇਸ ਵੇਲੇ ਤੁਸੀਂ ਖੁਦ ਦਿੱਲੀ ਦੇ ਵਿੱਚੋਂ ਕਿਸ ਤਰ੍ਹਾਂ ਦੇ ਹਾਲਾਤ ਨੇ, ਔਰ ਜਦੋਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਆ ਆਪਾਂ ਤੇ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬਿੱਟਾ ਸਾਹਿਬ?
ਦੇਖੋ ਦਿੱਲੀ ਦੇ ਵਿੱਚ ਲਾਕਡਾਊਨ ਤਾਂ ਇਹਨਾਂ ਨੇ ਕੰਪਲੀਟ ਕਰ ਹੀ ਦਿੱਤਾ, ਕੱਲ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ, ਦੇਰ ਰਾਤ ਤੋਂ ਸ਼ੁਰੂ ਹੋ ਚੁੱਕਾ ਹੈ
ਜੀ।
ਉਹਦੇ ਚ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਦੇਰ ਰਾਤ ਤੋਂ ਹੀ ਸਿਰਜਿਆ ਜਾ ਰਿਹਾ ਸੀਗਾ ਕਿ ਜਿਹੜਾ ਕੋਰੋਨਾ ਮਹਾਮਾਰੀ ਜਿਹੜੀ ਬੇਕਾਬੂ ਹੋ ਗਈ ਹੈ, ਰਾਜਸਥਾਨ ਨੇ 15 ਦਿਨ ਦਾ ਤੇ ਦਿੱਲੀ ਨੇ 6 ਦਿਨ ਦਾ ਜਿਹੜਾ ਲਾਕਡਾਊਨ ਲਾਇਆ
ਜੀ,
ਤਕਰੀਬਨ 3.5 ਲੱਖ ਜਿਹੜੇ ਕੇਸ ਹੈ ਉਹ ਨਵੇਂ ਆਉਣ ਕਰਕੇ ਹੁਣ ਤੱਕ ਇਹ ਜਿਹੜਾ ਲਾਕਡਾਊਨ ਲੱਗਿਆ, ਜਿਹੜੇ ਉਦਯੋਗਿਕ ਖੇਤਰ ਹੈ, ਕੁੰਡਲੀ ਹੈ ਜਾਂ ਇਹਦੇ ਨੇੜੇ ਤੇੜੇ ਜਿੱਥੇ ਪ੍ਰਵਾਸੀ ਮਜ਼ਦੂਰ ਹੈ, ਉਹਨਾਂ ਚ ਵੀ ਬੜੀ ਦਹਿਸ਼ਤ ਸੀ। ਕੱਲ ਕੁਝ ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੀਆਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਹੈ ਉਹਨਾਂ ਨੇ ਆਪੋ ਆਪਣੇ ਸੂਬਿਆਂ ਨੂੰ ਚਾਲੇ ਪਾ ਦਿੱਤੇ ਹੈ, ਘਰਾਂ ਨੂੰ ਵਾਪਸ ਜਾਣ ਦੀ ਉਹਨਾਂ ਨੇ ਗੱਲ ਕੀਤੀ ਹੈ, ਔਰ ਸਰਕਾਰ ਨੇ ਭਾਵੇਂ ਉਹਨਾਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਲੇਕਿਨ ਪ੍ਰਾਈਵੇਟ ਬੱਸਾਂ ਕੱਲ ਉਹਨਾਂ ਨੇ ਹਾਇਰ ਕੀਤੀਆਂ 1500 ਰੁਪਇਆ ਪ੍ਰਤੀ ਸਵਾਰੀ, ਜਿਹੜੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਇੱਥੋਂ ਸ਼ਿਫਟ ਹੋਣਾ ਸ਼ੁਰੂ ਹੋ ਗਏ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਵੀ ਆਖਿਆ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ, ਜਾਣ ਦੀ ਤੁਹਾਨੂੰ ਲੋੜ ਨਹੀਂ ਕਿਉਂਕਿ ਛੋਟਾ ਲਾਕਡਾਊਨ ਹੈਗਾ, 6 ਦਿਨਾਂ ਦਾ ਲਾਕਡਾਊਨ ਹੈਗਾ। ਇਸੇ ਤਰ੍ਹਾਂ ਹੀ ਦਿੱਲੀ ਪੁਲਿਸ ਦੇ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਗੱਲ ਕਹੀ ਹੈ ਕਿ ਤੁਸੀਂ ਇੱਥੋਂ ਨਾ ਜਾਓ, ਅਸੀਂ ਤੁਹਾਡੇ ਲਈ ਖਾਣੇ ਦਾ ਪ੍ਰਬੰਧ ਕਰਾਂਗੇ ਔਰ ਤੁਹਾਡੇ ਲਈ ਕੁਛ ਹੋਰ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਲੋੜ ਹੋਣਗੀਆਂ ਉਹ ਕਰਾਂਗੇ। ਲੇਕਿਨ ਕੱਲ ਤੋਂ ਹੀ ਮੈਂ ਕਾਫੀ ਦਿੱਲੀ ਦੀਆਂ ਸੰਗਤਾਂ ਨੂੰ ਦੇਖ ਰਿਹਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਨਾਂ ਨੂੰ ਆਫਰ ਕੀਤੀ ਹੈ ਲੰਗਰ ਦੀ 3 ਟਾਈਮ ਦੀ ਔਰ 2 ਜਗ੍ਹਾ ਦੇ ਉੱਤੇ ਗੁਰਦੁਆਰਾ ਬਾਲਾ ਸਾਹਿਬ ਜਿਹੜਾ ਹੈਗਾ ਹਾਸਪਿਟਲ ਹੈ ਉਹ ਆਫਰ ਕੀਤੀ ਹੈ। ਸਿਲੰਡਰਾਂ ਦੀ ਕਾਫੀ ਕਮੀ ਹੈ, ਕੁਝ ਲੋਕ ਸਿਲੰਡਰ ਵੀ ਜਿਹੜੇ ਨੇ ਆਪਣੇ ਆਕਸੀਜਨ ਸਿਲੰਡਰ ਹੈ ਉਹ ਵੀ ਭੇਟ ਕਰ ਰਹੇ ਨੇ, ਆਮ ਲੋਕਾਂ ਨੂੰ ਦੱਸ ਰਹੇ ਨੇ ਕਿ ਇਸ ਜਗ੍ਹਾ ਤੋਂ ਦਿੱਲੀ ਦੇ ਸਾਊਥ ਤੋਂ ਨਾਰਥ ਤੋਂ ਸੈਂਟਰਲ ਤੋਂ ਤੁਸੀਂ ਜਿਹੜੇ ਸਿਲੰਡਰ ਲੈ ਸਕਦੇ ਹੋ। ਲੇਕਿਨ ਸਰਕਾਰ ਨੇ ਜਿਹੜਾ ਲਾਕਡਾਊਨ ਲਾਇਆ ਉਹਦੇ ਚ ਐਸੈਂਸ਼ੀਅਲ ਸਰਵਿਸ ਜਿਹੜੀ ਹੈਗੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਉਹ ਖੁੱਲ੍ਹੀਆਂ ਰੱਖਾਂਗੇ, ਲੇਕਿਨ ਲੋਕਾਂ ਦੇ ਵਿੱਚ ਇੱਕ ਬੜਾ ਪੈਨਿਕ ਜਿਹਾ ਕੱਲ ਦਾ ਪੈਦਾ ਹੋ ਗਿਆ। ਉਸ ਤੋਂ ਬਾਅਦ ਅੱਜ ਮਾਹੌਲ ਦੇਖਣਾ ਪੈਣਾ ਕੀ ਹੈਗਾ। ਹਾਸਪਿਟਲ ਦੇ ਵਿੱਚ ਕੱਲ 100 ਬੈਡ ਰਹਿ ਗਏ ਸੀਗੇ। ਦਿੱਲੀ ਦੇ ਮੁੱਖ ਮੰਤਰੀ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਸੀ ਕਿ 100 ਬੈਡ ਰਹਿ ਗਏ ਨੇ ਤੇ ਸਾਨੂੰ ਬੈਡ ਹੋਰ ਚਾਹੀਏ। ਕੱਲ ਮੈਂ ਇੱਕ ਗੁਰਦੁਆਰਾ ਸਾਹਿਬ ਰਜੌਰੀ ਗਾਰਡਨ ਗਿਆ ਸੀ ਤੇ ਉੱਥੇ ਇੱਕ SDM ਆਏ ਹੋਏ ਸੀ ਤੇ ਉਹਨਾਂ ਨੇ ਆਖਿਆ ਸੀਗਾ ਕਿ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਦਾ ਇੱਕ ਹਾਲ ਜਿਹੜਾ ਦੇ ਦਿਓ। ਇਸ ਤਰ੍ਹਾਂ ਦੇ ਜਿਹੜੇ ਵੱਡੇ ਜਗ੍ਹਾ ਹੈਗੀਆਂ ਪ੍ਰਾਈਵੇਟ ਤੌਰ ਦੇ ਉੱਤੇ ਉਹ ਖਾਸ ਤੌਰ ਤੇ ਜਿੱਥੇ ਬੈਡ ਲਾਏ ਜਾ ਸਕਦੇ ਨੇ, ਜਿੱਥੇ ਆਕਸੀਜਨ ਸਿਲੰਡਰ ਲਾਏ ਜਾ ਸਕਦੇ ਨੇ ਤੇ ਪੈਰਾਮੈਡੀਕਲ ਸਟਾਫ ਦੀ ਜਿੱਥੇ ਰਿਹਾਇਸ਼ ਕੀਤੀ ਜਾ ਸਕਦੀ ਹੈ ਕਿਉਂਕਿ ਲੰਗਰ ਦੀ ਕੋਈ ਦਿੱਕਤ ਨਾ ਆਵੇ, ਇਸ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉਹ ਸਰਕਾਰ ਕਰਨ ਦੇ ਵਿੱਚ ਲੱਗੀ ਹੋਈ ਹੈ।
ਜੀ ਜੀ। ਅੱਛਾ, ਇੱਕ ਜਿਹੜੀ ਇੱਕ ਹੋਰ ਜਿਹੜੀ ਖਬਰ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਵੀ 25 ਅਪ੍ਰੈਲ ਨੂੰ ਜਿਹੜੀਆਂ ਗੁਰਦੁਆਰਾ ਕਮੇਟੀ ਦੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਜਿਹੜੀਆਂ ਚੋਣਾਂ ਉਹ ਹੋਣੀਆਂ ਤੈਅ ਤਾਂ ਹੋਈਆਂ ਨੇ ਪਰ ਇਹਨਾਂ ਨੂੰ ਮੁਲਤਵੀ ਕੀਤੇ ਜਾਣ ਦਾ ਵੀ ਕੋਈ ਖਦਸ਼ਾ ਜਿਹੜਾ ਕੋਰੋਨਾ ਦੇ ਕਾਰਨ ਪੈਦਾ ਹੋ ਰਿਹਾ, ਕਿਉਂਕਿ ਫੂਲਕਾ ਸਾਹਿਬ ਨੇ ਕੇਜਰੀਵਾਲ ਨੂੰ ਇੱਕ ਪੱਤਰ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਇਹ ਗੁਜ਼ਾਰਿਸ਼ ਕੀਤੀ ਆ ਵੀ ਇਹ ਜਿਹੜੀਆਂ ਚੋਣਾਂ ਇਹਨਾਂ ਨੂੰ ਮੁਲਤਵੀ ਨਾ ਕੀਤਾ ਜਾਵੇ।
ਦੇਖੋ, ਫੂਲਕਾ ਸਾਹਿਬ ਨੇ ਚਿੱਠੀ ਲਿਖੀ ਹੈ ਰਸਮੀ ਤੌਰ ਦੇ ਉੱਤੇ, ਲੇਕਿਨ ਇਸ ਤੋਂ ਪਹਿਲਾਂ ਅੱਜ ਅਨਿਲ ਬੈਜਲ ਜਿਹੜੇ ਨੇ ਲੈਫਟੀਨੈਂਟ ਗਵਰਨਰ ਉਹ ਮੀਟਿੰਗ ਕਰਨ ਜਾ ਰਹੇ ਨੇ ਮੁੱਖ ਮੰਤਰੀ ਨਾਲ। ਦੂਜੇ ਪਾਸੇ ਕੱਲ ਮੇਰੀ ਦਿੱਲੀ ਦੇ ਜਿਹੜੇ ਸਿੱਖ ਆਗੂ ਨੇ, ਚਾਹੇ ਉਹ ਮਨਜਿੰਦਰ ਸਿੰਘ ਸਰਸਾ ਹੋਣ, ਚਾਹੇ ਉਹ ਮਨਜੀਤ ਸਿੰਘ ਜੀਕੇ ਹੋਣ, ਚਾਹੇ ਉਹ ਪਰਮਜੀਤ ਸਿੰਘ ਸਰਨਾ ਹੋਣ, ਤਿੰਨਾਂ ਨਾਲ ਮੇਰੀ ਗੱਲ ਹੋਈ ਹੈ। ਉਹਨਾਂ ਦਾ ਤਰਕ ਹੈ ਕਿ ਜਦੋਂ ਇੱਕ ਹਫ਼ਤਾ ਰਹਿ ਗਿਆ, ਅੱਜ 20 ਤਰੀਕ ਹੋ ਗਈ ਹੈ, 25 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ। ਇਸ ਤੋਂ ਪਹਿਲਾਂ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਚੋਣਾਂ ਅੱਗੇ ਪਾ ਦਿੱਤੀਆਂ ਜਾਣ, ਲੇਕਿਨ ਉਹਨਾਂ ਦਾ ਤਿੰਨਾਂ ਦਾ ਆਗੂਆਂ ਦਾ ਕਹਿਣਾ ਕਿ ਜਦੋਂ ਰਾਜਨੀਤਿਕ ਪਾਰਟੀਆਂ ਰੈਲੀਆਂ ਕਰ ਰਹੀਆਂ, ਸੰਸਕਾਰ ਭੋਗ ਦੀ 20 ਬੰਦਿਆਂ ਦੀ ਜਿਹੜੀ ਆਗਿਆ ਹੈਗੀ ਹੈ ਔਰ ਬਾਕੀ ਜਗ੍ਹਾ ਦੇ ਉੱਤੇ ਜਿਹੜੇ ਸਮਾਗਮ ਹੋ ਰਹੇ ਨੇ, ਐਸੈਂਸ਼ੀਅਲ ਸਰਵਿਸ ਖੋਲੀਆਂ ਜਾ ਰਹੀਆਂ, ਤਾਂ ਉਦੋਂ ਇਹ ਤਾਂ ਬਹੁਤ ਛੋਟੀਆਂ ਚੋਣਾਂ ਨੇ, ਬਹੁਤੀਆਂ ਵੱਡੀਆਂ ਚੋਣਾਂ ਨਹੀਂ ਆ। ਦਿੱਲੀ ਦੇ ਵਿੱਚ ਤਕਰੀਬਨ 4.5 ਲੱਖ ਸਿੱਖਾਂ ਦੀਆਂ ਵੋਟਾਂ ਨੇ ਔਰ ਹਰੇਕ ਜਿਹੜੇ ਹਲਕੇ ਦੇ ਵਿੱਚ ਤਕਰੀਬਨ 10,000 ਤੋਂ ਵੱਧ ਵੋਟ ਨੇ ਔਰ ਬਹੁਤ ਛੋਟੀਆਂ ਚੋਣਾਂ ਨੇ, ਇਸ ਕਰਕੇ ਚੋਣਾਂ ਕਰਵਾਈਆਂ ਜਾਣ ਕਿਉਂਕਿ ਲਗਾਤਾਰ ਪ੍ਰਚਾਰ ਵੀ ਹੋ ਚੁੱਕਾ ਹੈ, ਖਰਚਾ ਵੀ ਹੋ ਚੁੱਕਾ ਹੈ। ਚੋਣ ਡਾਇਰੈਕਟੋਰੇਟ ਨੇ ਵੀ ਜਿਹੜਾ ਆਪਣੇ ਬੈਲਟ ਪੇਪਰ ਹੈ ਉਹ ਛਾਪ ਦਿੱਤੇ ਗਏ ਨੇ ਔਰ ਹੋਰ ਵੀ ਖਰਚੇ ਹੋ ਚੁੱਕੇ ਆ, ਉਮੀਦਵਾਰਾਂ ਨੇ ਵੀ ਆਪਣਾ ਚੋਣ ਪ੍ਰਚਾਰ ਦੇ ਖਰਚੇ ਕਰ ਦਿੱਤੇ ਹੈ ਤੇ ਇਸ ਕਰਕੇ ਚੋਣਾਂ ਨੂੰ ਅੱਗੇ ਨਾ ਪਾਇਆ ਜਾਵੇ। ਅੱਜ ਮੀਟਿੰਗ ਹੋਣ ਜਾ ਰਹੀ ਹੈ, ਆਮ ਆਦਮੀ ਪਾਰਟੀ ਨੇ ਇਹ ਚੋਣਾਂ ਕਰਾਉਣੀਆਂ ਕਿਉਂਕਿ ਦਿੱਲੀ ਸਰਕਾਰ ਹੀ ਇਹ ਚੋਣਾਂ ਦੇ ਲਈ ਜ਼ਿੰਮੇਵਾਰ ਹੈ। ਇਸ ਤਰ੍ਹਾਂ ਦਾ ਪੰਗਾ ਬਿਲਕੁਲ ਨਹੀਂ ਲਏਗੀ ਆਮ ਆਦਮੀ ਪਾਰਟੀ, ਚੋਣਾਂ ਕਰਾਏਗੀ ਔਰ ਚੋਣਾਂ ਕਰਾਉਣ ਦਾ ਇਹ ਮਕਸਦ ਵੀ ਇਹ ਹੈ ਕਿ 4 ਸਾਲ ਦੀ ਜਿਹੜੀ ਮਿਆਦ ਹੈਗੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਪੂਰੀ ਹੋਣ ਜਾ ਰਹੀ ਹੈ। ਜਿਹੜੀ ਮੌਜੂਦਾ ਧਿਰ ਹੈਗੀ ਹੈ ਉਹਦਾ ਨਾ ਤਾਂ ਆਪਣਾ ਕੇਂਦਰ ਸਰਕਾਰ ਨਾਲ ਕੋਈ ਵਾਸਤਾ ਤੇ ਨਾ ਦਿੱਲੀ ਸਰਕਾਰ ਨਾਲ ਕੋਈ ਵਾਸਤਾ, ਇਸ ਕਰਕੇ ਚੋਣਾਂ ਹੋਣਗੀਆਂ। ਲੇਕਿਨ ਇਸੇ ਸਬੰਧੀ ਮੀਟਿੰਗ ਹੈ ਜਿਹੜੀ ਉਹ ਅੱਜ ਹੋਣੀ ਹੈ, ਜਿਹਦੇ ਤੇ ਫੈਸਲਾ ਲੈਣਾ। ਪਿੱਛੇ ਕਿਸੇ ਨੇ ਦਿੱਲੀ ਹਾਈਕੋਰਟ ਦੇ ਵਿੱਚ ਇੱਕ ਰਿੱਟ ਵੀ ਪਾਈ ਸੀਗੀ ਔਰ ਰਿੱਟ ਉਹ ਰੱਦ ਕਰ ਦਿੱਤੀ ਗਈ, ਹਾਈਕੋਰਟ ਨੇ ਉਹਨੇ ਕਿਹਾ ਕਿ ਨਹੀਂ ਚੋਣਾਂ ਹੋਣੀਆਂ ਚਾਹੀਦੀਆਂ। ਇਸ ਤੋਂ ਪਹਿਲਾਂ 2-3 ਬੰਦੇ ਹੈਗੇ ਨੇ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਸਿਰਜਣਾ ਚਾਹੁੰਦੇ ਆ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਔਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਉੱਤੇ ਵੀ ਹਮਲੇ ਕਰਨ ਦੀ ਗੱਲ ਕਹੀ ਸੀ, ਉਹਨਾਂ ਨੇ ਆਖਿਆ ਸੀ ਰਾਤੋ ਰਾਤ ਕਿਸਾਨੀ ਅੰਦੋਲਨ ਤੇ ਹਮਲਾ ਹੋ ਜਾਏਗਾ। ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣ ਵਾਲੇ ਬੰਦੇ ਵੀ ਹੈਗੇ, ਉਹਨਾਂ ਨੇ ਵੀ ਕੱਲ ਇਹ ਇਸ ਤਰ੍ਹਾਂ ਦੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਅੱਜ ਜਿਹੜਾ ਮੀਟਿੰਗ ਹੈ ਉਸ ਤੋਂ ਬਾਅਦ ਫੈਸਲਾ ਹੋਏਗਾ ਕਿ ਚੋਣਾਂ 25 ਤਰੀਕ ਨੂੰ ਮਿੱਥੇ ਸਮੇਂ ਤੇ ਹੋਣਗੀਆਂ ਜਾਂ ਥੋੜਾ ਦਿਨ ਜਾਂ ਉਦੋਂ ਪਹਿਲਾਂ ਕਰਵਾ ਦਿੱਤੀਆਂ ਜਾਣ।
ਅੱਛਾ ਦਿੱਲੀ ਦੀਆਂ ਖਬਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਜੁੜਦੀ ਜਿਹੜੀ ਅਗਲੀ ਖਬਰ ਹੈ ਆਪਾਂ ਕਿਸਾਨ ਅੰਦੋਲਨ ਦੀ ਪਹਿਲਾਂ ਥੋੜੀ ਜਿਹੀ ਗੱਲ ਕੀਤੀ ਆ ਪਰ ਆਪਰੇਸ਼ਨ ਕਲੀਨ ਦਾ ਜਵਾਬ ਕਹਿੰਦੇ ਆਪਰੇਸ਼ਨ ਸ਼ਕਤੀ ਦੇ ਨਾਲ ਹੁਣ ਦੇਣਗੇ ਕਿਸਾਨ ਅੱਜ ਤੋਂ ਜਿਹੜਾ ਇੱਕ ਵਿਰੋਧ ਹਫ਼ਤਾ ਜਿਹੜਾ ਆ ਉਹ ਮਨਾਇਆ ਜਾਣਾ ਆ ਯਾਨੀ ਕਿ ਕੋਰੋਨਾ ਦਾ ਜਿਹੜਾ ਮੁਕਾਬਲਾ ਆ ਉਹ ਸ਼ਕਤੀ ਦੇ ਨਾਲ ਕੀਤਾ ਜਾਵੇਗਾ ਸੋ ਸੰਸਦ ਵੱਲ ਮਾਰਚ ਦੀ ਤਰੀਕ ਜਿਹੜੀ ਆ ਉਹ ਵੀ ਤੈਅ ਕੀਤੇ ਜਾਣ ਦੀ ਉਮੀਦ ਹੈ ਤੇ ਦੇਸ਼ ਭਰ ਦੇ ਵਿਚ 10 ਮਈ ਨੂੰ ਇਕ ਵਿਸ਼ੇਸ਼ ਕਾਨਫਰੰਸ ਜਿਹੜੀ ਆ ਉਹ ਵੀ ਆਯੋਜਿਤ ਕੀਤੇ ਜਾਣ ਦਾ ਜਿਹੜਾ ਐਲਾਨ ਆ ਕਿਸਾਨ ਜਥੇਬੰਦੀਆਂ ਨੇ ਕੀਤਾ ਸੋ ਇਸ ਵੇਲੇ ਕੀ ਸਿਚੁਏਸ਼ਨ ਚੱਲ ਰਹੀ ਹੈ ਕਿਉਂਕਿ ਵਾਕਈ ਜਦੋਂ ਹੁਣ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਦਿੱਲੀ ਦੇ ਵਿਚ ਬਹੁਤ ਬੁਰੀ ਤਰ੍ਹਾਂ ਵਰਤ ਰਿਹਾ ਹੈ ਨਾ ਤੇ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਵੀ ਇਸ ਉਨ੍ਹਾਂ ਨੇ ਆਪਰੇਸ਼ਨ ਕਲੀਨ ਦਾ ਜਿਹੜਾ ਮੁਕਾਬਲਾ ਆਪਰੇਸ਼ਨ ਸ਼ਕਤੀ ਦੇ ਨਾਲ ਹੁਣ ਕਰਨਾ ਸੋ ਵੀ ਜਿਹੜਾ ਕੋਰੋਨਾ ਆ ਉਹਦੇ ਨਾਲ ਲੜਨ ਦਾ ਜਿਹੜਾ ਸਖ਼ਤ ਪ੍ਰਬੰਧ ਹੈ ਉਹ ਕਰਨਗੇ ਸੋ ਇਹੀ ਉਨ੍ਹਾਂ ਦੀ ਸ਼ਕਤੀ ਹੋਏਗੀ ਤੇ ਇਸ ਵੇਲੇ ਅਸਲ ਦੇ ਵਿਚ ਸਰਕਾਰ ਜਾਂ ਪ੍ਰਸ਼ਾਸਨ ਦਾ ਜਿਹੜਾ ਰਵੱਈਆ ਆ ਉਹ ਉਨ੍ਹਾਂ ਦੇ ਨਾਲ ਕਿਹੋ ਜਿਹਾ ਆ ਔਰ ਅਸਲ ਦੇ ਵਿਚ ਅੰਦੋਲਨ ਦੀ ਜਿਹੜੀ ਅਸਲ ਸਥਿਤੀ ਆ ਉਹ ਕੀ ਹੈ ਇਸ ਵੇਲੇ
ਦੇਖੋ ਪਹਿਲੀ ਗੱਲ ਤਾਂ ਇਹ ਜਿਹੜਾ ਆਪਰੇਸ਼ਨ ਕਲੀਨ ਵਾਲੀ ਖਬਰ ਸੀਗੀ ਉਹ ਕਿਸਾਨ ਜਥੇਬੰਦੀਆਂ ਨੇ ਉਸਨੂੰ ਬੜੀ ਗੰਭੀਰਤਾ ਨਾਲ ਲਿਆ ਹਾਲਾਂਕਿ ਉਸ ਖਬਰ ਦਾ ਕੋਈ ਬੇਸ ਨਹੀਂ ਸੀਗੀ ਨਾ ਹੀ ਕਿਸੇ ਸਰਕਾਰ ਨੇ ਨਾ ਹੀ ਕਿਸੇ ਏਜੰਸੀ ਨੇ ਨਾ ਹੀ ਕਿਸੇ ਅਧਿਕਾਰੀ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਕਿ ਅਸੀਂ ਇਹ ਗੱਲ ਕਰਨੀ ਆ ਹਾਂ ਇੰਨਾ ਜ਼ਰੂਰ ਸੀਗਾ ਜਦੋਂ ਕੋਰੋਨਾ ਲਾਗ ਵੱਧ ਰਹੀ ਸੀ ਤਾਂ ਉਦੋਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਵੀ ਮੈਂਬਰ ਪਾਰਲੀਮੈਂਟ ਨੇ ਵੀ ਦਿੱਲੀ ਸਰਕਾਰ ਨੇ ਵੀ ਇਹ ਗੱਲ ਕਹੀ ਕਿ ਇੱਥੇ ਜਿਹੜੀ ਵੈਕਸੀਨ ਦਾ ਪ੍ਰਬੰਧ ਕੀਤਾ ਜਾਵੇ ਜਿੱਥੇ ਜਿੱਥੇ ਕਿਸਾਨ ਬੈਠੇ ਨੇ ਜਾਂ ਉਹਨਾਂ ਨੂੰ ਉਥੋਂ ਇਸ ਤਰ੍ਹਾਂ ਦੀ ਮਾਹੌਲ ਪੈਦਾ ਕਰ ਦਿੱਤਾ ਜਾਵੇ ਕਿ ਜਿਹੜਾ ਕੋਰੋਨਾ ਕਰਕੇ ਕੋਈ ਇਸ ਤਰ੍ਹਾਂ ਦੀ ਕੋਈ ਜਿਹੜੀ ਮਹਾਮਾਰੀ ਨਾ ਫੈਲੇ ਉਹਨਾਂ ਨੂੰ ਪ੍ਰੀਕੋਸ਼ਨ ਦੇਣ ਦੇ ਲਈ ਤਿਆਰ ਕੀਤਾ ਜਾਵੇ ਕਲੀਨ ਆਪਰੇਸ਼ਨ ਇੱਕ ਹਿੰਦੀ ਅਖਬਾਰ ਨੇ ਖਬਰ ਲਗਾ ਦਿੱਤੀ ਉਸ ਖਬਰ ਦਾ ਕੋਈ ਬੇਸ ਨਹੀਂ ਸੀਗਾ ਇਸ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਵੀ ਲੱਗਦੀਆਂ ਰਹੀਆਂ ਤੇ ਉਸ ਖਬਰ ਨੂੰ ਕਿਸਾਨ ਜਥੇਬੰਦੀਆਂ ਨੇ ਔਰ ਕੁਝ ਸੋਸ਼ਲ ਮੀਡੀਆ ਨੇ ਵਿਊ ਲੈਣ ਦੇ ਚੱਕਰ ਦੇ ਵਿਚ ਉਹਨੂੰ ਸਨਸਨੀ ਖੇਜ ਫੈਲਾ ਦਿੱਤਾ ਔਰ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਦੇ ਉੱਤੇ ਬਿਆਨ ਦੇ ਦਿੱਤੇ ਉਹਨਾਂ ਬਿਆਨਾਂ ਨਾਲ ਉਸ ਖਬਰ ਕਲੀਨ ਆਪਰੇਸ਼ਨ ਖਬਰ ਨੂੰ ਹੋਰ ਬਲ ਮਿਲਿਆ ਸਰਕਾਰ ਤਾਂ 2 ਮਈ ਤੱਕ ਇਲੈਕਸ਼ਨ ਕਰਾਉਣ ਤੇ ਲੱਗੀ ਹੋਈ ਹੈ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਰੱਖਿਆ ਮੰਤਰੀ ਜਿੰਨੇ ਮੰਤਰੀ ਨੇ ਉਹਨਾਂ ਨੂੰ 5 ਸੂਬਿਆਂ ਦੀਆਂ ਚੋਣਾਂ ਕਰਾਉਣ ਦੇ ਵਿਚ ਉਹ ਰੁੱਝੇ ਹੋਏ ਨੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਵੀ ਪਿਛਲੇ ਦਿਨ ਆਖਿਆ ਸੀ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ ਹਰਿਆਣੇ ਦੇ ਜਿਹੜੇ ਸਿਹਤ ਮੰਤਰੀ ਆ ਅਨਿਲ ਵਿਜ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਔਰ ਆਪਣੇ ਤੌਰ ਦੇ ਉੱਤੇ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਕਿਹਾ ਸੀਗਾ ਕਿ ਗੱਲਬਾਤ ਜਿਹੜੀ ਆ ਉਹ ਮੇਜ਼ ਤੇ ਹੋਣੀ ਚਾਹੀਦੀ ਹੈ ਡਾਇਲੋਗ ਹੋਣਾ ਚਾਹੀਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੈਂਗਰ ਨੇ ਵੀ ਆਖਿਆ ਸੀ ਕਿ ਪ੍ਰਧਾਨ ਮੰਤਰੀ ਗੱਲਬਾਤ ਕਰਨ ਲੇਕਿਨ ਉਸ ਤੋਂ ਬਾਅਦ ਜਦੋਂ ਇਸ ਤਰ੍ਹਾਂ ਦੀ ਖਬਰ ਇੱਕ ਹਿੰਦੀ ਅਖਬਾਰ ਨੇ ਬੇਸਲੈਸ ਖਬਰ ਲਾਈ ਤਾਂ ਉਹਦੇ ਨਾਲ ਕਲੀਨ ਜਿਹੜਾ ਆਪਰੇਸ਼ਨ ਹੈ ਉਸ ਨੂੰ ਇੰਨਾ ਜ਼ਿਆਦਾ ਬਲ ਮਿਲਿਆ ਉਸ ਖਬਰ ਚ ਕੋਈ ਅਸਰ ਨਹੀਂ ਸੀ ਨਾ ਹੀ ਕੋਈ ਇਸ ਤਰ੍ਹਾਂ ਦੀ ਗੱਲ ਸੀਗੀ ਦੂਜੇ ਪਾਸੇ ਹੁਣ ਕਿਸਾਨ ਜਥੇਬੰਦੀਆਂ ਨੇ ਖੁਦ ਇਹ ਕਿਹਾ ਕਿ ਜੇ ਤੁਸੀਂ ਕੋਈ ਵੈਕਸੀਨ ਦੀ ਗੱਲ ਕਰਦੇ ਹੋ ਜਾਂ ਟੈਸਟਿੰਗ ਦੀ ਗੱਲ ਕਰਦੇ ਹੋ ਟ੍ਰੇਸਿੰਗ ਦੀ ਗੱਲ ਕਰਦੇ ਹੋ ਤਾਂ ਅਸੀਂ ਤੁਹਾਨੂੰ ਸਹਿਯੋਗ ਦੇਣ ਦੇ ਲਈ ਤਿਆਰ ਹਾਂ ਜੇ ਸਾਡੇ ਜਦੋਂ ਇਹ ਧੱਕਾ ਕਰੋਗੇ ਤਾਂ ਫੇਰ ਸਾਡੇ ਲਈ ਇਹ ਕੰਮ ਔਖਾ ਹੋ ਜਾਣਾ ਤੁਹਾਡੇ ਲਈ ਵੀ ਕੰਮ ਔਖਾ ਹੋ ਜਾਣਾ ਔਰ ਸਰਕਾਰ ਕਦੇ ਵੀ ਇਸ ਤਰ੍ਹਾਂ ਦਾ ਪੰਗਾ ਨਹੀਂ ਲਏਗੀ ਖਾਸ ਤੌਰ ਤੇ ਇਹ ਕਿਸਾਨੀ ਅੰਦੋਲਨ ਨਾਲ ਨਾ ਹੀ ਸਰਕਾਰ ਦੀ ਹਿੰਮਤ ਹੈ ਤੇ ਨਾ ਹੀ ਇਸ ਤਰ੍ਹਾਂ ਦਾ ਸਰਕਾਰ ਦੀ ਕੋਈ ਮਨਸ਼ਾ ਹੈਗੀ ਹੈ ਹੁਣ ਕਿਸਾਨੀ ਅੰਦੋਲਨ ਜਿਹੜਾ 150 ਦਿਨ 21 ਅਪ੍ਰੈਲ ਨੂੰ ਪੂਰੇ ਹੋ ਜਾਣੇ ਆ ਔਰ ਉਸ ਤੋਂ ਪਹਿਲਾਂ ਮਈ ਦੇ ਵਿਚ ਸੰਸਦ ਮਾਰਚ ਕਰਨ ਦੀ ਗੱਲ ਕਹੀ ਸੀ ਸੰਸਦ ਦੇ ਅੱਗੇ ਮਾਰਚ ਕਰਨ ਦੀ ਗੱਲ ਕਿਸਾਨ ਜਥੇਬੰਦੀਆਂ ਨੇ ਆਖੀ ਸੀ ਉਹਨਾਂ ਦੇ ਵਿਚੋਂ ਵੀ ਕਿਸਾਨ ਜਥੇਬੰਦੀਆਂ ਨੇ ਦੋ ਜਥੇਬੰਦੀਆਂ ਨੇ ਆਖਿਆ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਸ ਨੂੰ ਅਸੀਂ ਲੰਮਾ ਪਾ ਰਹੇ ਹਾਂ ਅੱਗੇ ਪਾ ਰਹੇ ਹਾਂ ਸੋ ਕਿਸਾਨ ਜਥੇਬੰਦੀਆਂ ਦੇ ਵਿਚ ਆਪਸ ਦੇ ਵਿਚ ਵੀ ਕੁਝ ਵਖਰੇਵੇਂ ਹੈਗੇ ਨੇ ਉਹ ਵਖਰੇਵੇਂ ਖੁੱਲ ਕੇ ਸਾਹਮਣੇ ਵੀ ਆ ਰਹੇ ਨੇ ਤੁਹਾਨੂੰ ਪਿੱਛੇ ਯਾਦ ਹੋਣਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਜਿਨ੍ਹਾਂ ਨੇ 150 ਤੋਂ ਵੱਧ ਨੌਜਵਾਨਾਂ ਦੀਆਂ ਜਮਾਨਤਾਂ ਕਰਾਈਆਂ ਉਹਨਾਂ ਦੀ ਲੀਗਲ ਟੀਮ ਨੇ ਭਾਵੇਂ ਬਹੁਤ ਸਾਰੇ ਵਕੀਲ ਸਾਹਿਬਾਨ ਨੇ ਵੀ ਉਹਨਾਂ ਦੀ ਹੈਲਪ ਕੀਤੀ ਵਕੀਲ ਸਾਹਿਬਾਨ ਨੇ ਵੀ ਆਪਣੇ ਤੌਰ ਦੇ ਉੱਤੇ ਇੱਕ ਟੀਮ ਬਣਾਈ ਲੇਕਿਨ ਉਹਦਾ ਜਿਹੜਾ ਦਫ਼ਤਰ ਸੀਗਾ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਇਆ ਗਿਆ ਸੀ ਔਰ ਉਹ ਜਮਾਨਤਾਂ ਜਦੋਂ ਹੋ ਗਈਆਂ ਸਾਰੇ ਕੋਲ ਸਾਰਿਆਂ ਨੇ ਦੇਖਿਆ ਕਿ ਕਿਵੇਂ ਜੇਲ੍ਹਾਂ ਦੇ ਵਿੱਚੋਂ ਰਾਤ ਨੂੰ ਬੰਦੇ ਛੁਡਵਾਏ ਕਿਵੇਂ ਉਹਨਾਂ ਨੇ ਦੱਸਿਆ ਸੀ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਕਿਹਾ ਕਿ ਬਹੁਤ ਚੰਗਾ ਕੰਮ ਕੀਤਾ ਬਾਅਦ ਚ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਦਿਨ ਆ ਕੇ ਕਹਿ ਦਿੱਤਾ ਕਿ ਨਹੀਂ ਜੀ ਮਨਜਿੰਦਰ ਸਿੰਘ ਸਰਸਾ ਤਾਂ ਸਵੇਰੇ ਪ੍ਰੈਸ ਕਾਨਫਰੰਸ ਕਰਦੇ ਆ, ਸਾਡੇ ਬੰਦੇ ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਜਾਂ ਗੁਰਦੁਆਰਾ ਬੰਗਲਾ ਸਾਹਿਬ ਠਹਿਰਦੇ ਆ, ਤਾਂ ਉਹ ਇੱਕ ਸ਼ੋਹਰਤ ਲੈ ਰਹੇ ਆ, ਸਸਤੀ ਸ਼ੋਹਰਤ ਲੈ ਰਹੇ ਆ।
ਜਗਰਾਮ ਸਿੰਘ
ਬਿਲਕੁਲ ਉਹੀ ਮੈਂ ਉੱਥੇ ਗੱਲ ਆਉਂਦਾ ਸੀਗਾ, ਇਹਦੀ ਸਫਾਈ ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਦੀ ਲੋੜ ਨਹੀਂ ਪਈ। ਚਲੂਨੀ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਸਾਰਿਆਂ ਨੇ ਸੁਣੀਆਂ ਹੀ ਹੈ। ਉਹਦੇ ਚ ਬਲਬੀਰ ਸਿੰਘ ਰਾਜੇਵਾਲ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਕਿਤੇ ਨਾ ਕਿਤੇ ਇਹ ਲੱਗਦਾ ਕਿ ਉਹ ਉਹਨਾਂ ਨੇ ਕਿਉਂ ਬੋਲਿਆ ਜਾਂ ਕਿਸ ਕਾਰਨ ਬੋਲਿਆ, ਇਹ ਵੀ ਚਰਚਾ ਦਿੱਲੀ ਦੇ ਸਿੱਖਾਂ ਦੇ ਵਿੱਚ ਚੱਲ ਰਹੀ ਹੈ ਕਿ ਚਲੂਨੀ ਸਾਹਿਬ ਜਿਹੜੇ ਨੇ ਉਹਨਾਂ ਦੇ ਬਿਆਨ ਤੋਂ ਬਾਅਦ ਹੁਣ ਬਲਬੀਰ ਸਿੰਘ ਰਾਜੇਵਾਲ ਸਾਹਿਬ ਜਿਹੜਾ ਹੈਗਾ ਉਹਨਾਂ ਦਾ ਬਿਆਨ
ਜੀ ਬੇਟਾ ਸਾਹਿਬ ਆਵਾਜ਼ ਤੁਹਾਡੀ ਬੰਦ ਹੋ ਗਈ ਹੈ। ਬੇਟਾ ਸਾਹਿਬ ਆਵਾਜ਼ ਸੁਣ ਪਾ ਰਹੇ ਹੋ ਜੀ? ਦੋਸਤੋ ਮੈਨੂੰ ਲੱਗਦਾ ਕਿ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਜਿਹੜਾ ਸਾਡਾ ਸੰਪਰਕ ਹੈ ਉਹ ਇਸ ਵੇਲੇ ਟੁੱਟ ਚੁੱਕਾ। ਮੈਂ ਦੁਬਾਰਾ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੀ ਹਾਂ। ਔਰ ਜਿਵੇਂ ਅਸੀਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਸੀਗੇ ਕਿ ਇਸ ਵੇਲੇ ਸਾਡੇ ਨਾਲ ਜੋ ਵੀ ਕਿਸਾਨੀ ਅੰਦੋਲਨ ਦੇ ਰੂਪ ਦੇ ਵਿੱਚ ਹੋ ਰਿਹਾ, ਚਾਹੇ ਉਹ ਸਰਕਾਰ ਦੇ ਪੱਖ ਤੋਂ ਅਸੀਂ ਵੇਖੀਏ ਚਾਹੇ ਅਸੀਂ ਦੂਸਰੇ ਪੱਖ ਤੋਂ। ਜੀ ਬਿੱਟਾ ਸਾਹਿਬ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ, ਦੁਬਾਰਾ ਮੈਂ ਉਹਨਾਂ ਨੂੰ ਫੇਰ ਤੋਂ ਜੀ ਆਇਆਂ ਨੂੰ ਕਹਿੰਦੀ ਹਾਂ। ਜੀ ਬਿੱਟਾ ਸਾਹਿਬ ਤੁਹਾਡੀ ਆਵਾਜ਼ ਜਿਹੜੀ ਸੀ ਉਹ ਸਾਡੇ ਨਾਲ ਟੁੱਟ ਗਈ ਸੀ ਜੀ।
ਬਿਲਕੁਲ ਹੁਣ ਚਲੂਨੀ ਸਾਹਿਬ ਦਾ ਜਿਹੜਾ ਬਿਆਨ ਹੈ ਜਦੋਂ ਆਉਣ ਤੋਂ ਬਾਅਦ ਰਾਜੇਵਾਲ ਸਾਹਿਬ ਦੇ ਬਿਆਨ ਦੀ ਜਿਹੜੀ ਮਹੱਤਤਾ ਨਹੀਂ ਰਹਿ ਜਾਂਦੀ, ਇਸੇ ਕਰਕੇ ਦਿੱਲੀ ਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਸੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ ਸਰਦਾਰ ਪਰਮਜੀਤ ਸਿੰਘ ਸਰਨਾ, ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਨੇੜਤਾ ਹੈਗੀ ਹੈ, ਤੇ ਰਾਜੇਵਾਲ ਸਾਹਿਬ ਦੇ ਵੀ ਇਸ ਤਰ੍ਹਾਂ ਦੀ ਜਿਹੜੀ ਗੱਲ ਉੱਠਦੀ ਹੈ ਕਿ ਉਹਨਾਂ ਦੀ ਵੀ ਕੁਛ ਪਾਰਟੀਆਂ ਨਾਲ ਨੇੜਤਾ ਹੈਗੀ ਹੈ ਤੇ ਉਹਨਾਂ ਨੇ ਬਿਆਨ ਹੋ ਸਕਦਾ ਕਿ ਉਹਨਾਂ ਦੇ ਹੱਕ ਵਿੱਚ ਇਸ ਲਈ ਦਿੱਤਾ ਹੋਵੇ ਕਿ ਇਹਦਾ ਕੋਈ ਫਾਇਦਾ ਹੋਵੇ। ਲੇਕਿਨ ਚਲੋ ਉਹ ਕਿਸਾਨੀ ਅੰਦੋਲਨ ਨੇ ਕਿਉਂ ਬਿਆਨ ਦਿੱਤਾ ਇਹਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਸੀ ਉਸ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਸਨਮਾਨਿਤ ਕੀਤਾ ਗਿਆ, ਹਰਿਮੰਦਰ ਸਾਹਿਬ ਸਨਮਾਨਿਤ ਕੀਤਾ ਗਿਆ, ਔਰ ਉਸ ਤੋਂ ਬਾਅਦ ਉਹਨਾਂ ਨੂੰ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ। ਹੁਣ ਥੋੜੇ ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਹੜੇ ਪ੍ਰੇਮ ਸਿੰਘ ਭੰਗੂ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਕੋਲ ਆਏ ਸਨ ਲੀਗਲ ਟੀਮ ਕੋਲ, ਤਾਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਆਓ, ਅਸੀਂ ਤੁਹਾਨੂੰ ਸਨਮਾਨਿਤ ਕਰਨਾ। ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਤੁਸੀਂ ਸਾਨੂੰ ਸਨਮਾਨਿਤ ਕਰਨ ਦੀ ਗੱਲ ਤਾਂ ਤੁਸੀਂ ਬਾਅਦ ਚ ਕਰੋਗੇ, ਪਹਿਲਾਂ ਤੁਸੀਂ ਜਿਹੜੇ ਰਾਜੇਵਾਲ ਸਾਹਿਬ ਦੇ ਜਿਹੜੇ ਬਿਆਨ ਦਿੱਤਾ ਉਹਦੇ ਬਾਰੇ ਸਾਨੂੰ ਦੱਸੋ ਵੀ ਸਾਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਇਸ ਗੱਲ ਦੀ, ਅਸੀਂ ਲਗਾਤਾਰ ਨਿਰਸਵਾਰਥ ਲੱਗੇ ਹੋਏ ਹਾਂ, ਤਾਂ ਤੁਸੀਂ ਸਾਨੂੰ ਇਹ ਕਹਿ ਰਹੇ ਹੋ ਕਿ ਅਸੀਂ ਤਾਂ ਕੁਝ ਕੀਤਾ ਹੀ ਨੀਗਾ। ਸੋ ਕੱਲ ਦੁਬਾਰਾ ਜਿਹੜੇ ਬੰਦਿਆਂ ਦੀਆਂ ਜਮਾਨਤਾਂ ਹੋਈਆਂ ਸਨ, ਕੱਲ ਉਹਨਾਂ ਨੇ ਇਕੱਤਰ ਹੋ ਕੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਨੇ ਦੱਸਿਆ ਕਿ ਸਾਡੀਆਂ ਜਮਾਨਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਟੀਮ ਨੇ ਕਰਾਈਆਂ, ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੀ ਉਹਨਾਂ ਨੂੰ ਜਦੋਂ ਅਸੀਂ ਟੈਲੀਫੋਨ ਕੀਤਾ ਸਾਡੇ ਪਰਿਵਾਰਕ ਮੈਂਬਰਾਂ ਨੇ ਕੀਤਾ, ਤਾਂ ਉਹਨਾਂ ਤੋਂ ਸਾਨੂੰ ਕੋਈ ਉਹ ਉਸ ਤਰ੍ਹਾਂ ਦੀ ਜਿਹੜੀ ਹੈ ਮਦਦ ਨਹੀਂ ਮਿਲੀ ਜਿਵੇਂ ਮਿਲਣੀ ਚਾਹੀਦੀ ਸੀ। ਸੋ ਇਹ ਤਾਂ ਹੈਗਾ ਇਹ ਆਪਾਂ ਜਿਹੜੀ ਗੱਲ ਕਰ ਰਹੇ ਸੀ। ਦੂਜੀ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ ਹੁਣ ਹਾਲਾਤ ਇਹ ਨੇ, ਜਿਹੜੇ ਦਿੱਲੀ ਦੇ ਲੋਕ ਪਹਿਲਾਂ ਜਾਂਦੇ ਸੀ ਕਿਸਾਨੀ ਅੰਦੋਲਨ ਦੇ ਵਿੱਚ ਉਹ ਹੁਣ ਨਹੀਂ ਜਾ ਰਹੇ। ਉਹਦਾ ਕਾਰਨ ਹੈ ਇੱਕ ਤਾਂ ਸਿੰਘੂ ਬਾਰਡਰ ਵਾਲਾ ਰਸਤਾ ਜਿਹੜਾ ਇਧਰੋਂ ਦਿੱਲੀ ਵਾਲੇ ਪਾਸਿਓਂ ਬਿਲਕੁਲ ਬੰਦ ਕਰ ਦਿੱਤਾ, ਬੜਾ ਵੱਲ ਕੇ ਜਾਣਾ ਪੈਂਦਾ, ਪਿੰਡਾਂ ਵਿੱਚੋਂ ਵੀ ਜਾਣਾ ਪੈਂਦਾ, ਬਹੁਤ ਥਾਵਾਂ ਦੇ ਉੱਤੇ ਰੋਕਾਂ ਲਾ ਦਿੱਤੀਆਂ, ਰਸਤੇ ਬੰਦ ਕਰ ਦਿੱਤੇ ਆ, ਕਿਤੇ ਨਾ ਕਿਤੇ ਜਿਹੜੀਆਂ ਤਾਰਾਂ ਲਾਈਆਂ ਹੋਈਆਂ ਨੇ ਜਾਂ ਕਿਤੇ ਪੱਥਰ ਲਾਏ ਹੋਏ ਨੇ, ਔਰ ਦਿੱਲੀ ਦੇ ਲੋਕਾਂ ਦੀ ਜਿਹੜੀ ਆਵਾਜਾਈ ਹੈ ਉਧਰ ਨੂੰ ਜਾਣ ਲਈ ਸਰਕਾਰ ਨੇ ਪੂਰੀ ਤਰ੍ਹਾਂ ਬੰਦ ਕਰ
ਦਿੱਤੀ। ਤੇ ਬਿੱਟਾ ਸਾਹਿਬ ਅਗਲੀ ਖਬਰ ਵੱਲ ਵਧਣ ਤੋਂ ਪਹਿਲਾਂ ਦਿੱਲੀ ਦੀਆਂ ਹੁਣ ਖਬਰਾਂ ਛੇੜੀਆਂ ਹੋਈਆਂ ਤਾਂ ਮਨਮੋਹਨ ਸਿੰਘ ਹੋਰਾਂ ਦੀ ਗੱਲ ਵੀ ਕਰਨੀ ਬਣਦੀ ਹੈ। ਮਨਮੋਹਨ ਸਿੰਘ ਹੋਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਆ ਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਏਮਸ ਦਾਖਲ ਨੇ। ਸੋ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਦੋਂ ਕੋਰੋਨਾ ਪਾਜ਼ੇਟਿਵ ਆਏ ਤੇ ਕੱਲ ਲਈ ਉਹਨਾਂ ਨੂੰ ਏਮਸ ਦੇ ਵਿੱਚ ਦਾਖਲ ਕਰਵਾਇਆ ਗਿਆ ਆ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਹਲਕਾ ਜਿਹਾ ਬੁਖਾਰ ਸੀਗਾ ਔਰ ਜਦੋਂ ਟੈਸਟ ਜਿਹੜਾ ਆ ਕੀਤਾ ਗਿਆ ਤਾਂ ਉਹਨਾਂ ਦਾ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਜਿਹੜੀ ਆ ਉਹ ਹੋਈ ਆ, ਭਾਵੇਂ ਕਿ ਉਹਨਾਂ ਦੀ ਹਾਲਤ ਜਿਹੜੀ ਆ ਉਹ ਸਥਿਰ ਦੱਸੀ ਜਾ ਰਹੀ ਆ ਔਰ ਉਹਨਾਂ ਨੇ ਕੋਰੋਨਾ ਦੇ ਟੀਕੇ ਦੀਆਂ ਵੀ ਜਿਹੜੀਆਂ ਦੋਵੇਂ ਖੁਰਾਕਾਂ ਆ ਜਿਹੜੀ ਵੈਕਸੀਨ ਪਹਿਲਾਂ ਦਿੱਤੀ ਗਈ ਆ ਉਹਨਾਂ ਨੇ ਲੈ ਲਈ ਹੋਈ ਆ ਉਹ ਵੀ, ਪਰ ਇਹਦੇ ਬਾਵਜੂਦ ਵੀ ਉਹਨਾਂ ਦਾ ਜਿਹੜਾ ਕੋਰੋਨਾ ਆ ਉਹ ਪਾਜ਼ੇਟਿਵ ਆਇਆ ਆ। ਖੈਰ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਉਹ ਛੇਤੀ ਛੇਤੀ ਸਿਹਤਯਾਬ ਹੋਣ। ਤੇ ਅਗਲੀ ਜਿਹੜੀ ਖਬਰ ਆ ਉਹ ਆਪਾਂ ਪੰਜਾਬ ਤੋਂ ਲੈਣੇ ਆ। ਪੰਜਾਬ ਦੇ ਵਿੱਚ ਵੀ ਹਾਲਾਤ ਜਿਹੜੇ ਆ ਬੜੇ ना साजगार है क्योंकि पंजाब दे विच जिहड़े कोरोना पॉजिटिव केसां दी गिणती आ लगातार वधदी जा रही है। कोरोना पॉजिटिव केसां दी गिणती वधण दे नाल नाल जिहड़े मौतां दी गिणती आ ओह भी बहुत ज्यादा वध रही है। इस करके इस वेले मुख्यमंत्री साहब ने जिहड़ा रात दा करफ्यू आ ओह तां लगा ही दित्ता आ, नाल ही नाल ऐतवार नूं लॉकडाउन जिहड़ा लगाया उहदे विच सिनेमा जिम जां होर जिहड़े थां ने जिथे पब्लिक जिहड़ी आ ओह इकट्ठी होण दी संभावना ज्यादा हुंदी आ ओह सारे तकरीबन बंद कर दिते गए ने। ते पंजाब दे विच इस लॉकडाउन नूं ध्यान दे विच रखदिआं होइआं लोकां दे विच फिर उही हफड़ा दफड़ी वाला जिहड़ा माहौल आ जरूर बणिआ, जिवें तुसीं दिल्ली दी गल कीती आ कि पैनिक होके लोक जिहड़े आ ओह रिएक्ट करदे आ, ते पंजाब दे विच वी कुछ इहो जिहा जिहड़ा माहौल है ओह देखण नूं मिल रिहा। बुधवार नूं मोहाली दे विच वी लॉकडाउन दा ऐलान जिहड़ा आ ओह हो चुक्किआ। ते पंजाब दे की हालात ने?
देखो ਪੰਜਾਬ ਦੀ ਗੱਲ ਨੌਰਥ ਉੱਤਰ ਭਾਰਤ ਦੀ ਗੱਲ ਹੀ ਅਸੀਂ ਕਰ ਲਈਏ, ਉੱਤਰ ਭਾਰਤ ਦੇ ਵਿੱਚ ਜਿਹੜੇ ਜਿੰਨੇ ਵੀ ਹਸਪਤਾਲ ਨੇ ਉਹ ਫੁੱਲ ਨੇ, ਦਵਾਈਆਂ ਦੀ ਤਲਾਸ਼ ਹੈ, ਆਕਸੀਜਨ ਦੀ ਕਿੱਲਤ ਹੈ, ਕਈ ਸੂਬਿਆਂ ਦੇ ਵਿੱਚ ਜਿਹੜੀ ਐਮਰਜੈਂਸੀ ਹੈਗੀ ਹੈ ਬੈੱਡ ਬਹੁਤ ਘੱਟ ਨੇ, ਔਰ ਜਿਹੜੇ ਆਕਸੀਜਨ 2 ਦੇ ਜਿਹੜੇ 162 ਪਲਾਂਟ ਸਰਕਾਰ ਨੂੰ ਹੁਣੇ ਮਨਜੂਰ ਕਰਨੇ ਪੈ ਗਏ। ਏਅਰਲਾਈਨਸ ਹਸਪਤਾਲਾਂ ਦੇ ਉੱਤੇ ਵੀ ਕਾਫੀ ਜਗ੍ਹਾ ਦੇ ਉੱਤੇ ਜਿੱਥੇ ਏਅਰਲਾਈਨਸ ਜਿੱਥੋਂ ਜਿੱਦਾਂ ਦਿੱਲੀ ਸਰਕਾਰ ਨੇ ਟੈਸਟਿੰਗ ਦੀ ਸ਼ੁਰੂ ਗੱਲ ਕੀਤੀ ਹੈ, ਮਹਾਰਾਸ਼ਟਰ ਦੇ ਵਿੱਚ ਸ਼ੁਰੂ ਕੀਤੀ ਹੈ, ਪੰਜਾਬ ਚ ਸ਼ੁਰੂ ਕੀਤੀ ਹੈ, ਕੁੰਭ ਤੋਂ ਜਿਹੜੇ ਬੰਦੇ ਵਾਪਸ ਆ ਰਹੇ ਹੈ ਉਹਨਾਂ ਨੂੰ ਹੋਮ ਕੁਆਰੰਟੀਨ ਕੀਤਾ ਜਾ ਰਿਹਾ ਹੈ। ਔਰ ਕੱਲ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ 1501 ਜਿਹੜੀਆਂ ਮੌਤਾਂ ਹੋਈਆਂ, ਚੋਣ ਰੈਲੀਆਂ ਜਿਹੜੀਆਂ
ਮੈਨੂੰ ਲੱਗਦਾ ਦੋਸਤੋ
ਉਹ ਰੱਦ ਕਰ ਦਿੱਤਾ
ਜੀ ਜੀ ਤੁਹਾਡੇ ਨਾਲ ਇੱਕ ਵਾਰ ਸੰਪਰਕ ਸਾਡਾ ਫੇਰ ਟੁੱਟ ਗਿਆ ਸੀਗਾ ਬਿੱਟਾ ਸਾਹਿਬ, ਆਵਾਜ਼ ਦੇ ਵਿੱਚ ਕੋਈ ਤਕਨੀਕੀ ਦਿੱਕਤ ਆ ਰਹੀ ਹੈ ਜਿਹਦੇ ਕਾਰਨ ਮੈਨੂੰ ਲੱਗਦਾ ਕਿ ਇਹ ਸਮੱਸਿਆ ਜਿਹੜੀ ਉਹ ਸਾਨੂੰ ਉਹਦਾ ਸਾਹਮਣਾ ਕਰਨਾ ਪੈ ਰਿਹਾ, ਸੋ ਮਾਫੀ ਚਾਹੁੰਦੇ ਹਾਂ ਦੋਸਤੋ, ਪਰ ਉਹਨਾਂ ਦੇ ਨਾਲ ਇੱਕ ਵਾਰ ਫੇਰ ਅਸੀਂ ਸੰਪਰਕ ਸਾਧਣ ਦੀ ਕੋਸ਼ਿਸ਼ ਵਿੱਚ ਉਮੀਦ ਕਰਦੇ ਹਾਂ ਬਿੱਟਾ ਸਾਹਿਬ ਬਹੁਤ ਜਲਦ ਫੇਰ ਸਾਡੇ ਨਾਲ ਹਾਜ਼ਰ ਹੋਣਗੇ। ਬਿੱਟਾ ਸਾਹਿਬ ਇਸ ਵੇਲੇ ਸਾਡੇ ਨਾਲ ਨੇ ਜੀ, ਬਿੱਟਾ ਸਾਹਿਬ
ਬਿਲਕੁਲ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਸਮਾਜਿਕ ਹੋਣ ਧਾਰਮਿਕ ਹੋਣ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ, ਲੇਕਿਨ ਹਾਲਾਤ ਇਹ ਹੈ ਕਿ ਬੈੱਡ ਬਹੁਤ ਘੱਟ ਨੇ ਕਰੋਨਾ ਕਰਕੇ, ਬਹੁਤ ਸਾਰੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ ਮਰੀਜ਼ ਨੂੰ ਦਾਖਲ ਨਹੀਂ ਕਰ ਰਹੇ, ਉਹ ਉਹਨਾਂ ਨੇ ਥੋੜਾ ਜਿਹਾ ਇਸ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ ਕਿ ਸਾਡੇ ਕੋਲ ਬੈੱਡ ਨਹੀਂ ਹੈ, ਸਿਫਾਰਿਸ਼ਾਂ ਨਾਲ ਜਿਹੜੇ ਨੇ ਬੈੱਡ ਮਿਲ ਰਹੇ ਨੇ। ਕੱਲ ਹੀ ਮੈਨੂੰ ਇੱਕ ਫੋਨ ਦਿੱਲੀ ਤੋਂ ਆ ਰਿਹਾ ਸੀਗਾ ਕਿ ਉਹਨਾਂ ਨੂੰ ਬੈੱਡ ਨਹੀਂ ਮਿਲ ਰਿਹਾ, ਉਹਨਾਂ ਨੂੰ ਆਕਸੀਜਨ ਸਿਲੰਡਰ ਨਹੀਂ ਮਿਲ ਰਿਹਾ। ਕੱਲ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਕਿਹਾ ਸੀਗਾ ਕਿ ਸਾਡੇ ਕੋਲ ਸਿਰਫ 100 ਬੈੱਡ ਰਹਿ ਗਏ ਨੇ, ਇਸ ਕਰਕੇ ਜਿਹੜੀ ਤਿਆਰੀ ਹੈ ਹੁਣ ਉਹ ਕੀਤੀ ਤਾਂ ਜਾ ਰਹੀ ਹੈ, ਲੇਕਿਨ ਇਹ ਇਸ ਤਰ੍ਹਾਂ ਦਾ ਜਿਹੜਾ ਵਾਇਰਸ ਹੈ ਉਹ ਵਾਇਰਸ ਤੋਂ ਲੋਕ ਡਰ ਰਹੇ ਨੇ, ਖਾਸ ਤੌਰ ਤੇ ਜਿਹੜੇ ਦਿੱਲੀ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ। ਔਰ ਕੱਲ ਮੈਨੂੰ ਇੱਕ ਫੋਨ ਵੀ ਇੱਥੇ ਇੱਕ ਸਾਬਕਾ MLA ਨੇ ਜਤਿੰਦਰ ਸਿੰਘ ਸ਼ੰਟੀ ਜਿਨ੍ਹਾਂ ਨੂੰ ਪਦਮ ਭੂਸ਼ਣ ਅਵਾਰਡ ਵੀ ਮਿਲਿਆ ਕਰੋਨਾ ਦੀਆਂ ਸੇਵਾਵਾਂ ਦੇ ਬਦਲੇ, ਮੈਂ ਕੱਲ ਉਹਨਾਂ ਨੂੰ ਫੋਨ ਕੀਤਾ ਸੀ, ਉਹ ਕਹਿੰਦੇ ਸੀ ਪਰਸੋਂ ਮੇਰੀ ਗੱਲ ਹੋਈ, ਪਰਸੋਂ ਕਹਿੰਦੇ ਸੀ ਮੇਰੇ ਕੋਲ 52 ਲਾਸ਼ਾਂ ਨੇ ਜਿਨ੍ਹਾਂ ਦਾ ਮੈਂ ਅੰਤਿਮ ਸੰਸਕਾਰ ਕਰ ਰਿਹਾ, ਤੇ ਕੱਲ ਉਹ ਕਹਿ ਰਹੇ ਸੀ ਕੱਲ ਮੇਰੇ ਕੋਲ ਕਹਿੰਦੇ 38 ਲਾਸ਼ਾਂ ਨੇ ਜਿਨ੍ਹਾਂ ਦਾ ਮੈਂ ਅੰਤਿਮ ਸੰਸਕਾਰ ਕਰ ਰਿਹਾ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਸੰਸਕਾਰ ਕਰਨ ਤੋਂ ਵੀ ਝਿਜਕ ਰਹੇ ਨੇ, ਔਰ ਉਹ ਲਗਾਤਾਰ ਲੱਗੇ, ਉਹਨਾਂ ਦਾ ਬੇਟਾ ਜੋਤਜੀਤ, ਉਹਨਾਂ ਦੀ ਵਾਈਫ ਔਰ ਉਹ ਇੱਕ ਸਿੱਖ ਪਰਿਵਾਰ ਹੈਗਾ, ਉਹ ਲਗਾਤਾਰ ਲੱਗੇ ਹੋਏ ਨੇ ਸੰਸਕਾਰ ਕਰਨ। ਅੱਜ ਮੇਰੀ ਉਹਨਾਂ ਨਾਲ 11 ਵਜੇ ਮੀਟਿੰਗ ਹੋਣੀ ਹੈ, ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਦੱਸੋ ਤੁਸੀਂ ਇੱਥੇ ਮੈਂ ਪਹੁੰਚ ਸਕਾਂ। ਤਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ, ਲੋਕ ਡਰੇ ਹੋਏ ਨੇ ਅਸਲ ਚ ਕੋਰੋਨਾ ਤੋਂ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਵਹਿਮ ਵੀ ਹੈਗਾ, ਭਾਵੇਂ ਕੋਰੋਨਾ ਲਾਗ ਬਹੁਤ ਵੱਡੀ ਹੈਗੀ ਆ, ਪਰ ਲੋਕ ਥੋੜਾ ਜਿਹਾ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦੇ ਨੇ, ਇਸੇ ਕਰਕੇ ਬਹੁਤੇ ਥਾਵਾਂ ਦੇ ਉੱਤੇ ਜਦੋਂ ਇਲਾਜ ਕਰਾਉਣ ਦੀ ਦਿੱਕਤ ਆਉਂਦੀ ਹੈ, ਲਿਜਾਣ ਦੀ ਦਿੱਕਤ ਆਉਂਦੀ ਹੈ, ਐਂਬੂਲੈਂਸ ਕਈ ਲੋਕ ਇਸ ਤਰ੍ਹਾਂ ਦੇ ਹੈਗੇ ਜਿਹੜੇ ਸਰਕਾਰੀ, ਬਹੁਤ ਸਾਰੇ ਲੋਕ ਜਿਹੜੇ ਸਰਕਾਰੀ ਹਸਪਤਾਲਾਂ ਚ ਇਲਾਜ ਕਰਾਉਣ ਦੇ ਯੋਗ ਨੇ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਹੈ, ਜਿਹੜੇ ਪ੍ਰਾਈਵੇਟ ਚ ਇਲਾਜ ਕਰਾ ਰਹੇ ਨੇ ਉਹਨਾਂ ਨੂੰ ਤਾਂ ਚਲੋ ਵੱਧ ਪੈਸੇ ਦੇ ਕੇ ਉਹ ਕਿਤੇ ਨਾ ਕਿਤੇ ਆਪਣਾ ਇਲਾਜ ਕਰਾ ਰਹੇ ਨੇ, ਲੇਕਿਨ ਜ਼ਿਆਦਾਤਰ ਗਿਣਤੀ ਜਿਹੜੀ ਹੈਗੀ ਹੈ ਉਹ ਸਰਕਾਰੀ ਹਸਪਤਾਲਾਂ ਚ ਇਲਾਜ ਕਰਾਉਣ ਵਾਲੇ ਵਿਅਕਤੀਆਂ ਦੀ, ਇਸ ਲਈ ਦਿੱਕਤ ਆ ਰਹੀ ਹੈ।
ਔਰ ਡਾਕਟਰਾਂ ਦਾ ਸਟਾਫ ਵੀ ਘੱਟ ਹੈਗਾ, ਨਰਸਿੰਗ ਦਾ ਸਟਾਫ ਵੀ ਘੱਟ ਹੈਗਾ, ਪੈਰਾਮੈਡੀਕਲ ਸਟਾਫ ਵੀ ਘੱਟ ਹੈ, ਇਸ ਕਰਕੇ ਵੱਡੀ ਦਿੱਕਤ ਆ ਰਹੀ ਹੈ। ਇਸੇ ਕਰਕੇ ਲਾਕਡਾਊਨ ਲਾਉਣਾ ਪੈ ਗਿਆ ਕਿ ਲੋਕ ਆਪਣੇ ਘਰਾਂ ਵਿਚ ਰਹਿਣ, ਇਸ ਬਿਮਾਰੀ ਦੀ ਜਿਹੜੀ ਲਾਗ ਹੈ ਉਹ ਅੱਗੇ ਨਾ ਵੱਧ ਸਕੇ।
ਜੀ ਜੀ, ਸੋ ਬਿੱਟਾ ਸਾਹਿਬ, ਪੰਜਾਬ ਦੀਆਂ ਕੁਝ ਸਿਆਸੀ ਸਰਗਰਮੀਆਂ ਵੱਲ ਵੀ ਰੁਖ ਕਰਦੇ ਆ। ਢੀਂਡਸਾ ਤੇ ਬ੍ਰਹਮਪੁਰਾ ਹੋਰਾਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਜਾ ਰਿਹਾ, ਔਰ ਆਪੋ ਆਪਣੇ ਦਲਾਂ ਦਾ ਕਹਿੰਦੇ ਰਲੇਵਾਂ ਕਰਨਗੇ ਦੋਵੇਂ ਸੀਨੀਅਰ ਆਗੂ ਤੇ ਕੈਪਟਨ ਦੇ ਉੱਤੇ ਤੇ ਬਾਦਲਾਂ ਨਾਲ ਦੋਸਤਾਨਾ ਮੈਚ ਖੇਡਣ ਦਾ ਦੋਸ਼ ਵੀ ਲਗਾਇਆ ਇਨ੍ਹਾਂ ਨੇ, ਔਰ ਇਹ ਦੋਸ਼ ਤਾਂ ਮੈਨੂੰ ਲੱਗਦਾ ਪਿਛਲੇ ਕਾਫੀ ਦਿਨਾਂ ਤੋਂ ਲੱਗਦਾ ਆ ਰਿਹਾ, ਕਿਉਂਕਿ ਪਹਿਲਾਂ ਆਪਣੇ ਭਗਵੰਤ ਮਾਨ ਹੁਰੀ ਵੀ ਇਹ ਦੋਸ਼ ਜਿਹੜੇ ਲਾ ਚੁੱਕੇ ਆ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਰਾਜਨੀਤੀਵਾਨ ਹੈ ਉਹਨਾਂ ਨੇ ਇਹ ਦੋਸ਼ ਲਗਾਇਆ ਆ। ਔਰ ਇਸ ਵੇਲੇ ਪੰਜਾਬ ਨੂੰ ਚੌਥਾ ਫਰੰਟ ਦੇਣ ਦੀ ਗੱਲ ਵੀ ਇਹ ਕਰ ਰਹੇ ਆ, ਕੀ ਆ ਇਹ ਇਹਦੇ ਪਿੱਛੇ ਮੰਤਵ?
ਦੇਖੋ, ਬੀਜੇਪੀ ਹੈ ਨਾ ਜਿਹੜੀ, ਬੀਜੇਪੀ ਚਾਹੁੰਦੀ ਹੈ ਕਿ ਸਿੱਖਾਂ ਨੂੰ ਟੱਕਰ ਦੇਣ ਦੇ ਲਈ, ਅਕਾਲੀ ਦਲ ਨੂੰ ਟੱਕਰ ਦੇਣ ਦੇ ਲਈ ਸਿੱਖਾਂ ਵਰਗਾ ਹੀ ਚਿਹਰਾ ਅੱਗੇ ਕੀਤਾ ਜਾਵੇ, ਤਾਂ ਉਸ ਇਵਜ ਦੇ ਵਿੱਚ ਇਹਨਾਂ ਨੂੰ ਦੇਖਿਆ ਜਾ ਸਕਦਾ, ਢੀਂਡਸਾ ਤੇ ਬ੍ਰਹਮਪੁਰਾ ਨੂੰ, ਜਿਨ੍ਹਾਂ ਨੇ ਪਹਿਲਾਂ ਵੀ ਵੱਖੋ ਵੱਖਰੀਆਂ ਪਾਰਟੀਆਂ ਬਣਾਈਆਂ ਸੀ, ਫਿਰ ਮੈਂਬਰ ਪਾਰਲੀਮੈਂਟ ਜਦੋਂ ਚੋਣਾਂ ਲੜੇ ਟਕਸਾਲੀ ਅਕਾਲੀ ਆਗੂ, ਇਸ ਤਰ੍ਹਾਂ ਦੇ ਜਦੋਂ ਇਹਨਾਂ ਨੇ ਮਾਹੌਲ ਪੈਦਾ ਕੀਤਾ, ਤਾਂ ਫਿਰ ਵਿੱਚੋਂ ਇਹਨਾਂ ਦੇ ਬੰਦੇ ਸਾਰੇ ਭੱਜ ਗਏ, ਕੁਝ ਨੇ ਆਪਣੇ ਵਾਪਸ ਚਲੇ ਗਏ, ਜਿਵੇਂ ਬੋਨੀ ਅਜਨਾਲਾ ਸੀ, ਰਤਨ ਸਿੰਘ ਅਜਨਾਲਾ ਇਹਨਾਂ ਦੇ ਨਾਲ ਸੀ, ਉਹ ਵੀ ਵਾਪਸ ਚਲੇ ਗਏ ਅਕਾਲੀ ਦਲ ਦੇ ਵਿੱਚ। ਹੁਣ ਇਹ ਆਪਣਾ ਗੁਆਚਿਆ ਹੋਇਆ ਜਿਹੜਾ ਅਕਸ ਹੈ ਉਹ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਸੁਖਦੇਵ ਸਿੰਘ ਢੀਂਡਸਾ ਦਾ ਚਲੋ ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਦੀ ਰਾਜ ਸਭਾ ਦੀ ਮੈਂਬਰੀ ਜਿਹੜੀ 2022 ਤੱਕ ਹੈਗੀ ਹੈ। ਰਣਜੀਤ ਸਿੰਘ ਬ੍ਰਹਮਪੁਰਾ ਜਿਹੜੇ ਨੇ ਉਹ ਸਾਬਕਾ ਮੈਂਬਰ ਪਾਰਲੀਮੈਂਟ ਨੇ, ਬਿਮਾਰ ਨੇ ਪਿਛਲੇ ਕਾਫੀ ਸਮੇਂ ਤੋਂ, ਉਹ ਪਤਾ ਨੀ ਹੁਣ ਇਹ ਕੀ ਕਾਰਨ ਹੈਗਾ ਕਿ ਇਹ ਪਹਿਲਾਂ ਇਕੱਠੇ ਹੋ ਗਏ, ਫਿਰ ਅੱਡ ਹੋ ਗਏ, ਫਿਰ ਇਕੱਠੇ ਹੋ ਗਏ, ਇਹ ਕੀ ਦੱਸਣਾ ਚਾਹੁੰਦੇ ਆ ਪੰਜਾਬ ਨੂੰ। ਔਰ ਦੂਜਾ, ਪੰਜਾਬ ਦਾ ਜਿਹੜਾ ਚੌਥਾ ਫਰੰਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਹਿਲਾਂ ਇਹ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਰਹੇ ਕਿ ਤੁਸੀਂ ਸਾਡੇ ਨਾਲ ਆਓ, ਫਿਰ ਆਮ ਆਦਮੀ ਪਾਰਟੀ ਨਾਲ ਵੀ ਇਹਨਾਂ ਦੀ ਗੱਲ ਚੱਲਦੀ ਰਹੀ, ਦਿੱਲੀ ਦੇ ਵਿੱਚ ਵੀ ਬਲਵੰਤ ਸਿੰਘ ਰਾਮੋੜੀਆ, ਮਨਜੀਤ ਸਿੰਘ ਜੀ ਕੇ ਸਾਰੇ ਇਹਨਾਂ ਨੇ ਇਕੱਠਿਆਂ ਕੀਤਾ, ਪਿੱਛੇ ਜੇ ਇਹਨਾਂ ਨੇ ਇੱਕ ਉੱਥੇ ਵੱਡਾ ਇਕੱਠ ਵੀ ਕੀਤਾ ਸੀ, ਉਦੋਂ ਬਾਅਦ ਇਹਨਾਂ ਦਾ ਗੱਲ ਚੱਲ ਨਹੀਂ ਸਕੀ। ਇਸੇ ਤਰ੍ਹਾਂ ਹੀ ਮਨਜੀਤ ਸਿੰਘ ਜੀ ਕੇ ਜਿਹੜੇ ਨੇ ਵੱਖਰੇ ਤੌਰ ਦੇ ਉੱਤੇ ਦਿੱਲੀ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਰਹੇ ਨੇ। ਬੀਜੇਪੀ ਇੱਕ ਤਰੀਕੇ ਨਾਲ ਅਕਾਲੀ ਦਲ ਨੂੰ ਟੱਕਰ ਦੇਣ ਦੇ ਲਈ ਅਕਾਲੀ ਦਲ ਦੇ ਬੰਦਿਆਂ ਦੀ ਵਰਤੋਂ ਇਸ ਲਈ ਕਰ ਰਹੀ ਹੈ ਕਿ ਜਿਹੜੇ ਅਕਾਲੀ ਦਲ ਤੋਂ ਟੁੱਟੇ ਹੋਏ ਨੇ, ਲੇਕਿਨ ਇਹਨਾਂ ਦਾ ਕੋਈ ਮਾਸ ਬੇਸ ਨਹੀਂ ਗਾ। ਢੀਂਡਸਾ ਸਾਹਿਬ ਚਲੋ ਰਾਜ ਸਭਾ ਮੈਂਬਰ ਨੇ, ਉਹਨਾਂ ਦਾ ਬੇਟਾ MLA ਹੈ, ਉਹ ਕੋਸ਼ਿਸ਼ ਕਰ ਰਹੇ ਆ ਪੰਜਾਬ ਦੇ ਵਿੱਚ ਚੌਥਾ ਫਰੰਟ ਖੜਾ ਕਰਨ ਦੀ, ਲੇਕਿਨ ਹਾਲੇ ਤੱਕ ਇਹਨਾਂ ਨੂੰ ਕੋਈ ਬੂਰ ਨਹੀਂ ਪੈ ਰਿਹਾ। ਹੁਣ ਪਿੱਛੇ ਇਹ ਵੀ ਗੱਲ ਚੱਲਦੀ ਰਹੀ ਸੀ, ਜਿੱਦਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਰਿਜ਼ਾਇਨ ਕੀਤਾ, ਇਹ ਵੀ ਚੱਲਦੀ ਸੀ ਗੱਲ ਕਿ ਕੁੰਵਰ ਵਿਜੇ ਪ੍ਰਤਾਪ ਨਵੀਂ ਪਾਰਟੀ ਬਣਾਉਣਗੇ। ਔਰ ਇਸੇ ਸੰਬੰਧੀ ਆਮ ਆਦਮੀ ਪਾਰਟੀ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਨੰਗੇ ਪੈਰੀ ਲੈ ਕੇ ਆ ਸਕਦੇ ਹਾਂ, ਉਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਸਕਦੇ ਹਾਂ। ਸੋ ਇਹ ਚੌਥਾ ਫਰੰਟ ਇੱਕ ਖਬਰਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਢੀਂਡਸਾ ਦੇ ਬ੍ਰਹਮਪੁਰਾ ਨੇ ਨਵੀਂ ਪਾਰਟੀ ਬਣਾਈ ਹੈ, ਪਰ ਜ਼ਮੀਨੀ ਪੱਧਰ ਦੇ ਉੱਤੇ ਇਹਨਾਂ ਦਾ ਕੋਈ ਸਾਨੂੰ ਮਾਸ ਬੇਸ ਨਹੀਂ ਦਿਸ ਰਿਹਾ। ਔਰ MC ਵੀ ਜੇ ਖੜੇ ਕਰ ਦੇਣਗੇ ਤਾਂ ਇਸ ਹਾਲਾਤ ਦੇ ਵਿੱਚ ਇਹ MC ਵੀ ਨਹੀਂ ਜਿੱਤ ਸਕਦੇ, ਕਿਉਂਕਿ ਲੋਕ ਬੜੇ ਅਵੇਅਰ ਨੇ, ਲੋਕ ਆਪਣੀ ਵੋਟ ਨੂੰ ਦੁਰਵਰਤੋਂ ਨਹੀਂ ਕਰਨਾ ਚਾਹੁੰਦੇ, ਲੋਕ ਉਸੇ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਆ ਜਿਹਦੇ ਤੋਂ ਕੋਈ ਆਸ ਉਮੀਦ ਹੋਵੇ, ਜਿਹਦੇ ਕੋਲ ਸੱਤਾ ਹੋਵੇ ਜਾਂ ਜਿਹਦਾ ਅੱਗੇ ਕੋਈ ਸਿਰ ਪੈਰ ਹੋਵੇ।
ਜੀ ਅੱਛਾ ਬਿੱਟਾ ਸਾਹਿਬ, ਸਾਨੂੰ ਨਾ ਗਿੱਲ ਸਾਹਿਬ ਨੇ ਹਾਂਗਕਾਂਗ ਤੋਂ ਵੀ ਇਹ ਸਵਾਲ ਜਿਹੜਾ ਭੇਜਿਆ ਸੀਗਾ ਕਿ ਬਿੱਟਾ ਸਾਹਿਬ ਨੂੰ ਜ਼ਰੂਰ ਪੁੱਛਿਓ ਕਿ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ 10ਵਾਂ ਚਲਾਨ ਪੇਸ਼ ਕਰਨਾ ਸੀ ਉਹਦਾ ਕੀ ਬਣਿਆ, ਤੇ ਇੱਕ ਕੁੰਵਰ ਸਾਹਿਬ ਦਾ ਅਸਤੀਫਾ ਕਿਹਨੂੰ ਕਚਹਿਰੀ ਚ ਖੜਾ ਕਰੇਗਾ, ਇਹ ਸਵਾਲ ਸੀ ਉਹਨਾਂ ਦਾ।
ਦੇਖੋ, ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਚਲਾਨ ਹੈ ਉਹ ਨਹੀਂ ਪੇਸ਼ ਹੋ ਸਕਦਾ, ਕਿਉਂਕਿ ਹਾਈ ਕੋਰਟ ਨੇ ਉਹ ਸਿੱਟ ਹੈ ਜਿਹੜੀ ਉਹ ਰੱਦ ਕਰ ਦਿੱਤੀ ਹੈ, ਔਰ ਨਾਲ ਉਹਨਾਂ ਨੇ ਆਰਡਰ ਕਰ ਦਿੱਤਾ ਹੈ ਕਿ ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਸੇ ਕਰੋ। ਮੇਰੀ ਪਾਸੋਂ 3-4 ਮੈਂਬਰ ਪਾਰਲੀਮੈਂਟ ਨਾਲ ਗੱਲ ਹੋ ਰਹੀ ਸੀ, ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਵੀ ਕਾਂਗਰਸ ਦੇ ਬੰਦੇ ਹੋ, ਤੁਸੀਂ ਵੀ ਇਲੈਕਸ਼ਨ ਲੜਨਾ ਹੈ 2022 ਦੇ ਵਿੱਚ, ਤੇ ਜਿਹੜੀਆਂ ਆਹ ਗੱਲਾਂ ਹੋ ਰਹੀਆਂ ਤੁਸੀਂ ਬੋਲਦੇ ਕਿਉਂ ਨਹੀਂ? ਉਹ ਕਹਿੰਦੇ ਜੀ ਅਸੀਂ ਕੀ ਬੋਲੀਏ, ਜਦੋਂ ਅਸੀਂ ਅਤੁਲ ਨੰਦਾ ਜਿਹੜੇ ਐਡਵੋਕੇਟ ਜਨਰਲ ਹੈ ਉਹਨਾਂ ਬਾਰੇ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਗੱਲ ਕਰਦੇ ਹਾਂ, ਜਾਂ ਅਸੀਂ ਅਤੁਲ ਨੰਦਾ ਨੂੰ ਇਹ ਗੱਲ ਕਹਿੰਦੇ ਹਾਂ ਤਾਂ ਤੁਸੀਂ ਸਾਰੇ ਕੇਸ ਪੰਜਾਬ ਦੇ ਹਾਰ ਰਹੇ ਹੋ, ਤਾਂ ਅਤੁਲ ਨੰਦਾ ਹੀ ਕਹਿੰਦੇ ਆ ਕਿ ਮੈਨੂੰ ਮੁੱਖ ਮੰਤਰੀ ਕਵੇ, ਤੁਸੀਂ ਕੌਣ ਹੁੰਦੇ ਹੋ ਮੈਨੂੰ ਬੋਲਣ ਵਾਲੇ, ਮੈਨੂੰ ਕਹਿਣ ਵਾਲੇ ਕੌਣ ਹੁੰਦੇ ਹੋ? ਕਿਉਂਕਿ ਐਡਵੋਕੇਟ ਜਨਰਲ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਮਤਹਿਤ ਨੇ ਤੇ ਮੁੱਖ ਮੰਤਰੀ ਉਹਨਾਂ ਨੂੰ ਕਹਿ ਸਕਦੇ ਆ। ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਹਾਲੇ ਤੱਕ ਅਤੁਲ ਨੰਦਾ ਨੂੰ ਕੋਈ ਸ਼ਬਦ ਨਹੀਂ ਕਹੇ, ਇਸ ਕਰਕੇ ਅਤੁਲ ਨੰਦਾ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਰਾਜ ਸਭਾ ਮੈਂਬਰ ਨੇ, ਜਿਹੜੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸੁਨੀਲ ਜਾਖੜ, ਰਵਨੀਤ ਸਿੰਘ ਬਿੱਟੂ, ਇਹ ਤਿੰਨੇ ਆਗੂ ਅਕਲ ਨੰਦਾ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕ ਰਹੇ ਸੀ ਔਰ ਉਹਨਾਂ ਨੇ ਸਵਾਲ ਚੁੱਕਿਆ ਵੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਅਕਲ ਨੰਦਾ ਜਿਹੜੇ ਨੇ ਇਹ ਤੁਸੀਂ ਇੱਕ ਕਿੱਤਾ ਹੱਥੀ ਪਾਲਿਆ ਹੋਇਆ, ਐਡਵੋਕੇਟ ਜਨਰਲ ਦੀ ਵੱਡੀ ਟੀਮ ਜਿਹੜੀ ਹੈ, ਜਿਹੜੀ ਲੀਗਲ ਟੀਮ ਦੇਖਦੀ ਹੈ, ਜਿਹੜੀ ਸਰਕਾਰ ਦੇ ਕੇਸਾਂ ਨੂੰ ਹਾਈ ਕੋਰਟ ਚ ਦੇਖਦੀ ਹੈ ਜਾਂ ਥੱਲੜੇ ਲੋਅਰ ਕੋਰਟ ਚ ਦੇਖਦੀ ਹੈ, ਇੱਕ ਵੀ ਕੇਸ ਇਹਨਾਂ ਨੇ ਨਹੀਂ ਜਿਤਾਇਆ ਤੇ ਇਹਨੂੰ ਤੁਸੀਂ ਹਟਾਓ, ਇਹਨਾਂ ਨੂੰ ਪਾਸੇ ਕਰੋ। ਲੇਕਿਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਿਉਂ ਰੱਖੀ ਬੈਠੇ, ਕੀ ਮਜਬੂਰੀ ਹੈ ਉਹਨਾਂ ਦੀ, ਇਹ ਹੁਣ ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ ਨੇ। ਇਸ ਕਰਕੇ ਇਹਨਾਂ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਦੂਜਾ ਇਹ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਨਾਲ ਬੇਅਦਬੀ ਕਾਂਡ ਜ਼ਰੂਰ ਦੁਬਾਰਾ ਉੱਠ ਪਿਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ 2022 ਦੀਆਂ ਚੋਣਾਂ ਵਿੱਚ ਲੋਕ ਜ਼ਰੂਰ ਪੁੱਛਣਗੇ, ਜਿੱਦਾਂ ਨਵਜੋਤ ਸਿੰਘ ਸਿੱਧੂ ਹੁਣ ਕਹਿ ਰਹੇ ਨੇ ਕਿ ਸਾਨੂੰ ਇਹ ਲੋਕਾਂ 'ਚ ਜਾਣਾ ਔਖਾ ਹੋ ਜਾਏਗਾ, ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ, ਹੋਰ ਕੈਪਟਨ ਅਮਰਿੰਦਰ ਸਿੰਘ ਇੱਥੇ ਕੀ ਰਣਨੀਤੀ ਅਪਣਾਉਂਦੇ ਆ ਤਾਂ ਭਵਿੱਖ ਦੀ ਗੱਲ ਹੋਏਗੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੌਕਰੀ ਤੋਂ ਅਸਤੀਫਾ ਦੇ ਚੁੱਕੇ ਨੇ, ਰਾਜਪਾਲ ਨੂੰ ਆਪਣਾ ਰਿਜ਼ਾਈਨ ਵੀ ਦੇ ਚੁੱਕੇ ਆ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੂੰ ਜਿਹੜਾ ਸੈਟਿਸਫਾਈ ਕਰਾਉਣ ਦੀ ਗੱਲ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਆ। ਹੁਣ ਹਾਲਾਤ ਇਹ ਹੈ ਕਿ ਬੇਅਦਬੀ ਕਾਂਡ ਜਿਹੜਾ ਹੈਗਾ ਉਹ ਦੁਬਾਰਾ ਲੋਕਾਂ ਦੇ ਮਨਾਂ ਵਿੱਚ ਉੱਠ ਪਿਆ। ਜਿਹੜੀਆਂ ਗੱਲਾਂ ਕਹਿ ਕੇ ਜਾਂ ਜਿਹੜੀਆਂ ਵਾਅਦੇ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਲੈ ਕੇ ਆਏ ਸੀ 2022 ਤੋਂ ਪਹਿਲਾਂ, ਹੁਣ ਜਦੋਂ ਇਹ ਬੇਅਦਬੀ ਕਾਂਡ ਦੁਬਾਰਾ ਜਾਗ ਪਿਆ, ਇਸ ਕਰਕੇ ਇਹ ਹੁਣ ਨਵੇਂ ਸਿਰੇ ਸਰਕਾਰ ਨੂੰ ਸੋਚਣਾ ਪੈਣਾ। ਅਕਾਲੀ ਦਲ ਇਹ ਕਹਿ ਰਿਹਾ ਕਿ CBI ਤੋਂ ਪਹਿਲਾਂ ਜਾਂਚ ਦੀ ਮੰਗ ਸਾਰਿਆਂ ਨੇ ਕੀਤੀ ਸੀ, CBI ਨੂੰ ਜਾਂਚ ਦੀ ਮੰਗ ਦਿੱਤੀ ਗਈ ਸੀ, ਉਹ ਵਾਪਸ ਕਿਉਂ ਲਈ? ਤੇ ਉਹਨਾਂ ਨੇ ਆਖਿਆ ਕਿ ਜਿਹੜੇ 4-5 ਬੰਦੇ ਸੀ, ਸਿੱਟ ਜਿਹੜੀ ਬਣਾਈ ਸੀ ਜਿਹਦੇ ਚ ਕੁੰਵਰ ਵਿਜੇ ਪ੍ਰਤਾਪ ਸਿੰਘ ਸੀ, ਪ੍ਰਬੋਧ ਕੁਮਾਰ ਸਿੰਘ ਸੀ, ਉਹਨਾਂ ਨੇ ਸਾਈਨ ਨਹੀਂ ਕੀਤੇ। ਇਕੱਲੇ ਕੁੰਵਰ ਵਿਜੇ ਪ੍ਰਤਾਪ ਜੀ ਕਿਉਂ ਕੀਤੇ? ਕਿਉਂਕਿ ਉਹਨਾਂ ਨੇ ਆਖਿਆ ਕਿ ਇਹ ਕਾਂਗਰਸ ਪਾਰਟੀ ਦੇ ਹੱਥਾਂ 'ਚ ਖੇਡ ਰਹੇ ਹੈ, ਇਸ ਕਰਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਤੇ ਨਾਲ ਹੀ ਅਕਾਲੀ ਦਲ ਇਹ ਵੀ ਕਹਿੰਦਾ ਕਿ ਜੇ ਅਸੀਂ ਬੇਅਦਬੀ ਕਰਵਾਈ ਹੈ ਜਾਂ ਕੀਤੀ ਹੈ ਜਾਂ ਕਿਸ ਦੇ ਕਹਿਣ ਤੇ ਹੋਈ ਹੈ ਤੇ ਅਸੀਂ ਪਹਿਲਾਂ ਹੀ ਕਿਹਾ ਵੀ ਉਹਦਾ ਕੱਖ ਨਾ ਰਹੇ ਤੇ ਅਸੀਂ ਇਸ ਦੀ ਸਜ਼ਾ ਭੁਗਤ ਵੀ ਚੁੱਕੇ ਹਾਂ, ਸਾਡੀ ਸਰਕਾਰ ਨਹੀਂ ਆਈ ਸੀ।
ਜੀ ਬਿਲਕੁਲ। ਅੱਛਾ ਬੇਟਾ ਸਾਹਿਬ, ਬਹਿਬਲ ਕਲਾਂ ਗੋਲੀ ਕਾਂਡ ਦੀ ਗੱਲ ਕਰੀਏ ਤਾਂ ਉਸ ਕੇਸ ਦਾ ਜਿਹੜਾ ਫੈਸਲਾ ਹੈ ਉਹ ਕਹਿੰਦੇ ਅੱਜ ਆ ਸਕਦਾ ਹਾਈ ਕੋਰਟ ਦਾ, ਉਹਦੇ ਉੱਤੇ ਜਿਹੜਾ ਫੈਸਲਾ ਹੋਣਾ, ਕਿਉਂਕਿ ਕੋਟਕਪੁਰਾ ਰੈਲੀ ਕਾਂਡ ਦੇ ਵਿੱਚ, ਗੋਲੀ ਕਾਂਡ ਦੇ ਵਿੱਚ ਜਿਹੜਾ ਮੁਕੰਮਲ ਪੜਤਾਲ ਰਿਪੋਰਟ ਜਿਹੜੀ ਉਹ ਰੱਦ ਹੋ ਗਈ ਸੀ ਤੇ ਉਸ ਤੋਂ ਬਾਅਦ ਵਿਵਾਦਾਂ ਦੇ ਵਿੱਚ ਘਿਰੀ ਜਿਹੜੀ ਇਹ ਜਾਂਚ ਟੀਮ ਹੈ ਇਹਨਾਂ ਦੇ ਉੱਤੇ ਅਜੇ ਤੱਕ ਵੀ ਜਿਹੜੇ ਸਵਾਲੀਆ ਨਿਸ਼ਾਨਾ ਉਹ ਲੱਗੇ ਹੋਏ ਆ ਤੇ ਪੰਜਾਬ ਸਰਕਾਰ ਦੇ ਲਈ ਅੱਜ ਯਾਨੀ 20 ਅਪ੍ਰੈਲ ਦਾ ਦਿਨ ਜਿਹੜਾ ਆ ਉਹ ਕਾਫੀ ਅਹਿਮ ਦੱਸਿਆ ਜਾ ਰਿਹਾ, ਕਿਉਂਕਿ ਇਸ ਦਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਹਿਬਲ ਗੋਲੀ ਕਾਂਡ ਦੇ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ ਕਰੇਗੀ। ਸੋ ਪਹਿਲਾਂ ਇੰਨਾ ਲੰਬਾ ਲਟਕਾਇਆ ਜਾ ਰਿਹਾ, ਉਸ ਤੋਂ ਬਾਅਦ ਉਹਨੂੰ ਰਫਾ ਦਫਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਆ ਹਨਾ, ਔਰ ਰੱਦ ਹੋਣ ਤੋਂ ਬਾਅਦ ਹੁਣ ਜਦੋਂ ਵਿਵਾਦਾਂ ਦੇ ਵਿੱਚ ਆ ਗਿਆ ਇਹ ਕੇਸ ਤੇ ਉਸ ਤੋਂ ਬਾਅਦ ਹੁਣ ਫੇਰ ਉਮੀਦ ਕੀਤੀ ਜਾ ਰਹੀ ਹੈ ਵੀ ਅੱਜ ਹਾਈ ਕੋਰਟ ਵੱਲੋਂ ਕੁਛ ਇਹੋ ਜਿਹਾ ਫੈਸਲਾ ਜਿਹੜਾ ਆ ਉਹ ਸੁਣਾਇਆ ਜਾਵੇਗਾ ਜਿਹਦੇ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਜਿਹੜੀ ਪਹਿਲਾਂ ਠੇਸ ਪਹੁੰਚੀ ਆ ਉਹਦੇ ਤੋਂ ਥੋੜਾ ਜਿਹਾ ਬਚਾਅ ਜਿਹੜਾ ਉਹ ਹੋ ਸਕੇਗਾ। ਪਰ ਕੀ ਲੱਗਦਾ ਆ?
ਦੇਖੋ ਪਤਾ ਕੀ ਹੈ ਜੀ, ਪੁਲਿਸ ਮੁਕੱਦਮਾ ਦਰਜ ਕਰਦੀ ਹੈ ਤੇ ਹਾਈ ਕੋਰਟ ਉਸ ਨੂੰ ਰੱਦ ਕਰ ਦਿੰਦੀ ਹੈ। ਹਾਈ ਕੋਰਟ ਕਹਿੰਦੀ ਹੈ ਕਿ ਨਹੀਂ ਜੀ, ਇਹ ਤਾਂ ਗਲਤ ਗੱਲ ਹੈ। ਹੁਣ ਤੁਸੀਂ ਦੇਖੋ ਕਿ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਦੌਰਾਨ ਬਹੁਤ ਸਾਰੇ ਲੋਕਾਂ ਤੇ ਮੁਕੱਦਮੇ ਦਰਜ ਕਰ ਦਿੱਤੇ ਗਏ
ਜੀ,
ਔਰ ਉਹਨਾਂ ਨੂੰ ਦੇਸ਼ ਧਰੋਹ ਔਰ ਉਹਨਾਂ ਨੂੰ ਵੱਖਵਾਦੀ, ਉਹਨਾਂ ਨੂੰ ਕੋਈ ਜਿਹੜੀਆਂ ਦੁਸ਼ਮਣ ਦੇਸ਼ ਦੀਆਂ ਜਥੇਬੰਦੀਆਂ ਦੇ ਨਾਲ ਜੋੜ ਕੇ ਦੇਖਿਆ ਗਿਆ। ਲੇਕਿਨ ਅਦਾਲਤਾਂ ਦੇ ਵਿੱਚ ਜਦੋਂ ਇਹ ਕੇਸ ਗਏ ਤਾਂ 26 ਜਨਵਰੀ ਤੋਂ ਬਾਅਦ ਤੁਸੀਂ ਦੇਖੋ ਵੀ 26 ਫਰਵਰੀ ਤੱਕ ਇਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ। ਪੁਲਿਸ ਕੇਸ ਹੋਰ ਤਰ੍ਹਾਂ ਪੇਸ਼ ਕਰਦੀ ਹੈ, ਅਦਾਲਤ ਉਸ ਨੂੰ ਹੋਰ ਤਰ੍ਹਾਂ ਲੈਂਦੀ ਹੈ। ਇਸੇ ਤਰ੍ਹਾਂ ਹੀ ਦੀਪ ਸਿੱਧੂ ਵਾਲੇ ਮਾਮਲੇ ਚ ਹੋਇਆ। ਦੀਪ ਸਿੱਧੂ ਦੇ ਮਾਮਲੇ ਚ ਜਦੋਂ ਪੁਲਿਸ ਨੇ ਬਹੁਤ ਸਾਰੇ ਚਲਾਨ ਪੇਸ਼ ਕੀਤੇ, ਇਲਜ਼ਾਮ ਲਾਏ, ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਤੇ ਦੂਜੇ ਕੇਸ ਦੇ ਵਿੱਚ ਉਹਨੂੰ ਦੁਬਾਰਾ ਫਸਾ ਲਿਆ ਗਿਆ ਔਰ ਕੱਲ ਉਹਨਾਂ ਨੂੰ ਜੁਡੀਸ਼ਲ ਰਿਮਾਂਡ ਤੇ ਦੁਬਾਰਾ ਭੇਜਿਆ ਗਿਆ। ਪਹਿਲਾਂ ਪੁਲਿਸ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ, ਭਾਵੇਂ 23 ਅਪ੍ਰੈਲ ਨੂੰ ਦੁਬਾਰਾ ਸੁਣਵਾਈ ਹੈਗੀ ਹੈ। ਅਦਾਲਤਾਂ ਦਾ ਔਰ ਪੁਲਿਸ ਦਾ ਜਿਹੜਾ ਹੈਗਾ ਵਖਰੇਵਾਂ ਇਹ ਹਮੇਸ਼ਾ ਹੀ ਰਿਹਾ। ਹੁਣ ਇਹ ਅਦਾਲਤ ਕੀ ਫੈਸਲਾ ਲੈਂਦੀ ਹੈ ਜਾਂ ਜੱਜ ਸਾਹਿਬ ਕਿੰਨੇ ਕੁ ਸਖ਼ਤੀ ਨਾਲ ਇਹ ਗੱਲ ਕਹਿੰਦੇ ਨੇ, ਇਹ ਦੇਖਣ ਵਾਲੀ ਗੱਲ ਹੋਏਗੀ। ਲੇਕਿਨ ਇਸ ਤਰ੍ਹਾਂ ਦਾ ਜਿਹੜਾ ਫੈਸਲਾ ਜਦੋਂ SIT ਰੱਦ ਕਰ ਦਿੱਤੀ ਗਈ ਉਦੋਂ ਤੋਂ ਹਾਈਕੋਰਟ ਦੇ ਉੱਤੇ ਸਵਾਲ ਵੀ ਉੱਠ ਰਹੇ ਨੇ। ਹੁਣ ਕੱਲ ਤੁਸੀਂ ਦੇਖੋ ਵੀ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਸੁਨੀਲ ਅਰੋੜਾ, ਉਹਨਾਂ ਨੂੰ ਜਦੋਂ ਰਿਟਾਇਰ ਹੁੰਦੇ ਨੇ ਤੇ ਉਹ ਕੁਝ ਘੰਟਿਆਂ ਬਾਅਦ ਉਹਨਾਂ ਨੂੰ ਗੋਆ ਦਾ ਗਵਰਨਰ ਲਾ ਦਿੱਤਾ ਜਾਂਦਾ। ਕੱਲ ਸਾਬਕਾ ਰਾਜ ਸਭਾ ਮੈਂਬਰ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਉਦਿਤ ਰਾਜ ਨੇ ਇੱਕ ਟਵੀਟ ਕੀਤਾ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਇੱਕ ਨੌਕਰੀ ਤੋਂ ਰਿਟਾਇਰ ਹੋਏ ਤੇ ਦੂਜੀ ਨੌਕਰੀ ਉਹਨਾਂ ਨੂੰ ਨਾਲ ਦੀ ਨਾਲ ਦੇ ਦਿੱਤੀ ਗਈ ਤੇ ਜਿਨ੍ਹਾਂ ਨੇ ਇਸ ਸਿਸਟਮ ਦਾ ਬੇੜਾ ਗਰਕ ਕਰ ਦਿੱਤਾ, ਜਿਨ੍ਹਾਂ ਨੇ ਇੰਨੀ ਕਰਪਸ਼ਨ ਕੀਤੀ, ਉਹਨਾਂ ਨੇ ਇਸ ਤਰ੍ਹਾਂ ਦੇ ਦੋਸ਼ ਲਾਏ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਬੀਜੇਪੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਆਪਣੇ ਚਹੇਤਿਆਂ ਨੂੰ ਇਸ ਤਰ੍ਹਾਂ ਖੁਸ਼ ਕਰ ਰਹੀ ਹੈ ਜਿਵੇਂ ਅੰਨਾ ਆਪਣੀਆਂ ਰਿਓੜੀਆਂ ਆਪਣਿਆਂ ਨੂੰ ਵੰਡ ਰਿਹਾ ਹੋਵੇ। ਸੋ ਇਹ ਦੇਖਣ ਵਾਲੀ ਗੱਲ ਹੈਗੀ ਹੈ ਕਿ ਇਸ ਨੂੰ ਫਾਇਦਾ ਹੋਣਾ, ਇਸ ਨੂੰ ਰਾਜਸੀ ਤੌਰ ਤੇ ਇਹਦਾ ਫਾਇਦਾ ਹੋਣਾ। ਇਹਦੇ ਚ ਜੁਡੀਸ਼ਰੀ ਸਿਸਟਮ ਵੀ ਕਰਪਟ ਹੋ ਗਿਆ, ਇਹਦੇ ਚ ਬਿਊਰੋਕਰੇਟ ਵੀ ਕਰਪਟ ਹੋ ਗਏ, ਤਾਂ ਪੋਲੀਟੀਕਲ ਬੰਦੇ ਪਹਿਲਾਂ ਹੀ ਦੁੱਧ ਧੋਤੇ ਨੇਗੇ। ਇਹ ਸਾਰਾ ਰਲ ਗਿਆ ਤੇ ਉੱਤੋਂ ਮੀਡੀਆ ਹਾਊਸ ਜਿਹੜਾ ਹੈਗਾ ਉਹ ਬਿਜ਼ਨਸ ਘਰਾਣਿਆਂ ਦੇ ਹੱਥਾਂ ਵਿੱਚ ਆ ਗਿਆ। ਸੋ ਚਾਰ ਪਿੱਲਰ ਹੈ ਜਿਹੜੇ ਉਹ ਪੂਰੀ ਤਰ੍ਹਾਂ ਕਰਪਸ਼ਨ ਦੇ ਵਿੱਚ ਡੁੱਬੇ ਹੈ। ਇਸੇ ਕਰਕੇ ਕੋਈ ਵੀ ਅੱਜ ਬੰਦਾ ਪੰਜਾਬ ਰਹਿਣ ਨੂੰ ਤਿਆਰ ਨਹੀਂ। ਜਿਹਦਾ ਵੀ ਜੀ ਕਰਦਾ ਉਹ ਕਹਿੰਦਾ ਕਿ ਅਸੀਂ ਨੀ ਇੱਥੇ ਰਹਿਣਾ, ਅਸੀਂ ਇੱਥੋਂ ਨਿਕਲ ਜਾਣਾ। ਪੰਜਾਬ ਦੇ ਵਿੱਚੋਂ ਜਿਹੜੀ ਹੈ ਨੌਜਵਾਨ ਪੀੜ੍ਹੀ, ਰੋਸ਼ਨ ਦਿਮਾਗ ਜਿਹੜੇ ਪਲਾਇਨ ਹੋਣ ਦਾ ਵੱਡਾ ਕਾਰਨ ਇਹੀ ਹੈ। ਜਿਹੜੇ ਚਾਰ ਪਿੱਲਰ ਨੇ ਡੈਮੋਕਰੇਸੀ ਦੇ, ਚਾਰੇ ਪਿੱਲਰ ਪੂਰੀ ਤਰ੍ਹਾਂ ਸਿਉਂਖ ਨਾਲ ਖਾਧੇ ਜਾ ਚੁੱਕੇ ਨੇ। ਹਰ ਬੰਦੇ ਦੀ ਕੋਸ਼ਿਸ਼ ਹੈ ਮੇਰਾ ਦਾ ਲੱਗਿਆ, ਮੇਰਾ ਦਾ ਲੱਗਿਆ, ਮੈਂ ਆਪਣਾ ਘਰ ਭਰ ਲਾ, ਮੈਨੂੰ ਕਿਸੇ ਨਾਲ ਕੋਈ ਪਰਵਾਹ ਨਹੀਂ। ਸੋ ਇਸੇ ਕਰਕੇ ਸਾਡਾ ਜਿਹੜਾ ਵਿਸ਼ਵਾਸ ਹੈ ਇਹਨਾਂ ਤੋਂ ਮੁੱਕ ਘਟਦਾ ਜਾ ਰਿਹਾ ਲਗਾਤਾਰ, ਔਰ ਆਸ ਵੀ ਕੋਈ ਸੁਧਾਰ ਦੀ ਆਸ ਉਮੀਦ ਵੀ ਨਹੀਂ ਲੱਗ ਰਹੀ।
ਸੋ ਬੇਟਾ ਸਾਹਿਬ, ਇਸ ਸਿਲਸਿਲੇ ਦਾ ਜਿਹੜਾ ਸਮਾਂ ਉਹ ਤਾਂ ਲਗਭਗ ਖਤਮ ਹੈ, ਜਾਂਦੇ ਜਾਂਦੇ ਜ਼ਰੂਰ ਦੱਸਣਾ ਚਾਹਾਂਗੇ ਕੋਵਿਡ ਸੰਕਟ ਦੇ ਕਾਰਨ ਬੋਰਿਸ ਜੌਨਸਨ ਜਿਹੜੇ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਆ, ਉਹਨਾਂ ਦਾ ਭਾਰਤ ਦੌਰਾ ਜਿਹੜਾ ਰੱਦ ਹੋ ਗਿਆ। ਕੱਲ ਪੁਸ਼ਟੀ ਕੀਤੀ ਸੀ ਕੁਝ ਅਫਸਰਾਂ ਨੇ ਕਿ ਉਹਨਾਂ ਨੂੰ ਇਹ ਦੌਰਾ ਰੱਦ ਕਰਨਾ ਚਾਹੀਦਾ ਆ, ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਨੂੰ ਜਿਹੜੀ ਆਨਲਾਈਨ ਜਿਹੜੀ ਮੀਟਿੰਗ ਹੈ ਉਹ ਆਯੋਜਿਤ ਕਰਨੀ ਚਾਹੀਦੀ ਹੈ। ਸੋ ਹੁਣ ਉਹਨਾਂ ਨੇ ਆਖਿਰਕਾਰ ਆਪਣਾ ਜਿਹੜਾ ਭਾਰਤ ਦੌਰਾ ਰੱਦ ਕਰ ਦਿੱਤਾ ਆ, ਤੇ ਨਾਲ ਹੀ ਨਾਲ ਭਾਰਤ ਤੋਂ ਆਉਣ ਵਾਲੇ ਜਿਹੜੇ ਮੁਸਾਫਰ ਨੇ ਉਹਨਾਂ ਦੇ ਉੱਤੇ ਵੀ ਇੰਗਲੈਂਡ ਨੇ ਹੁਣ ਪਾਬੰਦੀ ਲਗਾ ਦਿੱਤੀ ਆ, ਕਿਉਂਕਿ ਭਾਰਤ ਦੇ ਵਿੱਚ ਜਿਹੜੇ ਕੋਰੋਨਾ ਦੇ ਹਾਲਾਤ ਆ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਜਿਹੜਾ ਫੈਸਲਾ ਆ ਉਹ ਸਰਕਾਰ ਦੇ ਵੱਲੋਂ ਲਿਆ ਗਿਆ ਆ। ਸੋ ਬਰਤਾਨੀਆ ਦੇ ਪ੍ਰਧਾਨ ਮੰਤਰੀ ਹੋਰਾਂ ਦਾ ਇੱਕ ਵੱਡਾ ਫੈਸਲਾ ਕਿ ਉਹਨਾਂ ਨੇ ਭਾਰਤ ਦਾ ਦੌਰਾ ਜਿਹੜਾ ਉਹ ਰੱਦ ਕਰਤਾ, ਕਿਉਂਕਿ ਉਹਨਾਂ ਨੇ ਆਉਣਾ ਸੀ ਇਨ੍ਹੀਂ ਦਿਨੀ ਭਾਰਤ ਨੂੰ ਵਿਜ਼ਿਟ ਕਰਨ ਦੇ ਲਈ। ਤੇ ਨਾਲ ਹੀ ਨਾਲ ਅਸੀਂ ਆਸਟ੍ਰੇਲੀਆ ਦੇ ਵਿੱਚ ਦੱਸ ਜਾਂਦੇ ਹਾਂ ਕਿ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਹੋਰਾਂ ਨੇ ਕੱਲ੍ਹ ਨੈਸ਼ਨਲ ਕੈਬਨਿਟ ਦੀ ਇੱਕ ਐਮਰਜੈਂਸੀ ਮੀਟਿੰਗ ਦੇ ਵਿੱਚ ਇੱਕ ਆਪਣਾ ਬਿਆਨ ਦਿੱਤਾ ਹੈ ਕਿ 50 ਸਾਲ ਤੋਂ ਉੱਪਰ ਵਾਲਿਆਂ ਨੂੰ ਜਿਹੜੀ ਹੁਣ ਕੋਵਿਡ ਵੈਕਸੀਨ ਆ ਉਹ ਲਗਾਈ ਜਾਣੀ ਆ, ਕਿਉਂਕਿ ਅਜੇ ਦੇਰੀ ਨਾਲ ਲੱਗਣੀ ਸੀਗੀ, ਪਰ ਜਿਹੜੇ ਹਾਲਾਤ ਆ ਉਹਨਾਂ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਸਕੌਟ ਮੋਰਿਸਨ ਹੋਰਾਂ ਨੇ ਇਹ ਐਲਾਨ ਕੀਤਾ ਆ। ਔਰ ਜਿਹੜੇ ਵੀ ਲੋਕ 50 ਸਾਲ ਦੀ ਉਮਰ ਤੋਂ ਉੱਪਰ ਨੇ ਉਹਨਾਂ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਉਹ ਆਪਣੇ ਆਪ ਨੂੰ ਵੈਕਸੀਨੇਟਡ ਕਰਨ, ਯਾਨੀ ਕਿ ਵੈਕਸੀਨ ਲਗਾਉਣ ਦੇ ਲਈ ਆਪਣੇ ਜਿਹੜੇ ਨਾਮ ਆ ਉਹ ਦਰਜ ਕਰਵਾਉਣ, ਔਰ ਜਿੱਥੇ ਵੀ ਜਾ ਕੇ ਉਹ ਇਹ ਸੁਵਿਧਾ ਲੈ ਸਕਦੇ ਉਹ ਜ਼ਰੂਰ ਲੈਣ। ਤੇ ਇਹਦੇ ਨਾਲ ਹੀ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਤਾਂ ਅਸੀਂ ਜ਼ਰੂਰ ਇੱਥੇ ਹੀ ਰੋਕਾਂਗੇ, ਪਰ ਜਾਂਦੇ ਜਾਂਦੇ ਬੇਟਾ ਸਾਹਿਬ ਤੁਸੀਂ ਕੁਝ ਖਾਸ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਕਹੋ।
ਦਿੱਲੀ ਦੇ ਵਿੱਚ ਕੱਲ ਇੱਕ ਵੀਡੀਓ ਵਾਇਰਲ ਹੋਈ ਕਿ ਇੱਕ ਪਤੀ ਪਤਨੀ ਜਾ ਰਹੇ ਸੀ, ਮਾਸਕ ਨਹੀਂ ਲੱਗਿਆ ਸੀਗਾ, ਪੁਲਿਸ ਨਾਲ ਉਹ ਝੜਪ ਹੋਈ ਉਹਨਾਂ ਦੀ, ਕਾਫੀ ਇੱਕ ਦੂਜੇ ਨੂੰ ਬੋਲ ਬੁਲਾਰਾ ਹੋਇਆ ਔਰ ਪੁਲਿਸ ਨੇ ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ, ਔਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋਈ ਹੈ। ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਦੋਨਾਂ ਨੂੰ ਪਤੀ ਪਤਨੀ ਨੂੰ ਜਮਾਨਤ ਉਹਨਾਂ ਦੀ ਰੱਦ ਕਰ ਦਿੱਤੀ ਗਈ ਹੈ, ਔਰ ਮਾਸਕ ਨਾ ਲਾਉਣ ਤੇ ਇਹਨਾਂ ਨੂੰ ਜਿਹੜਾ ਪੁਲਿਸ ਨੇ ਰੋਕਿਆ ਸੀ। ਇੱਦਾਂ ਹੀ ਦਿੱਲੀ ਦੇ ਵਿੱਚ ਪਾਰਕ ਦੇ ਵਿੱਚ ਟਹਿਲ ਰਹੀ ਸੀ ਮਾਂ ਪੁੱਤਰ, ਤੇ ਉਹਨਾਂ ਨੇ ਵੀ ਪੁਲਿਸ ਨਾਲ ਬਦਸਲੂਕੀ ਕੀਤੀ, ਉਹਨਾਂ ਤੇ ਵੀ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਚ ਭੇਜ ਦਿੱਤਾ। ਇਹ ਦੋਨੇ ਖਬਰਾਂ ਜਿਹੜੀਆਂ ਬੜੀਆਂ ਚਰਚਿਤ ਹੋ ਰਹੀਆਂ ਨੇ ਦਿੱਲੀ ਦੇ ਦਰਿਆਗੰਜ ਇਲਾਕੇ ਦੇ ਵਿੱਚ।
ਜੀ ਜੀ, ਸੋ ਬਹੁਤ ਬਹੁਤ ਧੰਨਵਾਦ ਬੇਟਾ ਸਾਹਿਬ ਖਬਰਾਂ ਦੀ ਇਹ ਸਾਂਝ ਬਣਾਉਣ ਦੇ ਲਈ, ਖਬਰਾਂ ਦੇ ਸਿਲਸਿਲੇ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਤੜਕਸਾਰ ਆਪਣਾ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨ ਲਈ।
ਜੀ ਬਹੁਤ ਧੰਨਵਾਦ ਤੁਹਾਡਾ ਵੀ, ਸਵੇਰੇ ਮੈਨੂੰ ਟਾਈਮ ਨਾਲ ਉਠਾਤਾ, ਮੇਰਾ ਦਿਨ ਤੁਸੀਂ ਅੱਜ ਵੱਡਾ ਕਰਤਾ, ਜਿਹੜਾ ਕੰਮ ਮੈਂ 4 ਘੰਟੇ ਬਾਅਦ ਕਰਨਾ ਸੀ ਉਹ ਮੈਂ ਅੱਜ ਹੁਣ ਤੋਂ ਹੀ ਕਰਨਾ ਸ਼ੁਰੂ ਕਰ ਦੂੰਗਾ।
ਜੀ ਜੀ, ਸੋ ਤੁਹਾਡਾ ਦਿਨ ਸ਼ੁਭ ਰਹੇ, ਬਹੁਤ ਬਹੁਤ ਸ਼ੁਕਰੀਆ।
ਜੀ ਧੰਨਵਾਦ
ਜੀ। ਦੋਸਤੋ, ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਨ ਜਸਵਿੰਦਰ ਬਿੱਟਾ ਹੋਏ, ਸਾਡੇ ਨਾਲ ਦਿੱਲੀ ਤੋਂ ਬਣੇ ਹੋਏ ਸਨ, ਤੇ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਕਾਫੀ ਲਗਭਗ ਖਤਮ ਹੋ ਚੁੱਕੇ ਪਰ ਕੁਝ ਦੋਸਤਾਂ ਦੇ ਜਿਹੜੇ ਸਾਡੇ ਤੱਕ ਸੁਨੇਹੇ ਪਹੁੰਚਿਆ ਮੈਂ ਉਹ ਜ਼ਰੂਰ ਜਾਂਦੀ ਜਾਂਦੀ ਸ਼ਾਮਿਲ ਕਰ ਲਵਾਂ। ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਰਵਿੰਦਰ ਸਿੰਘ ਧਨੀ ਹੁਰੀ, ਗੁੱਡ ਮਾਰਨਿੰਗ ਬੁਲਾਈ ਹੈ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਜੀ ਔਰ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ। ਬਹੁਤ ਚੰਗਾ ਲੱਗਦਾ ਤੁਹਾਡੇ ਵਰਗੇ ਸੱਜਣ ਜਦੋਂ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਨੇ। ਸੁਖਜੀਵਨ ਗਰੇਵਾਲ ਹੁਰੀ ਅੱਗੇ ਜੁੜੇ ਨੇ ਤੇ ਕਹਿੰਦੇ ਜੀ ਤੁਸੀਂ ਵਧੀਆ ਗਾਣੇ ਪਲੇ ਕਰ ਰਹੇ ਹੋ, ਮਾਰਨਿੰਗਸ ਆਰ ਅ ਬਿਟ ਸਲੋ ਸੋ ਦ ਸੌਂਗਸ ਯੂ ਆਰ ਪਲੇਇੰਗ ਆਰ ਸੂਟੇਬਲ। ਬਹੁਤ ਬਹੁਤ ਧੰਨਵਾਦ ਜੀ, ਜੇ ਪਸੰਦ ਕਰ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ। ਤੇ ਜਗਤਾਰ ਗਿੱਲ ਟੂ ਡੀਕੇ ਹਾਂਗਕਾਂਗ ਵਾਲੇ ਕਹਿੰਦੇ ਕਈ ਸਾਰੇ ਕੇਸਾਂ ਚ ਅਦਾਲਤੀ ਫੈਸਲੇ ਵੀ ਸ਼ੱਕੀ ਹੋ ਰਹੇ ਨੇ, ਚੋਣ ਕਮਿਸ਼ਨ ਵੀ ਸ਼ੱਕੀ ਹੋ ਰਿਹਾ, ਬੇਅਦਬੀ ਮਸਲੇ ਤੇ ਵੀ ਸਰਕਾਰ ਸ਼ੱਕੀ ਹੋ ਰਹੀ ਹੈ ਇਸ ਬਾਰੇ। ਇਸ ਬਾਰੇ ਬਿੱਟਾ ਸਾਹਿਬ ਨੇ ਵੈਸੇ ਦੱਸ ਹੀ ਦਿੱਤਾ ਕਿ ਇਹ ਸਾਰਾ ਕੁਛ ਜਿਹੜਾ ਆ ਉਹ ਭ੍ਰਿਸ਼ਟ ਹੋ ਚੁੱਕਿਆ ਆ। ਸੋ ਪੁਲਿਸ ਤੋਂ ਲੈ ਕੇ ਜਦੋਂ ਅਸੀਂ ਚੋਣ ਕਮਿਸ਼ਨ ਦੀ ਗੱਲ ਕਰਦੇ ਹਾਂ, ਅਦਾਲਤਾਂ ਦੀ ਗੱਲ ਕਰਦੇ ਹਾਂ, ਜਦੋਂ ਵੱਡੇ ਵੱਡੇ ਅਹੁਦੇ ਜਿਹੜੇ ਆ ਭਰੋਸੇ ਜਾਂਦੇ ਆ, ਤਾਂ ਫੇਰ ਤੁਸੀਂ ਕਿੱਥੇ ਇਮਾਨਦਾਰੀ ਦੀ ਜਿਹੜੀ ਬੁਨਿਆਦ ਆ ਉਹ ਸਿਰ ਚੋਂਗੇ, ਹਨਾ। ਸੋ ਇਸ ਕਰਕੇ ਆਮ ਜਨਤਾ ਦਾ ਜਿਹੜਾ ਭਰੋਸਾ ਆ ਉਹ ਜ਼ਰੂਰ ਗੁਆ ਚੁੱਕੀ ਹੈ ਹਕੂਮਤ ਤੇ, ਇਸ ਦੇ ਵਿਚ ਕੋਈ ਸ਼ੱਕ ਨਹੀਂ। ਸੋ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਂਝ ਬਣਾਉਣ ਦੇ ਲਈ। ਤੇ ਦੋਸਤੋ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਉੱਪਰ ਹੋ ਚੁੱਕਿਆ ਤੇ ਮੈਨੂੰ ਵੀ ਹੁਣ ਇਜਾਜ਼ਤ ਲੈਣੀ ਪੈਣੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿਚ ਰਹੀਆਂ ਕਮੀਆਂ ਦੇ ਲਈ ਮਾਫੀ ਚਾਹਾਂਗੇ, ਪਰ ਇਸ ਪ੍ਰੋਗਰਾਮ ਦੇ ਬਾਰੇ ਚ ਆਪਣੀ ਜਿਹੜੀ ਫੀਡਬੈਕ ਹੈ ਤੁਸੀਂ ਜ਼ਰੂਰ ਦਿਆ ਕਰੋ। ਸਾਨੂੰ ਤੁਹਾਡੀ ਫੀਡਬੈਕ ਜਿਹੜੀ ਆ ਬਹੁਤ ਅਹਿਮ ਹੁੰਦੀ ਹੈ ਸਾਡੇ ਲਈ, ਤਾਂ ਕਿ ਪ੍ਰੋਗਰਾਮਾਂ ਦੇ ਵਿਚ ਹੋਰ ਸੁਧਾਰ ਅਸੀਂ ਲਿਆ ਸਕੀਏ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਇੰਨਾ ਹੀ, ਇੱਕ ਪਿਆਰੇ ਜਿਹੇ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ ਤੇ ਗੀਤ ਤੋਂ ਬਾਅਦ ਇੱਕ ਬ੍ਰੇਕ ਹੈ ਤੇ ਉਹ ਬ੍ਰੇਕ ਜਿਹੜੀ ਆ ਉਹਦੇ ਵਿਚ ਸਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਕੁਝ ਇਸ਼ਤਿਹਾਰ ਜਿਹੜੇ ਉਹ ਅਸੀਂ ਤੁਹਾਡੀ ਨਜ਼ਰ ਕਰਾਂਗੇ। ਤੇ ਲਓ ਜੀ ਜਾਂਦੇ ਜਾਂਦੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਇੱਕ ਗੀਤ ਪਰਵਾਹ ਨਾ ਕਰਤੇ, ਉਸ ਤੋਂ ਬਾਅਦ ਇੱਕ ਬ੍ਰੇਕ ਹੋਏਗੀ। ਹਰਮਨ ਰੇਡੀਓ ਤੇ ਹੋਰ ਪ੍ਰੋਗਰਾਮ ਚੱਲਦੇ ਰਹਿਣੇ ਆ, ਕੱਲ ਨੂੰ ਲਹਿਰਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸੁਖਪ੍ਰੀਤ ਕੌਰ ਐਡੀਲੇਟ ਤੋਂ। ਅੱਜ ਦੇ ਲਈ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਨਾਲ। ਲਓ ਜੀ ਇੱਕ ਹੋਰ ਸੱਜਣ ਸਾਡੇ ਨਾਲ ਜੁੜੇ ਨੇ, ਸੋ ਉਹਨਾਂ ਨੂੰ ਵੀ ਮੈਂ ਜ਼ਰੂਰ ਜੀਆਂ ਨੂੰ ਕਹਿੰਦੀ ਹਾਂ। ਗੁੱਡ ਮਾਰਨਿੰਗ ਬੁਲਾ ਰਹੇ ਨੇ ਰਾਮਚੰਦ ਹੁਰੀ, ਰਾਮਚੰਦ ਹੁਣੇ ਹੁਣੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਬਹੁਤ ਪਿਆਰ ਭਰੀ ਗੁੱਡ ਮਾਰਨਿੰਗ ਤੁਹਾਨੂੰ, ਸ਼ੁਭ ਸਵੇਰ ਤੇ ਸਾਰੇ ਹਰਮਨ ਰੇਡੀ ਟੀਮ ਨੂੰ ਵੀ ਤੁਹਾਡੀ ਗੁੱਡ ਮਾਰਨਿੰਗ ਪਹੁੰਚ ਗਈ ਹੈ ਜੀ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਆਉਣ ਦੇ ਲਈ। ਤੇ ਲਓ ਫਿਰ ਪ੍ਰੋਗਰਾਮ ਦੇ ਵਿਚ ਗੀਤ ਤੁਸੀਂ ਸੁਣੋ ਤੇ ਗੀਤ ਤੋਂ ਬਾਅਦ ਫਿਰ ਅਗਲੇ ਜਿਹੜੇ ਹੋਰ ਪ੍ਰੋਗਰਾਮ।
ਚਿੰਤਾ ਤੋਂ ਬਾਅਦ ਸਵੇਰੇ ਹੀ ਨੇ ਪਰਵਾਨਾ ਕਰ ਜੋ ਤੇਰੇ ਨੇ ਉਹ ਤੇਰੇ ਹੀ ਨੇ ਪਰਵਾਨਾ ਕਰ ਇਸ ਰਾਤ ਤੋਂ ਬਾਅਦ ਸਵੇਰੇ ਹੀ ਨੇ ਪਰਵਾਨਾ ਕਰ ਉਹ ਦੁਨੀਆਂ ਨੂੰ ਐਵੇਂ ਵੰਡਣਾ ਕੀ ਛੱਡ ਸ਼ਾਇਰਾ
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com Migration Agent Registration Number 0851410
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਗੁੱਸਾ ਨਾ ਆਵੇ ਓ ਮਰਦ ਨਹੀਂ ਓ ਜਿਹਨੂੰ ਲਾਜ ਨਾ ਆਵੇ ਉਹ ਨਾਰ ਹੈ ਨਹੀਂ ਨਹੀਂ ਹੋ ਹਾਂ ਜਿਹੜੀ ਸਖਤ ਨਾ ਹੋਵੇ ਉਹ ਸਰਕਾਰ ਹੈ ਨਹੀਂ ਆਸ਼ਿਕ ਉਹ ਕਾਹਦਾ ਜਿਹਨੂੰ ਸਬਰ ਹੈ ਨਹੀਂ ਮਾਸ਼ੂਕ ਹੈ ਜੋ ਵਫਾਦਾਰ ਹੈ ਨਹੀਂ ਉਹ ਜਿਹੜਾ ਕਰੇ ਖੜਾਕਾ ਉਹ ਚੋਰ ਕਾਦਾ ਸੋਵੇਂ ਪੈਰੇ ਤੇ ਜੋ ਉਹ ਚੌਂਕੀਦਾਰ ਹੈ ਨਹੀਂ ਰੱਬ ਕਾਦਾ ਉਹ ਬੰਦਾ ਕੀ ਜੋ ਗੁਨਾਹਗਾਰ ਹੈ ਨਹੀਂ ਬਿਨਾ ਨਖਰੇ ਤੋਂ ਕੋਈ ਮੁਟਿਆਰ ਕਾਦੀ ਬਿਨਾ ਪੈਸੇ ਤੋਂ ਕੋਈ ਵਪਾਰ ਹੈ ਨਹੀਂ ਉਹ ਪੈਸਾ ਲੈ ਜੋ ਕਿਸੇ ਦੇ ਗੁਣ ਗਾਵੇ ਉਹ ਕੋਈ ਕੰਜਰੀ ਹੈ ਅਖਬਾਰ ਹੈ ਨਹੀਂ ਰੋਗ ਜੜੋਂ ਨਾ ਕੱਢੇ ਉਹ ਵੈਦ ਨਹੀਂ ਓ ਉਹ ਬਿਮਾਰ ਹੈ ਨਹੀਂ ਸਾਰੋਕ ਨਾ ਸੁਣੇ ਸਾਰੋਕ ਨਾ ਸੁਣੇ ਉਸ ਰੋਤਾ ਨਹੀਂ ਉਹ ਖਾੜਾ ਬੰਨੇ ਨਾ ਜੋ ਉਹ ਕਲਾਕਾਰ ਹੈ ਨਹੀਂ ਵਾਰ ਪਿੱਠ ਤੇ ਕਰੇ ਓ ਸੂਰਮਾ ਨਹੀਂ ਔਖੇ ਵੇਲੇ ਨਾ ਖੜੇ ਉਹ ਯਾਰ ਹੈ ਨਹੀਂ ਉਹ ਸਭ ਤੋਂ ਵੱਧ ਨਿਕੰਮਾ ਗੁਰਦੇਵ ਸਿੰਘਾ ਜਿਹਨੂੰ ਵਤਨ ਦੇ ਨਾਲ ਪਿਆਰ ਹੈ ਨਹੀਂ ਜਿਹਨੂੰ ਵਤਨ ਦੇ ਨਾਲ ਪਿਆਰ ਹੈ ਨਹੀਂ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ
ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਫਤਿਹ ਇਬਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇਰ ਆਪਾਂ ਨੇ ਵੀ ਕਿਲੇ ਦਾ ਬੂਹਾ ਖੋਲਣ ਨਹੀਂ ਦੇਣਾ ਜੇ ਸਾਡੀ ਤਕਦੀਰ ਚ ਫਤਿਹ ਇਬਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇਰ ਆਪਾਂ ਨੇ ਵੀ ਕਿਲੇ ਦਾ ਬੂਹਾ ਖੋਲਣ ਨਹੀਂ ਦੇਣਾ ਦਾਰੂ ਨਾਲ ਸ਼ਰਾਬੀ ਹੋ ਗਏ ਤਾਂ ਜੇਕਰ ਸੱਜਣ ਹੱਦੋਂ ਵੱਧ ਹਿਸਾਬੀ ਹੋ ਗਏ ਤਾਂ